ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ harmanradio.com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050606। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਆਪ ਸਭ ਦਾ ਹਾਰਦਿਕ ਸਵਾਗਤ ਕਰਦਾ ਹਾਂ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਐਤਵਾਰ 19 ਜੁਲਾਈ 2020 ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਕੌਫ ਸਰਵਿਸ ਸਟੂਡੀਓ ਤੋਂ, ਤੁਹਾਡਾ ਹੋਸਟ ਦੋਸਤ ਅਮਨਦੀਪ ਸਿੱਧੂ। ਔਰ ਤੁਹਾਡਾ ਸਾਡਾ ਸਾਥ ਸਵੇਰ ਤੋਂ ਹੀ ਬਣਿਆ ਹੋਇਆ ਹਰਮਨ ਰੇਡੀਓ ਦਾ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਰਾਹੀਂ, ਔਰ ਸਾਰੇ ਸਰੋਤੇ ਜਿਹੜੇ ਜੁੜੇ ਹੋਏ ਨੇ ਤੇ ਤੁਸੀਂ ਵੀ ਤੇ ਨਵੇਂ ਸਰੋਤੇ ਵੀ ਸਾਡੇ ਨਾਲ ਸਾਂਝਾ ਪਾਓ ਜੀ ਵਿਚਾਰਾਂ ਦੀਆਂ। ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੌਮ ਜਾਂ ਟੈਲੀਗ੍ਰਾਮ ਦੇ ਰਾਹੀਂ। ਪਹਿਲਾਂ ਆਓ ਆਪਾਂ ਸਾਰੇ ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਬਹੁਤ ਸੋਹਣਾ ਦਿਨ ਚੜਿਆ ਕੌਫ ਸਾਰਵਰ ਦੇ ਵਿੱਚ। ਹਲਕੀ ਹਲਕੀ ਹਵਾ ਚੱਲ ਰਹੀ ਹੈ ਤੇ ਮੌਸਮ ਟਿੱਕਿਆ ਹੋਇਆ। ਤਕਰੀਬਨ 16 ਡਿਗਰੀ ਤਾਪਮਾਨ ਇਸ ਵੇਲੇ ਹੋ ਚੁੱਕਾ ਹੈ। ਅੱਜ ਦਿਨਾਂ ਨੂੰ ਸ਼ਾਇਦ 20-21 ਡਿਗਰੀ ਤੱਕ ਪਹੁੰਚੇ, ਕੱਲ੍ਹ ਇੰਨਾ ਕੁ ਪਹੁੰਚ ਗਿਆ ਸੀ। ਸੋ ਮੈਨੂੰ ਲੱਗਦਾ ਕਿ ਹੁਣ ਜਿਹੜੀ ਬਨਸਪਤੀ ਹੈ ਉਹ ਮੌਲਣ ਸ਼ੁਰੂ ਹੋਣ ਲੱਗੀ ਹੈ, ਕਿਉਂਕਿ ਬੱਡ ਬ੍ਰੇਕਿੰਗ ਹੋਣ ਲੱਗ ਪਈ ਹੈ ਆਲਮੋਸਟ, ਜਿਹੜੇ ਸਿਖਰ ਦੀਆਂ ਡਾਹਣੀਆਂ ਨੇ ਕਿਸੇ ਦੀਆਂ ਵੀ। ਸੋ ਅਗਰ ਮਿੱਤਰ ਪਿਆਰਿਓ ਤੁਸੀਂ ਪ੍ਰੂਨਿੰਗ ਕਰਨੀ ਹੈ ਆਪਣੇ ਗਾਰਡਨ ਦੀ ਜਾਂ ਕਿਸੇ ਬੂਟੇ ਦੀ ਤਾਂ ਹੁਣ ਹੁਣ ਕਰ ਲਓ, ਉਸ ਤੋਂ ਬਾਅਦ ਫਿਰ ਫੁੱਲ ਨਿਕਲਣੇ ਸ਼ੁਰੂ ਹੋ ਗਏ ਨੇ। ਤੇ ਸਾਡੇ ਤਾਂ ਇੱਧਰ ਕੋਬਰਮ ਵਾਲਿਓ ਨੇ ਨੋਟ ਕਰਿਓ, ਇੱਧਰ ਆੜੂਆਂ ਨੂੰ ਤੇ ਬਦਾਮਾਂ ਨੂੰ ਜਿਹੜੇ 1-2 ਬੂਟੇ ਲਾਏ ਹੋਏ ਨੇ ਉਹਨਾਂ ਦੇ ਫੁੱਲ ਨਿਕਲ ਪਏ ਨੇ। ਤੇ ਮੌਸਮ ਨੇ ਹੁਣ ਕਰਵਟ ਲੈਣੀ ਆ, ਸਿਹਤ ਦਾ ਵੀ ਖਿਆਲ ਰੱਖਣਾ ਆ, ਕਿਉਂਕਿ ਹੁਣ ਸਮਾਂ ਹੁੰਦਾ ਹੈ ਜਦੋਂ ਬੰਦਾ ਵੇਸਲਾ ਹੋ ਜਾਂਦਾ ਹੈ ਤੇ ਆਪਣੇ ਜਿਹੜੇ ਦੇਖਭਾਲ ਨਹੀਂ ਕਰਦਾ। ਕਈ ਵਾਰੀ ਏਦਾਂ ਹੀ ਬਿਸਤਰੇ ਚੋਂ ਨਿਕਲ ਕੇ ਘੁੰਮਦਾ ਰਹਿੰਦਾ ਹੈ ਤੇ ਬਾਅਦ ਚ ਪਤਾ ਲੱਗਦਾ ਹੈ ਕਿ ਸੁੜਕਾ ਵੱਜਣ ਲੱਗ ਗਿਆ। ਤੇ ਅਕਸਰ ਮਾਵਾਂ ਕਹਿੰਦੀਆਂ ਹੁੰਦੀਆਂ, ਸਾਡੇ ਵੀ ਕਹਿੰਦੇ ਹੁੰਦੇ ਸੀ ਕਿ ਬਿਸਤਰੇ ਤੋਂ ਨਿਕਲ ਕੇ ਆਪਣੇ ਕੱਪੜੇ ਪਾ ਕੇ ਫਿਰ ਤੁਸੀਂ ਬਾਥਰੂਮ ਵਗੈਰਾ ਜਾਣਾ ਹੈ ਤੇ ਕੱਪੜੇ ਬਦਲਣ ਵੇਲੇ ਬੜਾ ਖਿਆਲ ਰੱਖਣਾ ਹੈ, ਕਿਉਂਕਿ ਉਦੋਂ ਹੀ ਫਿਰ ਸਰੀਰ ਜਿਹੜਾ ਹੈ ਗਰਮ ਸਰਦ ਹੁੰਦਾ ਹੈ। ਸੋ ਗਰਮੀ ਸਰਦੀ ਦਾ ਬੜਾ ਬਰੀਕੀ ਦੇ ਨਾਲ ਆਪਾਂ ਖਿਆਲ ਰੱਖਣਾ ਹੈ ਹੁਣ। ਤੇ ਤੁਹਾਨੂੰ ਪਤਾ ਹੈ ਕਿ ਦੁਨੀਆਂ ਦਾ ਮਾਹੌਲ ਵੀ ਬਹੁਤਾ ਠੀਕ ਨਹੀਂ ਹੈਗਾ। ਖੈਰ ਤੁਸੀਂ ਕਿਵੇਂ ਹੋ, ਠੀਕ ਠਾਕ ਹੋ, ਸਾਰੇ ਖੁਸ਼ ਹੋ, ਚੜ੍ਹਦੀ ਕਲਾ ਜੋ। ਤੇ ਅੱਜ ਨਾ ਪ੍ਰੋਗਰਾਮ ਦੇ ਵਿੱਚ ਮਿੰਟੂ ਬਰਾੜ ਭਾਜੀ ਆ ਰਹੇ ਨੇ, ਅਸੀਂ ਬਹੁਤ ਸਾਰੀਆਂ ਗੱਲਾਂ ਕਰਾਂਗੇ। ਗੱਜਣਵਾਲਾ ਬਾਈ ਜੀ ਆ ਰਹੇ ਨੇ, ਇੱਕ ਨਵੀਂ ਗੱਲ, ਵਧੀਆ ਗੱਲ ਤੁਹਾਨੂੰ ਸੁਣਾਵਾਂਗੇ। ਕੱਲ ਮੇਰੀ ਗੱਲਬਾਤ ਉਹਨਾਂ ਨਾਲ ਚੱਲਦੀ ਸੀ ਤੇ ਬੜਾ ਹਾਸਾ ਪਿਆ, ਸੋਹਣੀ ਸੋਹਣੀਆਂ ਗੱਲਾਂ ਸੀ। ਸੋ ਉਹ ਅੱਜ ਆਪਾਂ ਪੇਸ਼ ਕਰਾਂਗੇ ਪ੍ਰੋਗਰਾਮ ਦੇ ਅਖੀਰ ਵਾਲੇ ਹਿੱਸੇ ਦੇ ਵਿੱਚ। ਤੇ ਦੋਸਤੋ ਮਿੱਤਰੋ, ਤੁਸੀਂ ਆਪਣੇ ਕੋਈ ਵੀ ਦਿਲ ਚ ਤੁਹਾਡੇ ਗੱਲ ਹੈ ਉਹ ਸ਼ੇਅਰ ਕਰ ਸਕਦੇ ਹੋ ਸਾਡੇ ਨਾਲ, ਪਰਸਨਲੀ ਵੀ ਕਰ ਸਕਦੇ ਹੋ, ਐਸੀ ਗੱਲ ਨਹੀਂ ਵੀ ਰੇਡੀਓ ਤੇ ਹੀ ਕਰਨੀ ਆ, ਤਾਂ ਜਾਂ ਫਿਰ ਆਪਣੇ ਕਿਸੇ ਦੋਸਤ ਨਾਲ ਤੁਸੀਂ ਸ਼ੇਅਰ ਕਰੋ ਜ਼ਰੂਰ ਗੱਲਬਾਤ, ਜਿਹਨਾਂ ਤੇ ਤੁਹਾਨੂੰ ਟਰੱਸਟ ਹੈ। ਤੇ ਇਹ ਦਿਲ ਚ ਨਹੀਂ ਰਹਿਣੀਆਂ ਚਾਹੀਦੀਆਂ ਗੱਲਾਂ, ਫਲੋ ਹੋਣਾ ਚਾਹੀਦਾ, ਦਿਲ ਦਾ ਮਤਲਬ ਹੀ ਫਲੋ ਹੈ। ਜੇ ਅਸੀਂ ਗੱਲਾਂ ਨੂੰ ਰੋਕਦੇ ਹਾਂ, ਆਪਣਾ ਕੁਛ ਕਹਿੰਦੇ ਨਹੀਂ ਹੈਗੇ, ਤਾਂ ਉਹ ਦਿਲ ਦੀ ਆਵਾਜ਼ ਨਹੀਂ ਹੁੰਦੀ, ਉਹ ਸਾਡੇ ਦਿਮਾਗ ਦੀ ਕਾਢ ਹੁੰਦੀ ਆ ਕਿ ਅਸੀਂ ਉਹਨੂੰ ਗੱਲ ਨਹੀਂ ਦੱਸਣੀ, ਆਹ ਨਾ 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 ਇੱਦਾਂ ਨਹੀਂ ਕਰਨੀ। ਇਹ ਐਕਚੁਲੀ ਸਾਡਾ ਦਿਮਾਗ, ਸਾਡੀ ਬੁੱਧੀ ਸਾਨੂੰ ਰੋਕ ਰਹੀ ਹੁੰਦੀ ਆ। ਸਾਨੂੰ ਹੋਰ ਕੋਈ ਨਹੀਂ ਰੋਕ ਰਿਹਾ ਹੁੰਦਾ, ਸਾਡੀ ਇਹ ਬੁੱਧੀ ਦੀਆਂ ਗੱਲਾਂ, ਦਿਮਾਗ ਦੀਆਂ ਗੱਲਾਂ ਨੇ। ਸੋ ਮਿੱਤਰ ਪਿਆਰਿਓ, ਗੱਲਾਂ ਬਾਤਾਂ ਜ਼ਰੂਰ ਸਾਂਝੀਆਂ ਕਰੋ, ਅਗਰ ਤੁਹਾਡੇ ਮਨ 'ਚ ਆ ਗੱਲ ਤਾਂ ਸਾਡੇ ਨਾਲ ਸ਼ੇਅਰ ਕਰਿਆ ਕਰੋ। ਅਤੇ ਅੱਜ ਨਾ ਸੁਨੇਹੇ ਵੀ ਤੁਸੀਂ ਜ਼ਰੂਰ ਭੇਜੋ, ਉਹ ਵੀ ਆਪਾਂ ਕਰਨੇ ਆ। ਅਤੇ ਇੱਕ ਵਿਚਾਰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਵਿਚਾਰ ਗੱਲਾਂ ਜਦੋਂ ਕਰਦੇ ਹਾਂ ਤਾਂ ਬੜੇ ਆਉਂਦੇ ਨੇ, ਸਾਡੇ ਰੇਡੀਓ 'ਤੇ ਅਸੀਂ ਬੜੇ ਰਿਕਾਰਡ ਕੀਤੇ ਹੋਏ ਨੇ, ਤਾਂ ਉਹ ਵੀ ਤੁਸੀਂ ਸੁਣਦੇ ਹੋ। ਇਹਨਾਂ ਨੂੰ ਗ੍ਰਹਿਣ ਕਰਨਾ, ਇਹ ਚੱਲਦੇ ਰਹਿਣ, ਬੈਕਗਰਾਊਂਡ ਦੇ ਵਿੱਚ ਸਾਡੇ ਮਨ ਦੇ ਵਿੱਚ ਰਹਿੰਦੀ, ਕਿਤੇ ਨਾ ਕਿਤੇ ਕੰਮ ਆਉਂਦੇ ਆ। ਅਤੇ ਗੱਲ ਚੁੱਪ ਦੀ ਹੁੰਦੀ ਆ ਕਿ ਬੰਦੇ ਚੁੱਪ ਕਰ ਜਾਂਦੇ ਆ, ਕਈ ਇੰਨੇ ਚੁੱਪ ਕਰ ਜਾਂਦੇ ਆ, ਉਹ ਬੋਲਦੇ ਨਹੀਂ, ਉਹ ਖੁੱਲ੍ਹ ਕੇ ਹੱਸਦੇ ਵੀ ਨਹੀਂ ਹੈਗੇ, ਉੱਚੀ ਉੱਚੀ ਨਹੀਂ ਹੱਸਦੇ, ਅਤੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ। ਇਹ ਸੱਚਾਈ ਹੈ ਕਿ ਇਹ ਜਿਹੜਾ ਰੋਣਾ ਆ, ਉਦਾਸ ਹੋਣਾ ਆ, ਬੈਰਾਗ 'ਚ ਜਾਣਾ, ਇਹ ਮਨ ਦੀਆਂ, ਇਹ ਦਿਲ ਦੀਆਂ ਐਟਰੀਬਿਊਟਸ ਨੇ। ਇਹ 3000 ਚੀਜ਼ਾਂ ਜਿਹੜੀਆਂ ਨੇ ਨਾ, ਡਿਪਰੈਸ਼ਨ ਅਸੀਂ ਕਹਿ ਦਿੰਦੇ ਹਾਂ, ਡਿਪਰੈਸ਼ਨ ਤਾਂ ਹੁੰਦੀ ਹੈ ਜਦੋਂ ਅਸੀਂ ਖੁੱਲ੍ਹ ਕੇ ਹੱਸਦੇ ਨਹੀਂ, ਖੁੱਲ੍ਹ ਕੇ ਰੋਂਦੇ ਨਹੀਂ, ਖੁੱਲ੍ਹ ਕੇ ਉਦਾਸ ਨਹੀਂ ਹੁੰਦੇ, ਅਤੇ ਆਪਣੇ ਆਪ ਨੂੰ ਬੰਨਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਤਾਂ ਉਦੋਂ ਫਿਰ ਹੁੰਦੀ ਆ। ਗੁਰੂ ਸਾਹਿਬ ਵੀ ਕਹਿੰਦੇ, ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾਏ, ਪਰਵਾਹ ਨਹੀਂ ਕਿਸੇ ਕਿਹੜੀ ਬਾਜ ਸੱਚੇ ਨਾ ਏ। ਇਹ ਰੰਗ ਜੇ ਵਿੱਚ ਹੀ ਆ, ਇਹ ਰੰਗ ਜਿਹੜਾ ਬੰਦਾ ਰੱਬ ਨਾਲ ਵੀ ਜੁੜਿਆ ਹੋਇਆ ਨਾ, ਉਹ ਵੀ ਸਮੇਂ ਦੇ ਵਿੱਚ ਜੇ ਹਾਸਾ ਪੈ ਰਿਹਾ ਤਾਂ ਉਹ ਹੱਸਦਾ ਆ, ਜੇ ਉਦਾਸੀ ਦਾ ਮਾਹੌਲ ਹੈ, ਮਰਗ ਹੋ ਗਿਆ ਕਿਤੇ ਜਾਂ ਕੋਈ ਬਿਮਾਰ ਹੈ, ਕੋਈ ਉਦਾਸੀ ਹੈ, ਤਾਂ ਉਹ ਉਦਾਸ ਵੀ ਹੋ ਜਾਂਦਾ ਆ, ਉਹ ਚੁੱਪ ਵੀ ਕਰ ਜਾਂਦਾ ਆ, ਜੇ ਚੁੱਪ ਕਰਨ ਦੀ ਲੋੜ ਪਵੇ ਕਿਤੇ ਉਹ ਚੁੱਪ ਵੀ ਕਰ ਜਾਂਦਾ ਆ। ਪਰ ਕਹਿੰਦੇ ਉਹਨੂੰ ਪਰਵਾਹ ਨਹੀਂ ਕਿਸੇ ਕਿਹੜੀ ਬਾਜ ਸੱਚੇ ਨਾ ਏ, ਉਹ ਸਿਰਫ ਨਾਮ ਦੇ ਨਾਲ ਹੀ ਜੁੜਦਾ ਆ। ਪਰ ਇਹ ਜਿਹੜਾ ਮਨ ਹੱਠ ਕਰਨੇ ਆ ਕਿ ਅਸੀਂ ਮੌਨ ਧਾਰ ਲੈਣਾ ਆ, ਚੁੱਪ ਕਰੇ ਰਹਿਣਾ, ਬੋਲਣਾ ਹੀ ਨਹੀਂ ਜੀ, ਵਿਚਾਰੇ ਨਹੀਂ ਦੇਣਾ ਆਪਣਾ, ਕੋਈ ਕਨਵਰਸੇਸ਼ਨ ਦੇ ਵਿੱਚ ਹਿੱਸਾ ਹੀ ਨਹੀਂ ਲੈਣਾ। ਜੇ ਹੱਸਦੇ ਆ, ਤੁਸੀਂ ਦੇਖਿਆ ਹੋਣਾ, ਅਸੀਂ ਵੀ ਦੇਖਿਆ ਕਿ ਗੱਲਾਂ ਬਾਤਾਂ ਚੱਲਦੀਆਂ ਤੇ ਹਾਸੇ ਦੀਆਂ ਚੱਲ ਰਹੀਆਂ ਤੇ ਕਈ ਹੱਸਦੇ ਹੀ ਨਹੀਂ ਹੈਗੇ ਉਹਦੇ ਵਿੱਚ। ਤੇ ਮੈਨੂੰ ਯਾਦ ਹੈ ਕਿ ਇੱਕ ਵਾਰੀ ਚਨਾਵਤ ਭਾਜੀ ਹੁਣੀ ਅਸੀਂ ਇਕੱਠੇ ਬੈਠੇ ਸੀ, ਤੇ ਇੱਕ ਸ਼ਖਸੀਅਤ ਹੈ, ਉਹ ਕਦੇ ਹੱਸੀ ਨਹੀਂ ਸੀ, ਉਹ ਅਸੀਂ ਉਹਨੂੰ ਕਦੇ ਖੁੱਲ੍ਹਦੇ ਖੁੱਲ੍ਹ ਕੇ ਹੱਸੇ ਦੇਖਦੇ। ਤੇ ਚਲੋ ਅਸੀਂ 4-5 ਜਣੇ ਰਲ ਗਏ, ਰਣਜੀਤ ਭਾਜੀ ਵੀ ਸੀ ਸ਼ਾਇਦ, ਤਾਂ ਉਹ ਇੱਕਦਮ ਉਹਦਾ ਹਾਸਾ ਨਿਕਲਿਆ, ਕਿਉਂਕਿ ਅੰਦਰ ਦੱਬਿਆ ਹੋਇਆ ਸੀ, ਤੇ ਅਸੀਂ ਉਹਨੂੰ ਪਹਿਲੀ ਵਾਰੀ ਹੱਸਦੇ ਨੂੰ ਦੇਖਿਆ ਸੀ, ਇੰਨਾ ਖੁੱਲ੍ਹ ਖੁੱਲ੍ਹ ਕੇ, ਅਤੇ ਉਹਦੀਆਂ ਅੱਖਾਂ 'ਚੋਂ ਵੀ ਪਾਣੀ, ਉਹਦਾ ਹਾਸਾ ਉਹਨੂੰ ਹੈਂਡਲ ਨਾ ਕਰਨਾ ਆਵੇ। ਸੋ ਉਹ ਆਪਣੇ ਆਪ ਸਾਨੂੰ ਚੰਗਾ ਲੱਗਿਆ ਵੀ ਹੱਸ ਰਿਹਾ ਹੈ ਨਾ ਬੰਦਾ। ਸੋ ਇਹ ਜਿਹੜੇ ਕੁਦਰਤੀ ਵਰਤਾਰੇ ਆ, ਇਹਦੇ ਵਿੱਚ ਸਾਨੂੰ ਹਿੱਸਾ ਲੈਣਾ ਚਾਹੀਦਾ। ਹੁਣ ਪਰਮਿੰਦਰ ਸੋਢੀ ਜੀ, ਜਪਾਨ ਵਾਲੇ ਸਾਡੇ ਮਿੱਤਰ ਨੇ, ਪਰਮ ਮਿੱਤਰ ਨੇ, ਇਹਨਾਂ ਦੇ ਵਿਚਾਰ ਹਰਮਨ ਰੇਡੀਓ 'ਤੇ ਚੱਲਦੇ ਨੇ। ਉਹਨਾਂ ਨੇ ਅੱਜ ਵਿਚਾਰ ਪਾਇਆ, 7 ਘੰਟੇ ਪਹਿਲਾਂ ਉਹਨਾਂ ਨੇ ਆਪਣੇ ਸੌਣ ਵੇਲੇ ਪਾਇਆ ਹੋਣਾ। ਕਹਿੰਦੇ, ਜਿਸ ਕਮਰੇ ਵਿੱਚ ਸਾਰੇ ਲੋਕ ਸਰਬਸੰਮਤੀ ਨਾਲ ਸਾਜਸ਼ੀ ਚੁੱਪ ਧਾਰਨ ਕਰੀ ਬੈਠੇ ਹੋਣ, ਉੱਥੇ ਸੱਚ ਕਹਿਣ ਵਾਲਾ ਇੱਕ ਸ਼ਬਦ ਵੀ ਪਿਸਤੌਲ ਦੀ ਗੋਲੀ ਵਾਂਗ ਧਮਾਕਾ ਕਰਦਾ ਹੈ। ਕਈ ਵਾਰੀ ਇੱਦਾਂ ਹੁੰਦੀ ਆ ਕਿ ਬਹੁਤ ਸਾਰੇ ਮਿੱਤਰ ਪਿਆਰੇ ਇਕੱਠੇ ਹੋਏ ਹੁੰਦੇ ਆ, ਪਤਾ ਹੁੰਦਾ ਆ ਕਿ ਕੋਈ ਗੱਲ ਗਲਤ ਹੈ, ਗਲਤ ਵਰਤਾਰਾ ਹੋਇਆ, ਪਰ ਉਸਦੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਹੁੰਦਾ। ਇਹ ਵੀ ਪਤਾ ਹੁੰਦਾ ਕਿ ਗੱਲ ਕੀਤਿਆਂ ਹੀ ਗੱਲ ਮੁੱਕਣੀ ਆ। ਸੋ ਸਾਰੇ ਹੀ ਡਿਪਲੋਮੈਟਿਕ ਤੌਰ ਤੇ ਮੈਂ ਕੀ ਲੈਣਾ, ਅੱਛਾ ਚੁੱਪ, ਬਸ ਗੱਲ ਸ਼ੁਰੂ ਹੋਣੀ ਫਿਰ ਚੁੱਪ ਕਰ ਜਾਣਾ, ਤੇ ਅਚਾਨਕ ਜੇ ਕੋਈ ਉਹਦੇ ਵਿੱਚੋਂ ਕਵੇ ਵੀ ਬਾਈ ਆਹ ਗੱਲ ਏਦਾਂ ਨਹੀਂ ਏਦਾਂ ਆ, ਤਾਂ ਸੋਢੀ ਸਾਹਿਬ ਕਹਿੰਦੇ ਨੇ ਕਿ ਉਹ ਇਸ ਤਰ੍ਹਾਂ ਹੈ ਕਿ ਚੁੱਪ ਦੇ ਵਿੱਚ ਪਿਸਤੌਲ ਦੀ ਗੋਲੀ ਨਿਕਲੀ ਹੈ ਅਤੇ ਧਮਾਕਾ ਹੋਇਆ, ਏਦਾਂ ਉਹ ਸ਼ਬਦ ਜਿਹੜੇ ਨੇ ਕੰਮ ਕਰਦੇ ਨੇ। ਇਹੀ ਸਮਾਜ ਦੇ ਵਿੱਚ ਹੈ ਕਿ ਸਮਾਜ ਨੂੰ ਝੰਜੋੜ ਕੇ ਉਠਾਉਣਾ ਗੁਰੂ ਪੀਰਾਂ ਵੱਲੋਂ, ਉਹ ਫਿਰ ਧਮਾਕੇ ਵਾਂਗਰ ਹੁੰਦਾ ਹੈ, ਅਤੇ ਕਈਆਂ ਦੀ ਉਹ ਸ਼ਾਂਤੀ ਜਿਹੜੀ ਉਹਨਾਂ ਨੇ ਬਣਾਈ ਹੁੰਦੀ ਹੈ ਆਰਟੀਫਿਸ਼ਲ, ਉਹਨੂੰ ਭੰਗ ਕਰਦਾ ਹੈ, ਅਤੇ ਫਿਰ ਉਸਦਾ ਵਿਰੋਧ ਵੀ ਹੁੰਦਾ ਹੈ। ਪਰ ਗੱਲ ਤੁਰਦੀ ਹੈ, ਫਿਰ ਸੁਧਾਰ ਆਉਂਦੇ ਨੇ, ਡਿਬੇਟ ਹੁੰਦੀ ਹੈ, ਗੋਸ਼ਟਾਂ ਹੁੰਦੀਆਂ ਨੇ। ਸੋ ਚੁੱਪ ਜਿਹੜੀ ਹੈ ਉਹ ਚੰਗੀ ਹੈ, ਜਿੱਥੇ ਬੋਲਣ ਹਾਰੀ ਹੈ ਉੱਥੇ ਚੰਗੀ ਚੁੱਪ। ਜਿੱਥੇ ਕਹਿੰਦੇ ਬੰਦੇ ਬੋਲੀ ਜਾਂਦੇ ਆ ਬੋਲੀ ਜਾਂਦੇ ਆ, ਉਹਨੀ ਮਤਲਬ ਮੂਹਰਿਓ ਛਿੱਕੇ ਮਾਰੀ ਜਾਣੇ ਆ ਮਾਰੀ ਜਾਣੇ ਆ, ਤੁਸੀਂ ਗੱਲ ਕਰੋ ਤਾਂ ਉਹਨੀ ਹੱਲ, ਉੱਥੇ ਚੁੱਪ ਕਰ ਜਾਣਾ ਚਾਹੀਦਾ। ਉੱਥੇ ਜਿੱਥੇ ਤੁਸੀਂ ਬੋਲਣ 'ਚ ਹਾਰ ਪਤਾ ਆ ਵੀ ਉਹ ਬੰਦੇ ਨੂੰ ਮੂਹਰੇ ਉਹ ਤਾਂ ਬੋਲੀ ਜਾ ਰਿਹਾ, ਉਹਨੂੰ ਚੁੱਪ ਨਹੀਂ ਕਰ ਸਕਦਾ, ਉੱਥੇ ਚੰਗੀ ਚੁੱਪ। ਪਰ ਕਹਿੰਦੇ ਵੀ ਚੁੱਪ ਕੀਤਿਆਂ ਵੀ ਨਹੀਂ ਪ੍ਰਾਪਤੀ ਹੋ ਸਕਦੀ ਇਕੱਲੀ। ਮੋਡਰੇਸ਼ਨ ਦੇ ਵਿੱਚ ਸਾਰਾ ਕੁਛ ਚਾਹੀਦਾ, ਕੰਟਰੋਲ ਦੇ ਵਿੱਚ ਚਾਹੀਦਾ। ਬਹੁਤ ਸਾਰੇ ਸਿਆਣੇ ਇਹ ਸੋਸ਼ਲ ਮੀਡੀਆ 'ਤੇ ਵੀ ਅਸੀਂ ਪੜ੍ਹਦੇ ਹਾਂ, ਉੱਦਾਂ ਵੀ ਕਿਤਾਬਾਂ 'ਚ ਪੜ੍ਹਿਆ ਸੀ ਕਿ ਵੀ ਜਿਸ ਅਨੁਪਾਤ ਦੇ ਵਿੱਚ ਸਾਡੇ ਅੰਗ ਪੈਰ ਲੱਗੇ ਹੋਏ ਨੇ ਉਸੇ ਦੇ ਵਿੱਚ ਇਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਹੁਣ ਜਿਵੇਂ ਦੋ ਕੰਨ ਲੱਗੇ ਹੋਏ ਨੇ, ਉਹ ਕਹਿੰਦੇ ਨੇ ਵੀ ਸਾਨੂੰ ਦੁੱਗਣਾ ਸੁਣਨਾ ਚਾਹੀਦਾ, ਮਤਲਬ ਉਹ ਸਾਨੂੰ ਸੁਣਨਾ ਚਾਹੀਦਾ, ਅਤੇ ਮੂੰਹ ਸਾਡਾ ਇੱਕ ਲੱਗਾ ਹੋਇਆ। ਸੋ ਸਾਨੂੰ ਦੁੱਗਣਾ ਸੁਣਨਾ ਚਾਹੀਦਾ ਅਤੇ ਅੱਧਾ ਬੋਲਣਾ ਚਾਹੀਦਾ। ਇਸ ਅਨੁਪਾਤ ਦੇ ਵਿੱਚ ਇਹਨਾਂ ਸਾਡੀ ਜਿਹੜੀ ਸ਼ਕਤੀਆਂ ਨੇ ਰੱਬ ਨੇ ਸਾਨੂੰ ਦਿੱਤੀਆਂ ਹੋਈਆਂ ਨੇ, ਇਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਕਈ ਲੋਕ ਜਿਹੜੇ ਨੇ ਉਹ ਦੁੱਗਣਾ ਬੋਲਦੇ ਨੇ, ਸੁਣਦੇ ਕਿਸੇ ਦੀ ਨਹੀਂ, ਉਹ ਗਲਤ ਹੈ। ਬੰਦੇ ਆਪੇ ਹੀ ਗਲਤ ਹੋ ਜਾਂਦੇ, ਉਹਨਾਂ ਨੂੰ ਕੋਈ ਨਾ ਕੋਈ ਸਮੱਸਿਆ ਫਿਰ ਉਹ ਸਹੇੜ ਲੈਂਦੇ ਨੇ ਅੰਦਰ, ਕਿਉਂਕਿ ਜਿਸ ਅਨੁਪਾਤ ਦੇ ਵਿੱਚ ਅਕਾਲ ਪੁਰਖ ਨੇ ਸਾਡੀ ਇਹ ਸ੍ਰਿਸ਼ਟੀ ਨੇ ਸਾਡੀ ਇਹ ਸਰੀਰ ਘੜਿਆ ਆ, ਉਸ ਦੇ ਵਿੱਚ ਹੀ ਵਰਤੋਂ ਕਰੀਏ ਤਾਂ ਹੀ ਭਾਣਾ ਚੱਲ ਸਹੀ ਰਹਿ ਸਕਦਾ, ਤਾਂ ਹੀ ਸਿਸਟਮ ਸਹੀ ਰਹਿ ਸਕਦਾ। ਜੇ ਅਸੀਂ ਬੋਲੀ ਜਾਣਾ ਆ ਅਤੇ ਸੁਣਨਾ ਕੁਛ ਨਹੀਂ, ਤਾਂ ਫਿਰ ਉਹ ਗਲਤ ਹੋ ਜਾਂਦਾ ਸਾਡੇ ਆਸ ਪਾਸ ਸਾਰਾ। ਪਰ ਇਸੇ ਹੀ ਤਰ੍ਹਾਂ ਜੇ ਅਸੀਂ ਸਿਰਫ ਸੁਣੀ ਜਾਣਾ ਆ ਅਤੇ ਚੁੱਪ ਕਰੇ ਰਹਿਣਾ, ਮੂਹਰੇ ਹੰਗਾਰਾ ਵੀ ਨਹੀਂ ਦੇਣਾ, ਉਹ ਵੀ ਗਲਤ ਗੱਲ ਹੈ। ਸੋ ਅੱਜ ਦੀ ਜਿਹੜੀ ਗੱਲਬਾਤ ਹੈ, ਅੱਜ ਦਾ ਵਿਚਾਰ ਇਹ ਹੈ ਕਿ ਅਸੀਂ ਬੋਲਣਾ ਵੀ ਆ, ਅਸੀਂ ਸੁਣਨਾ ਵੀ ਆ, ਪਰ ਇਹਨਾਂ ਦਾ ਅਨੁਪਾਤ 2:1 ਹੋਣਾ ਚਾਹੀਦਾ ਹੈ, 2:1। ਦੁੱਗਣਾ ਸੁਣਨਾ ਅਤੇ ਅੱਧਾ ਬੋਲਣਾ। ਜਦੋਂ ਅਸੀਂ ਇਸ ਭਾਣੇ ਨੂੰ ਸਮਝ ਲਿਆ, ਇਸ ਸਿਸਟਮ ਨੂੰ ਰੱਬ ਦੇ ਸਮਝ ਲਿਆ, ਤਾਂ ਅਸੀਂ ਸੁਖੀ ਹੋਵਾਂਗੇ, ਖੁਸ਼ ਹੋਵਾਂਗੇ, ਆਪਣਾ ਆਪ ਅਸੀਂ ਐਕਚੁਅਲੀ ਸਟੱਡੀ ਆਪਣੀ ਆਪ ਕਰ ਰਹੇ ਹਾਂ। ਸੋ ਹੋਰ ਵੀ ਜਿਹੜੇ ਅੱਖਾਂ ਵੀ ਆ, ਅੱਖਾਂ ਨਾਲ ਦੇਖਣਾ ਆ, ਕਿੰਨਾ ਦੇਖਣਾ ਆ, ਉਹ ਤਕਰੀਬਨ 12 ਜਾਂ 14 ਘੰਟੇ ਹੀ ਸਾਨੂੰ ਇਜਾਜ਼ਤ ਮਿਲਦੀ ਆ ਦੇਖਣ ਦੀ। 10 ਜਾਂ 8 ਘੰਟੇ ਇਹ ਬੰਦ ਰਹਿਣੀਆਂ ਚਾਹੀਦੀਆਂ। ਅਬਲੇ ਤਾਂ ਵੈਸੇ 12 ਘੰਟੇ ਬੰਦ ਰਹਿਣੀਆਂ ਚਾਹੀਦੀਆਂ, ਜਿਹੜਾ ਸਹੀ ਅਨੁਪਾਤ ਹੈ, ਕਿਉਂਕਿ ਅਗਰ ਅਸੀਂ 16 ਘੰਟੇ 18 ਘੰਟੇ ਇਹਨਾਂ ਚੋਂ ਦੇਖਣ ਦੀ ਕੋਸ਼ਿਸ਼ ਕਰਾਂਗੇ ਤਾਂ ਸਾਡਾ ਜਿਹੜਾ ਸਰੀਰਕ ਸੰਤੁਲਨ ਵਿਗੜ ਜਾਏਗਾ, ਸਾਡੀ ਨੀਂਦ ਪੂਰੀ ਨਹੀਂ ਹੋਏਗੀ, ਸਾਡੇ ਸਰੀਰ ਨੂੰ ਆਰਾਮ ਚਾਹੀਦਾ, ਸਾਡੀ ਰਿਪੇਅਰ ਚਾਹੀਦੀ ਹੈ ਰਾਤ ਨੂੰ। ਇਹ ਅੱਖਾਂ ਬੰਦ ਕੀਤਿਆਂ ਹੀ ਰਿਪੇਅਰ ਹੁੰਦੀ ਹੈ, ਇਹ ਰੱਬ ਨੇ ਡੋਰੀਆਂ ਇੱਦਾਂ ਲਾਈਆਂ ਹੋਈਆਂ। ਸੋ ਰਿਪੇਅਰ ਨਹੀਂ ਹੋਏਗੀ, ਸਾਨੂੰ ਡਿਪਰੈਸ਼ਨ ਹੋਏਗੀ, ਸਾਨੂੰ ਓਬੀਸਟੀ ਹੋਏਗੀ, ਅਸੀਂ ਖਾਣਾ ਵੱਧ ਖਾਵਾਂਗੇ, ਡਿਪਰੈਸ਼ਨ ਦੀ ਇੱਕ ਇਹ ਵੀ ਨਿਸ਼ਾਨੀ ਹੈ, ਜਾਂ ਅਸੀਂ ਲਿੱਸੇ ਹੋਣ ਲੱਗ ਪਵਾਂਗੇ, ਸਾਡੇ ਜਿਹੜੇ ਥਾਇਰੋਇਡ ਹੈ ਫੰਕਸ਼ਨ, ਹਾਰਮੋਨਲ ਫੰਕਸ਼ਨ ਹੈ, ਉਹ ਖਰਾਬ ਹੋਣ ਲੱਗ ਜਾਣਗੇ। ਸੋ ਇਹ ਸੀ ਅੱਜ ਦਾ ਵਿਚਾਰ, ਉਮੀਦ ਰੱਖਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਅਤੇ ਸਮਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਵੇਲੇ ਸਿਡਨੀ ਦੇ ਵਿੱਚ 8:13 ਹੋਏ ਨੇ, ਐਡਲੇਡ ਦੇ ਵਿੱਚ 7:44, ਪਰਥ ਦੇ ਵਿੱਚ 6:15 ਹੋ ਗਏ ਨੇ, 6:14, ਅਤੇ ਦਿੱਲੀ ਦੇ ਵਿੱਚ 3:44 ਤੜਕੇ ਦੇ, ਲੰਡਨ ਦੇ ਵਿੱਚ 11:15 ਰਾਤ ਦੇ, ਅਤੇ ਨਿਊਯਾਰਕ ਦੇ ਵਿੱਚ 6:15 ਹੋ ਗਏ ਨੇ ਹੁਣ ਸ਼ਾਮ ਦੇ, ਸ਼ਨਿਚਰਵਾਰ ਹੀ ਚੱਲ ਰਿਹਾ, ਔਰ ਸ਼ਨਿਚਰਵਾਰ ਹੀ ਵੈਨਕੂਵਰ ਅਤੇ ਸਰੀ ਦੇ ਵਿੱਚ 3:15 ਦੁਪਹਿਰ ਦੇ ਹੋਏ ਨੇ। ਸੋ ਇਹ ਸੀ ਸਮਾਂ ਸਾਰਨੀ। ਸੋ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਹਿੱਸਾ ਪਾਉਣ ਪ੍ਰੋਗਰਾਮ ਦੇ ਵਿੱਚ, ਚੁੱਪ ਨਾ ਰਹਿਣ, ਅਤੇ ਆਓ ਫਿਰ ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ ਪ੍ਰੋਗਰਾਮ ਦੇ ਸ਼ੁਰੂ 'ਚ, ਅਮਰਿੰਦਰ ਗਿੱਲ ਦਾ। Check it out.
सजना ए ना नैन कमलिया नू कहिंदे तैनू देखे बिना गुजारा नहीं हुंदा जग जान दे जिस नाल दिल तो लग जांदियां ने उस तो वध के कुछ भी होर प्यारा नहीं हुंदा समझाइए सजना ए ना नैन कमलिया नू कहिंदे तैनू देखे बिना गुजारा नहीं हुंदा जिस नाल दिल तो लग जांदियां ने उस तो वध के कुछ भी होर प्यारा नहीं हुंदा कोई किनारा नहीं हुंदा की समझाइए सजना ए ना नैन कमलिया नू कहिंदे तैनू देखे बिना गुजारा नहीं हुंदा जग जान दे जिस नाल दिल तो लग जांदियां ने उस तो वध के कुछ भी होर प्यारा नहीं हुंदा सजना ए ना नैन कमलिया नू कहिंदे तैनू देखे बिना गुजारा नहीं हुंदा जग जान दे जिस नाल दिल तो लग जांदियां ने उस तो वध के कुछ भी होर प्यारा नहीं हुंदा प्यारा नहीं हुंदा मेल दोबारा नहीं हुंदा की समझाइए सजना ए ना नैन कमलिया नू कहिंदे तैनू देखे बिना गुजारा नहीं हुंदा जग जान दे जिस नाल दिल तो लग जांदियां ने उस तो वध के कुछ भी होर प्यारा नहीं हुंदा प्यारा नहीं हुंदा
जी अमरिंदर गिल दा बहुत ही खूबसूरत गीत 2011 ਦੇ ਵਿੱਚ ਆਇਆ ਸੀ ਜੁਦਾ ਐਲਬਮ ਦੇ ਵਿੱਚੋਂ ਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਪ੍ਰੋਗਰਾਮ ਪਸੰਦ ਕਰ ਰਹੇ ਹੋਵੋਗੇ ਔਰ ਦਿਨ ਐਤਵਾਰ ਵਾਲੇ ਦਿਨ ਥੋੜੇ ਕੰਮ ਕਾਰ ਵੀ ਕਰਨੇ ਇਹਦਾ ਵੀ ਖਿਆਲ ਰੱਖਣਾ ਜੀ ਘਾਹ ਘੂ ਵੀ ਕੱਟਣਾ ਹੁੰਦਾ ਪਰ ਹੁਣ ਤਾਂ ਛੁੱਟੀਆਂ ਹੀ ਆ ਕੋਈ ਚੱਕਰ ਨਹੀਂ ਸ਼ੁੱਕਰਵਾਰ ਨੂੰ ਕੱਟ ਲਿਆ ਕਰੋ ਤੇ ਸਾਡੇ ਨਾਲ ਬਹੁਤ ਸਾਰੇ ਸੱਜਣ ਮਿੱਤਰ ਜੁੜੇ ਹੋਏ ਨੇ ਸੁਖਵਿੰਦਰ ਸੌਂਦ ਭਾਜੀ ਪ੍ਰੋਗਰਾਮ ਚ ਸ਼ਾਮਿਲ ਹੁੰਦੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਤੇ ਜੀ ਹਾਲ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਤੁਹਾਡਾ ਗੀਤ ਨਾ ਜਿਹੜਾ ਹੁਣ ਮੈਂ ਅਗਲੇ ਵੀਕ ਸ਼ਨਿਚਰਵਾਰ ਸਵੇਰ ਨੂੰ ਲਾਊਂਗਾ ਇਹ ਮੈਂ ਕਰ ਲਈ ਹੈ ਨੋਟ ਇਹ ਹਜੇ ਸਾਡੇ ਸਿਸਟਮ ਦੇ ਵਿੱਚ ਨਹੀਂ ਆਇਆ ਪਰ ਮੈਂ ਜ਼ਰੂਰ ਲਾਵਾਂਗਾ ਨਰਿੰਦਰ ਰਾਠੌਰ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਅਤੇ ਮਲਕੀਤ ਸਿੰਘ ਕੈਨਬਰਾ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਿਚਾਰ ਸਾਂਝਾ ਕਰ ਰਹੇ ਨੇ ਕਿ ਮਿੱਟੀ ਪਾਣੀ ਆਪਸ ਵਿੱਚ ਨਿਰਮਲ ਵੀ ਰਹਿ ਸਕਦੇ ਨੇ, ਬਸ ਆਪਸ ਦੀ ਜਿੱਦ ਦੋਹਾਂ ਨੂੰ ਚਿੱਕੜ ਕਰ ਦਿੰਦੀ ਹੈ। ਬਹੁਤ ਖੂਬ, ਵੈਰੀ ਨਾਈਸ। ਤੇ ਕੁਲਵਿੰਦਰ ਧੰਜੂ ਬਾ ਜੀ, ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਹੈ? ਵਾਹ ਜੀ ਵਾਹ, ਆਹ ਨੁਕਤੇ ਤਾਂ ਕਿਆ ਖੂਬ ਹੈ। ਦੋ ਤਸਵੀਰਾਂ ਇਹਨਾਂ ਨੇ ਭੇਜੀਆਂ ਜਿਹੜੀਆਂ ਮੈਂ ਹੁਣੇ ਸਾਂਝੀਆਂ ਕੀਤੀਆਂ ਨੇ ਲਾਈਵ ਬਲੌਗ ਤੇ। ਦੇਖੋ ਤੁਸੀਂ ਮਿੱਤਰ ਪਿਆਰਿਓ, ਬੋਤਲ ਦੇ ਵਿੱਚ ਨਾ, ਡਰਿੰਕ ਬੋਤਲ ਜਿਹੜੀ ਹੁੰਦੀ ਆ ਜੂਸ ਦੀ ਜਾਂ ਕੋਕਾ ਕੋਲਾ ਦੀ, ਉਹਦੇ ਵਿੱਚ ਮਿੱਟੀ ਤੇ ਖਾਦ ਪਾ ਕੇ ਪਿਆਜ, ਸ਼ੈਲੋਟਸ ਤੇ ਧਨੀਆ ਉਗਾਇਆ ਹੋਇਆ ਉਹਨਾਂ ਨੇ। ਬਹੁਤ ਖੂਬ, ਬਹੁਤ ਸਾਰੇ ਮਿੱਤਰ ਪਿਆਰੇ ਇਹੋ ਜਿਹੇ ਤਜਰਬੇ ਕਰ ਰਹੇ ਨੇ, ਸਾਂਝੇ ਕਰ ਰਹੇ ਨੇ, ਬੜਾ ਚੰਗਾ ਲੱਗਦਾ। ਖਾਸ ਕਰਕੇ ਸਕੂਲੀ ਬੱਚੇ ਜਿਨ੍ਹਾਂ ਦੇ ਘਰੇ ਨੇ, ਉਹਨਾਂ ਲਈ ਤਾਂ ਬਹੁਤ ਵਧੀਆ ਇਹੋ ਜਿਹੀਆਂ ਚੀਜ਼ਾਂ। ਆਪਣੇ ਕਿਚਨ ਰਸੋਈ ਦੀ ਬਾਰੀ ਦੇ ਵਿੱਚ ਜਿੱਥੇ ਹਲਕੀ ਧੁੱਪ ਕਿਤੇ ਪੈਂਦੀ ਹੈ, ਉੱਥੇ ਧਨੀਆ ਛੋਟੇ ਜਿਹੇ ਗਮਲੇ ਵਿੱਚ ਲਾ ਕੇ ਦੇਖੋ। ਕਈਆਂ ਨੇ ਟਮਾਟਰ ਲਾਏ ਹੋਏ ਨੇ ਇੱਕ ਛੋਟੇ ਗਮਲੇ ਦੇ ਵਿੱਚ, ਤਿੰਨ ਜਾਂ ਚਾਰ ਟਮਾਟਰ ਟੰਗੇ ਹੋਏ ਨੇ, ਉਹ ਸੋਹਣੇ ਲੱਗਦੇ ਨੇ, ਲੱਗੇ ਉਹ ਵੀ ਸੋਹਣੇ ਲੱਗਦੇ ਨੇ। ਸੋ ਇੱਥੋਂ ਤੱਕ ਵੀ ਹੋ ਜਾਂਦਾ, ਕਈ ਵਾਰੀ ਉਹਨਾਂ ਦੇ ਨਾਮ ਵੀ ਰੱਖ ਲੈਂਦੇ ਆ ਟਮਾਟਰਾਂ ਦੇ ਬੱਚੇ, ਵੀ ਇਹਦਾ ਨਾਮ ਆ ਆ, ਇਹਦਾ ਨਾਮ ਹੈ, ਇੰਨਾ ਮੋਹ ਪਿਆਰ ਪੈ ਜਾਂਦਾ ਆ। ਸੋ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ, ਧਨੀਆ ਨੇ, ਸ਼ੈਲੋਟਸ ਹੈ, ਕੁਛ ਆਪਣੇ ਮੇਥੀ ਵੀ ਕਈ ਗਮਲੇ ਚ ਲਾ ਲੈਂਦੇ ਨੇ ਹਲਕੀ ਜਿਹੀ, ਕਿਉਂਕਿ ਉਹ ਜਿੰਨੀ ਕੁ ਚਾਹੀਦੀ ਹੁੰਦੀ ਆ ਰੋਟੀ ਪਕਾਉਣ ਨੂੰ ਇੱਕ ਟੱਬਰ ਦੀ, ਉਨੇ ਕੁ ਉੱਥੋਂ ਨਿਕਲ ਲੈਂਦੇ ਨੇ 10-15 ਦਿਨੀ। ਸੋ ਇਹੋ ਜਿਹੀਆਂ ਜ਼ਰੂਰ ਗਤੀਵਿਧੀਆਂ ਕਰਨੀਆਂ ਚਾਹੀਦੀਆਂ। ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਮੈਂ ਸਾਂਝੀਆਂ ਕੀਤੀਆਂ ਹੋਈਆਂ ਨੇ, ਤੇ ਜ਼ਰੂਰ ਤੁਸੀਂ ਵੀ ਦੇਖੋ। ਤੇ ਢਾਡੀ ਲਖਵਿੰਦਰ ਸਿੰਘ ਘੂੜਾ ਵੀ ਜੁੜੇ ਨੇ ਜੀ, ਉਹ ਵੀ ਫਤਿਹ ਦੀ ਸਾਂਝ ਪਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਦੀਪ ਸਿੰਘ ਸਿਡਨੀ ਤੋਂ ਪ੍ਰੋਗਰਾਮ ਚ ਜੁੜੇ ਨੇ, ਕਹਿੰਦੇ ਕੁਏਕਰਸ ਹਿਲਡ ਦੇ ਵਿੱਚ ਧੁੰਦ ਪਈ ਹੋਈ ਆ, ਇੰਜੋਇੰਗ ਪ੍ਰੋਗਰਾਮ ਜੀ। ਧੁੰਦ ਵੈਸੇ ਕਫ ਸਾਰਬਰ ਵੀ ਅੱਜ ਸਵੇਰੇ ਪਈ ਸੀ, ਮੌਸਮ ਦੇ ਵਿੱਚ ਹੁਣ ਟਿਕਾਓ ਆਇਆ ਆ, ਤੇ ਹੁਣ ਧੁੰਦ ਪੈਣੀ ਆ, ਕੋਰੇ ਤੋਂ ਬਚਾ ਰੱਖੇ, ਕਿਉਂਕਿ ਕੋਰਾ ਫਸਲਾਂ ਨੂੰ ਬਹੁਤ ਨੁਕਸਾਨ ਕਰਦਾ। ਕੱਲ ਪਾਲਾ ਬੈਂਸ ਉਹਨਾਂ ਨੇ ਫੋਟੋ ਭੇਜੀ ਸੀ, ਉਹਦੇ ਵਿੱਚ ਵੀ ਬੜਾ ਨੁਕਸਾਨ ਹੋਇਆ ਸੀ ਉਹਨਾਂ ਦੇ ਇਲਾਕਿਆਂ ਦੇ ਵਿੱਚ ਕੋਰੇ ਦੇ ਨਾਲ। ਸੋ ਰੱਬ ਭਲੀ ਕਰੇ ਜੀ, ਤੁਸੀਂ ਵੀ ਆਪਣੇ ਸੁਨੇਹੇ ਸਾਡੇ ਤੱਕ ਭੇਜ ਸਕਦੇ ਹੋ, ਪਰ ਪਹਿਲਾਂ ਆਪਾਂ ਇੱਦਾਂ ਕਰਦੇ ਹਾਂ ਕਿ ਜਦ ਤੱਕ ਮੌਸਮ ਦੀ ਜਾਣਕਾਰੀ ਵੀ ਸਾਂਝੀ ਕਰ ਲਈਏ। ਆਸਟ੍ਰੇਲੀਆ ਦੇ ਵਿੱਚ ਕੇਨਸ 27 ਡਿਗਰੀ ਤਾਪਮਾਨ ਰਹੇਗਾ ਅੱਜ ਵੱਧ ਤੋਂ ਵੱਧ। ਬ੍ਰਿਸਬਨ ਦੇ ਵਿੱਚ ਐਨ ਧੁੱਪ ਖਿੜੀ ਰਹੇਗੀ, ਵਧੀਆ ਮੌਸਮ ਹੋਏਗਾ, 24 ਡਿਗਰੀ ਤਾਪਮਾਨ। ਔਰ ਕੋਫ ਸਾਰਬਰ ਦੇ ਵਿੱਚ 21 ਡਿਗਰੀ ਟਕਾ ਹੋਏਗਾ ਐਨ ਪੂਰਾ। ਸਿਡਨੀ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ, 20 ਡਿਗਰੀ ਤਾਪਮਾਨ ਵੱਧ ਤੋਂ ਵੱਧ। ਕੈਨਬਰਾ ਦੇ ਵਿੱਚ 14, ਮੈਲਬਨ ਦੇ ਵਿੱਚ ਹਲਕਾ ਮੀਂਹ ਪੈ ਸਕਦਾ 15 ਡਿਗਰੀ। ਐਡਲਿਡ ਦੇ ਵਿੱਚ ਵੀ ਇਸੇ ਤਰ੍ਹਾਂ 10-15, ਪਰਥ ਦੇ ਵਿੱਚ ਬੱਦਲ ਹੋ ਸਕਦੇ ਨੇ 17 ਡਿਗਰੀ ਵੱਧ ਤੋਂ ਵੱਧ ਜਾਏਗਾ। ਤੇ ਡਾਰਵਿਨ ਦੇ ਵਿੱਚ ਮੌਸਮ ਬਿਲਕੁਲ ਸਾਫ਼ ਰਹੇਗਾ, ਠੰਡ ਪੂਰੀ ਵਰਤ ਰਹੀ ਹੈ, 31 ਡਿਗਰੀ ਤੱਕ ਤਾਪਮਾਨ ਜਾਏਗਾ ਅੱਜ। ਤੇ ਐਲਿਸ ਸਪ੍ਰਿੰਗ ਦੇ ਵਿੱਚ 6-24 ਡਿਗਰੀ ਤੱਕ ਖੂਬਸੂਰਤ ਦਿਨ। ਵੈਸੇ ਜਾ ਕੇ ਦੇਖਣ ਵਾਲਾ ਐਲਿਸ ਸਪ੍ਰਿੰਗ, ਜਦੋਂ ਕਿਤੇ ਖੁੱਲ੍ਹਿਆ ਨਾ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਜ਼ਰੂਰ ਜਾਇਓ, ਬਹੁਤ ਸੋਹਣਾ ਲੱਗਦਾ, ਜਮਾਂ ਹੀ ਬਠਿੰਡਾ ਲੱਗਦਾ, ਪਰ ਬਾਹਰਲਾ ਬਠਿੰਡਾ ਠੀਕ ਹੈ ਜੀ। ਤੇ ਅੰਮ੍ਰਿਤਸਰ ਸਾਹਿਬ ਇਸ ਵੇਲੇ 30 ਡਿਗਰੀ ਤਾਪਮਾਨ ਹੈ, ਬੜਾ ਹੁੰਮ ਹੈ, ਤੇ 38 ਡਿਗਰੀ ਤੱਕ ਅੱਜ ਵੱਧ ਤੋਂ ਵੱਧ ਤਾਪਮਾਨ ਪਹੁੰਚੇਗਾ। ਤੇ ਜਗਤਾਰ ਜੌਲ ਬਾਈ ਜੀ ਮਨੀਲਾ ਤੋਂ ਸ਼ਾਮਲ ਹੁੰਦੇ ਨੇ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਸਤਿ ਸ੍ਰੀ ਅਕਾਲ ਬਾਈ ਜੀ। ਤੇ ਕੁਲਵੀਰ ਸਿੰਘ ਸੰਧੂ ਵੀ ਹੱਥ ਜੋੜ ਕੇ ਫਤਿਹ ਬੁਲਾਉਂਦੇ ਨੇ, ਇਹਨਾਂ ਨੂੰ ਵੀ ਫਤਿਹ। ਸੋ ਅੱਜ ਗੱਜਣ ਵਾਲਾ ਬਾਈ ਜੀ ਵੀ ਆ ਰਹੇ ਨੇ, ਉਹਨਾਂ ਦਾ ਵੀ ਐਪੀਸੋਡ ਬੜਾ ਜ਼ਬਰਦਸਤ ਹੈ, ਤੇ ਉਹ ਵੀ ਆਪਾਂ ਸੁਣਾਂਗੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ। ਤੇ ਗੱਲਾਂ ਬਾਤਾਂ ਚੱਲਣੀਆਂ ਨੇ, ਮਿੰਟੂ ਬਾਈ ਜੀ ਵੀ ਆਉਂਦੇ ਹੀ ਹੋਣੇ ਆ। ਤੇ ਹੁਣ ਮੈਂ ਤੁਹਾਨੂੰ ਇੱਕ ਗੀਤ ਸੁਣਾਉਣਾ ਆ, ਗੀਤ ਜਿਹੜਾ ਆ ਬੜਾ ਹਿੱਟ ਗੀਤ ਹੈ, ਇਹ ਫਿਲਮ ਆਰਜ਼ੂ ਦੇ ਵਿੱਚ ਆਇਆ ਸੀ, ਤੇ ਤੁਸੀਂ ਸਮਝ ਹੀ ਗਏ ਹੋਵੋਗੇ, ਮੁਹੰਮਦ ਰਫੀ ਸਾਹਿਬ ਨੇ ਗਾਇਆ ਸੀ। ਇਹ ਫੁੱਲੋਂ ਕੀ ਰਾਣੀ ਬਹਾਰੋਂ ਕੀ ਮਲਕਾ, ਤੇਰਾ ਮੁਸਕਰਾਨਾ ਗਜ਼ਬ ਹੋ ਗਿਆ।
ਫੂਲੋਂ ਕੀ ਰਾਣੀ ਬਹਾਰੋਂ ਕੀ ਮਲਕਾ, तेरा मुस्कुराना गजब हो गया। ऐ फूलों की रानी बहारों की मलिका, तेरा मुस्कुराना गजब हो गया। न दिल होश में है न हम होश में है, नजर का मिलाना गजब हो गया। तेरे होंठ क्या है गुलाबी कमल है, ये दो पत्तियां प्यार की एक गजल है। वो नाजुक लबों से मोहब्बत की बातें हमें को सुनाना गजब हो गया। फूलों की रानी बहारों की मलिका, तेरा मुस्कुराना गजब हो गया। कभी खुल के मिलना कभी खुद झिझकना, कभी रास्तों पर बहकना मचलना। ये पलकों की चिलमन उठा कर गिराना, गिरा कर उठाना गजब हो गया। ऐ फूलों की रानी बहारों की मलिका, तेरा मुस्कुराना गजब हो गया। फिजाओं में ठंडक घटा पर जवाने, तेरे गेसुओं की बड़ी मेहरबानी। हर एक पेच में सैकड़ों में कदे हैं, तेरा लड़घराना गजब हो गया। ऐ फूलों की रानी बहारों की मलिका, तेरा मुस्कुराना गजब हो गया। न दिल होश में है न हम होश में है, नजर का मिलाना गजब हो गया।
प्यारियो वाहिगुरु जी का खालसा वाहिगुरु जी की फतेह। जिवें कि आप सब सरोते पहला तो ही हरमन रेडियो दी मार्फत रब्बी बाणी दे कीर्तन गुरमत विचारा अति कथा विचारा राही रब्बी रहमतां दा आनंद मानदे आ रहे हो। 1 अगस्त तो हरमन रेडियो इससे कड़ी अधीन एक होर अध्यात्मक उपराला करन जा रहा है, गुरबाणी दे सहज पाठ। जी हां, गुरबाणी दे सहज पाठ जो तुसी सिडनी आस्ट्रेलिया समय अनुसार रोजाना सवेरे 7 बजे सरवण कर सकोगे। तुसी भी इस लड़ी विच शामिल होके सतगुरां दे पूर्ण दर्शना दी बख्शिश हासिल करो। सहज मिला मिलिया परवान, ना तिस मरण ना आवन जा।
दिल नाल दिल मिले ताइयो गल बनदी आ, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। दिल वाली गल, की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते धरना, किदी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी प्रोग्राम चल रहा जी दिल वाली गल, ते 8:30 हो गए ने, ते मैं मिंटू बराड़ भाई उन्हां नूं आवाज मारदा क्योंकि मेरे नाल जुड़ चुके ने अपने फार्म तो। सत श्री अकाल मिंटू भाई जी। जी आया नू
सत श्री अकाल सिद्धू साहब, ते सारे हरमन रेडियो सुनने वाले श्रोतियां नू भी प्यार भरी सत श्री अकाल। उम्मीद करदे हां जी आप सब दा दिन खूबसूरत चढ़िया होना, रिवरलैंड दी सपेर पड़ी ऐन जिनू क्लीन कड़क कड़क जां सनी जिनू कहिंदे हुंदे आ, ओह चढ़ी है जी अज, पूरी वधिया धुप्प चढ़ी हुई आ, ते साफ बदल, कोई ईवन तित्तर फंगी भी समान च नहीं दिख रही। कल बदलवाई आला दिन सी पर अज बड़ा साफ सुथरा दिन निकलिया।
ਹਾਂਜੀ ਹਾਂਜੀ ਬਿਲਕੁਲ, ਇੱਥੇ ਵੀ ਏਦਾਂ ਹੀ ਆ, ਪਰ ਪਿਛਲੇ ਹਫਤੇ ਕਾਫੀ ਹਨੇਰੀਆਂ ਚੱਲੀਆਂ, ਸਮੁੰਦਰ ਦੇ ਵਿੱਚ ਮੀਂਹ ਪਿਆ, ਤੇ ਸਾਡੇ ਵੀ ਕਈ ਇਲਾਕਿਆਂ ਦੇ ਵਿੱਚ ਐਣ ਵਗੈਰਾ ਵੀ ਪਈ ਆ। ਖੈਰ ਇਹ ਤਾਂ ਕੁਦਰਤੀ ਵਰਤਾਰੇ ਚੱਲਦੇ ਰਹਿਣੇ ਆ। ਤੇ ਹੋਰ ਦੱਸੋ ਤੁਸੀਂ, ਤੁਹਾਡੇ ਸੂਬੇ ਨੇ ਕਹਿੰਦੇ ਵਿਕਟੋਰੀਆ ਦੇ ਵਾਲੇ ਕਾਫੀ ਸਿਕੰਜੇ ਕੱਸ ਦਿੱਤੇ, ਅੱਜ ਸਵੇਰੇ ਖਬਰਾਂ ਵੀ ਮੈਂ ਦੇਖ ਰਿਹਾ ਸੀ ਕਿ ਸਾਊਥ ਆਸਟ੍ਰੇਲੀਆ ਦੀ ਪੁਲਿਸ ਜਿਹੜੀ ਆ ਉਹ ਅੱਡੀਆਂ ਦੇ ਹੱਥਾਂ ਨੂੰ ਥੁੱਕ ਲਾਈ ਬੈਠੀ ਹੈ ਬਾਰਡਰ ਤੇ, ਤੇ ਉਹ ਮੋਨੀਟਰ ਕਰ ਰਹੀ ਹੈ ਵਿਕਟੋਰੀਆ ਦੇ ਬੰਦਿਆਂ ਨੂੰ, ਕਹਿੰਦੇ ਕਿਤੇ ਆ ਨਾ ਜਾਣ, ਕਿੰਨੀ ਸੱਚਾਈ ਹੈ ਇਹ?
ਬਿਲਕੁਲ ਜੀ, ਐਕਚੁਅਲੀ ਗੱਲ ਨਾ ਕਹਿੰਦੇ ਨੀ ਹੁੰਦੇ ਪਹਿਲਾਂ ਥੋੜੀ ਥੋੜੀ ਧੁਖਦੀ ਆ ਤੇ ਫੇਰ ਹੌਲੀ ਹੌਲੀ ਅੱਗ ਭਾਂਬੜ ਬਣਦੀ ਆ, ਤੇ ਧੁਖਦੀ ਤਾਂ ਉਸ ਦਿਨ ਤੁਸੀਂ ਜਦੋਂ ਦਾ ਕਿਸੇ, ਮੈਂ ਤਾਂ ਸੁਣਿਆ ਨੀ, ਪਤਾ ਨੀ ਕਿਸੇ ਇੱਕ ਮੰਤਰੀ ਨੇ ਜਾਂ ਕਿਸੇ ਨੇ ਵੀ ਬਿਆਨ ਦਿੱਤਾ ਸੀ ਵੀ ਹੂ ਵਾਂਟਸ ਗੋ ਟੂ ਸਾਊਥ ਆਸਟ੍ਰੇਲੀਆ, ਕਿਸੇ ਨੇ ਪੁੱਛਿਆ
ਹੋਣਾ। ਡੈਨੀਅਲ ਐਂਡਰਿਊ ਉਹਨਾਂ ਦਾ ਪ੍ਰੀਮੀਅਰ, ਉਹਨੇ ਹੀ ਦਿੱਤੇ ਸੀ ਇਹ ਬਿਆਨ ਪਹਿਲਾਂ, ਹੁਣ ਹੋਰ ਵੀ ਕਈਆਂ ਸਟੇਟਾਂ ਦੇ ਉਲਟ ਦਿੱਤੇ ਸੀ, ਕੱਲਾ ਇਹ ਨੀ ਸੀ ਦਿੱਤਾ
ਜੀ। ਤੇ ਉਹ ਉਦੋਂ ਬਾਅਦ ਥੋੜੀ ਜਿਹੀ ਤਾਂ ਜਿਹੜੀ ਰੋ ਜਿਹੜੀ ਆਮ ਜਨਤਾ ਚ ਨਿਕਲ ਕੇ ਆਇਆ ਸੀ, ਕਿਉਂਕਿ ਆਮ ਜਨਤਾ ਨਾ ਜਿਹੜੀ ਉਹ ਦਿਲੋਂ ਕਿਸੇ ਵੀ ਜੇ ਸੂਬੇ ਦਾ ਤਾਂ ਉਹ ਦਿਲੋਂ ਥੋੜੀ ਜਿਹੀ ਜੁੜ ਜਾਂਦੀ ਹੈ ਚੀਜ਼ਾਂ ਨਾਲ, ਤਾਂ ਉਹ ਸਰਕਾਰੀ ਦਰਬਾਰੇ ਕੋਈ ਇਹੋ ਜਿਹਾ ਬਿਆਨਬਾਜ਼ੀ ਨਹੀਂ ਹੋਈ ਸੀ ਜਿਹਨੂੰ ਕਹੀਏ ਵੀ ਅਸੀਂ ਉਹਦੇ ਅਗੇਂਸਟ ਹੋ ਗਏ ਸੀ ਜਾਂ ਕੋਈ ਅਗੇਂਸਟ ਕੋਈ ਫਤਵਾ ਜਾਰੀ ਹੋ ਗਿਆ, ਏਦਾਂ ਕੁਛ ਨਹੀਂ ਹੋਇਆ ਸੀ। ਪਰ ਆਮ ਜਨਤਾ ਚ ਤਾਂ ਹਰ ਬੰਦੇ ਕੋਲੇ ਚਰਚਾ ਸੀ ਵਿਕਟੋਰੀਆ ਦੇ ਮਾਮਲੇ ਦੇ ਵਿੱਚ ਵੀ ਸਾਊਥ ਆਸਟ੍ਰੇਲੀਆ ਨੂੰ ਐਂ ਕਿਹਾ ਤਾਂ ਕਿਹਾ ਕਿਉਂ, ਤਾਂ ਕਿਤੇ ਨਾ ਕਿਤੇ ਮੈਨੂੰ ਰਾਸ਼ਟਰ ਭਾਵਨਾ ਵੀ ਜਾਪਦੀ ਸੀ, ਜਿਵੇਂ ਇੱਕ ਰਾਸ਼ਟਰ ਭਾਵਨਾ ਹੁੰਦੀ ਉਵੇਂ ਰਾਜ ਭਾਵਨਾ ਸੀ ਉਹ
ਜੀ।
ਤੇ ਪਰ ਹੁਣ ਕੀ ਹੋਇਆ, ਕੱਲ ਜਿਹੜੀ ਮੇਨ ਤਾਰ ਹਿੱਲੀ ਆ ਉਹ ਸਾਡੇ ਤੋਂ ਨੇੜੇ ਹਿੱਲੀ ਆ, ਤੇ ਉਹ ਤਾਰ ਬਾਰਡਰ ਦੇ ਉੱਤੇ ਇੱਕ ਕਾਰ ਭੱਜ ਕੇ ਲੰਘਣ ਦੀ ਕੋਸ਼ਿਸ਼ ਹੋਈ ਆ, ਭੱਜ ਕੇ ਲੰਘ ਗਈ ਆ, ਜਾਣੀ ਕਿ ਕੋਸ਼ਿਸ਼ ਨੀ ਹੋਈ, ਤੇ ਉਸ ਤੋਂ ਬਾਅਦ ਜਿਹੜੀ ਪੁਲਿਸ ਜ਼ਿਆਦਾ ਐਕਸ਼ਨ ਚ ਆਈ ਆ, ਤੇ ਇਹ ਵੀ ਦੱਸਿਆ ਜਾਂਦਾ ਵੀ ਉਹ ਕੋਰੋਨਾ ਦੇ ਮਰੀਜ਼ ਸਨ ਤੇ ਉਹ ਇੱਧਰ ਐਂਟਰ ਕਰ ਗਏ ਆ ਸਾਊਥ ਆਸਟ੍ਰੇਲੀਆ ਦੇ ਵਿੱਚ, ਜਿਹਦੇ ਨਾਲ ਸਾਊਥ ਆਸਟ੍ਰੇਲੀਆ ਦਾ ਜਿਹੜਾ ਡਰਨਾ ਸੁਭਾਵਿਕ ਸੀ, ਤੇ ਸਾਊਥ ਆਸਟ੍ਰੇਲੀਆ ਨੇ ਇਸ ਚੀਜ਼ ਨੂੰ ਸਿਕੰਜਾ ਕਸਣ ਲਈ ਫਿਰ ਕੱਲ ਵੀ ਪੱਬਾਂ ਭਾਰ ਹੋਈ ਹੋਈ ਆ, ਤੇ ਉਹਦਾ ਮੈਂ ਲੇਟੈਸਟ ਅਪਡੇਟ ਹਜੇ ਨਹੀਂ ਦੇਖ ਸਕਿਆ, ਪਰ ਰਾਤ ਤੱਕ ਇਹ ਸੀਗੀ ਵੀ ਉਹਨਾਂ ਦੀ ਭਾਲ ਜਾਰੀ ਸੀ।
ਮਿੰਟੂ ਭਾਜੀ ਇੱਕ ਹੋਰ ਬੜੀ ਸਮੱਸਿਆ ਆ ਰਹੀ ਹੈ ਆਸਟ੍ਰੇਲੀਆ ਦੇ ਵਿੱਚ, ਜਿਹੜੇ ਨਾ ਵਰਕਰ ਹੈ ਜਿਹੜੇ ਫਰੂਟ ਪਿਕਿੰਗ ਜੋਬਸ ਕਰਦੇ ਨੇ, ਮਤਲਬ ਉਹਨਾਂ ਦੀ ਬਿੱਥਿਆ ਤੁਸੀਂ ਜਾਣੋ ਤਾਂ ਮਤਲਬ ਬੜੀ ਤ੍ਰਾਸਦੀ ਹੋਏਗੀ, ਕਿਉਂਕਿ ਇੱਥੇ ਤੁਹਾਨੂੰ ਵੀ ਪਤਾ ਆ, ਸਾਨੂੰ ਸਾਰਿਆਂ ਨੂੰ ਪਤਾ ਕਿ ਸ਼ੁਰੂ ਤੋਂ ਹੀ ਕਈ ਲੋਕਾਂ ਨੇ ਆਪਣੀ ਜਿਹੜੀ ਲਾਈਫ ਹੈ ਉਹ ਇੱਦਾਂ ਦੀ ਬਣਾ ਲਈ ਹੈ ਫਰੂਟ ਸੀਜ਼ਨਲ ਫਰੂਟ ਪਿਕਿੰਗ, ਕਿ ਉਹਨਾਂ ਨੇ ਜਾਣਾ ਹੀ ਜਾਣਾ ਹੈ, ਉਹ ਹੋਰ ਜੋਬ ਕਰੇ ਨਹੀਂ ਸਕਦੇ। ਇੱਥੋਂ ਦੇ ਉਹ ਸਿਟੀਜ਼ਨ ਹੈ, ਵਸ਼ਿੰਦੇ ਆ ਬਹੁਤ ਦੇਰ ਤੋਂ, ਪਰ ਦੇ ਲਵ ਇਟ, ਦੇ ਲਾਈਕ ਇਟ, ਕਿ ਉਹਨਾਂ ਨੇ ਇਸ ਸਾਲ ਜੀ ਅਸੀਂ ਸਾਊਥ ਆਸਟ੍ਰੇਲੀਆ ਅੰਗੂਰ ਤੋੜਨ ਜਾਣਾ ਆ, ਸੀਜ਼ਨ ਲਾਣਾ, ਨਾਲੇ ਤਾਂ ਉਹ ਤੋਰਾ ਫੇਰੀ ਕਰਦੇ ਆ, ਕੈਰਾਵੈਨਾ ਪਾਰਕ ਚ ਰਹਿ ਲੈਂਦੇ ਆ ਜਾਂ ਕੈਰਾਵੈਨ ਚ ਆਪਣੇ ਚ ਰਹਿੰਦੇ ਆ, ਨਾਲੇ ਉਹ ਪੈਸੇ ਕਮਾਉਂਦੇ ਆ, ਤੇ ਉਹ ਨਾ ਜਿਹੜਾ ਪਰਿਵਾਰ ਹੈ ਮਤਲਬ ਹਸਬੈਂਡ ਵਾਈਫ ਹੈ ਜਾਂ ਈਵਨ ਨਿਆਣਿਆਂ ਨੂੰ ਵੀ ਨਾਲ ਲੈ ਜਾਂਦੇ ਆ, ਜਾਂ ਉਹ ਗਰੁੱਪ ਬਣਾ ਕੇ ਜਾਂਦੇ ਨੇ, ਤੇ ਉਹ ਨਾ ਚਲੋ ਹੁਣ ਅਸੀਂ ਸਾਊਥ ਆਸਟ੍ਰੇਲੀਆ ਚਲੇ ਗਏ, ਹੁਣ ਸਾਡੇ ਏਰੀਏ ਚ ਬੜੇ ਆਉਂਦੇ ਨੇ ਇੱਥੇ, ਹਨਾ, ਬੇਰੀਆਂ ਤੋੜਨ ਆਉਂਦੇ ਨੇ, ਪਹਿਲਾਂ ਗ੍ਰਿਫਤ ਜਾਂਦੇ ਹੁੰਦੇ ਸੀ, ਹੁਣ ਵੀ ਜਾਂਦੇ ਆ, ਫਿਰ ਅਸਪੈਰਾਗ੍ਰਾਸ ਵੀ ਤੋੜਦੇ ਹੁੰਦੇ ਸੀ, ਇੱਥੇ ਕੱਟਦੇ ਹੁੰਦੇ ਸੀਗੇ ਗੰਡਾਗਾਈ ਦੇ ਕੋਲ। ਸੋ ਉਹ ਇੱਕ ਨਾ ਅਲੱਗ ਹੀ ਭਾਈਚਾਰਾ ਬਣਿਆ ਹੋਇਆ ਜਿਹੜਾ ਆਲਵੇਜ਼ ਔਨ ਦਾ ਮੂਵ ਰਹਿੰਦਾ ਆ। ਉਹ ਫੋਰ ਐਗਜ਼ਾਮਪਲ ਉਹ ਮੈਲਬਨ ਦੇ ਏਰੀਏ ਚ ਰਹਿੰਦੇ ਨੇ, ਆਊਟਰ ਸਕਰਟਸ ਦੇ ਵਿੱਚ, ਉਹ ਇਕੱਠੇ ਹੋ ਕੇ ਕੰਮ ਤੇ ਚਲ ਜਾਂਦੇ ਨੇ, 6 ਮਹੀਨੇ ਕੰਮ ਕਰਦੇ ਨੇ ਸਾਲ ਚ, ਫਿਰ 6 ਮਹੀਨੇ ਠੰਡ ਚ ਵਾਪਸ ਆ ਜਾਂਦੇ ਨੇ। ਸੋ ਇੱਦਾਂ ਉਹ ਮੂਵਮੈਂਟ ਚ ਰਹਿੰਦੇ ਆ। ਤੇ ਹੁਣ ਉਹਨਾਂ ਦਾ ਜਿਹੜਾ ਸੀਜ਼ਨ ਹੈ, ਮੈਨੂੰ ਇੱਥੇ 2-3 ਗਰੁੱਪਸ ਨੇ ਸਾਡੇ ਵੀ ਜਿਹੜੇ ਸਾਡੇ 6 ਜਾਂ 7 ਮਹੀਨੇ ਕੰਮ ਕਰਦੇ ਨੇ, ਉਹਨਾਂ ਨੇ ਵੀ ਮੇਰੇ ਤੋਂ ਲੈਟਰਾਂ ਲਈਆਂ ਕਿ 2 ਦਿਨ ਪਹਿਲਾਂ ਵੀ ਸਾਨੂੰ ਲੈਟਰ ਦਿਓ, ਕਿਉਂਕਿ ਉਹ ਸਾਡੇ ਪੱਕੇ ਕੰਮ ਕਰਦੇ ਨੇ ਕਈ ਸਾਲਾਂ ਤੋਂ। ਤੇ ਉਹਨਾਂ ਨੂੰ ਲੈਟਰ ਦਿੱਤੀ, ਉਹ ਲਿਸਟ ਮੈਂ ਕਿਹਾ ਤੁਸੀਂ ਭੇਜੋ ਕਿਹੜੇ ਕਿਹੜੇ ਬੰਦੇ ਆਉਣੇ ਆ, ਉਹ ਆਲਮੋਸਟ ਉਹੀ ਸੀ ਜਿਹੜੇ ਪਿਛਲੇ ਸਾਲ ਸੀ। ਸੋ ਉਹ ਆ ਗਏ ਆ। ਸੋ ਇਹ ਇੱਕ ਬੜੀ ਸਮੱਸਿਆ ਆ ਕਿ ਰੋਜ਼ੀ ਰੋਟੀ ਦੇ ਲਈ ਵੀ ਜਿੱਥੇ ਜਾਂਦੇ ਨੇ ਫਾਰਮਰ ਵੀ ਉਡੀਕ ਰਹੇ ਨੇ, ਉਹਨਾਂ ਨੇ ਵੀ ਜਾਣਾ ਹੁੰਦਾ, ਤੇ ਫਿਰ ਉਹਨਾਂ ਨੂੰ ਪਰ ਉਹ ਇੱਦਾਂ ਡਰਦੇ ਨੇ ਕਿ ਸਾਨੂੰ ਕਿਤੇ ਪਰੇਸ਼ਾਨ ਨਾ ਕਰਨ, ਹਨਾ, ਇਹ ਵੀ ਇੱਕ ਕਾਰਨ ਹੋ ਸਕਦਾ।
ਬਿਲਕੁਲ ਜੀ, ਕਾਰਨ ਹੈਗਾ ਤੇ, ਪਰ ਸਾਊਥ ਆਸਟ੍ਰੇਲੀਆ ਨੇ ਨਾ ਇਹਦਾ ਤੋੜ ਸਭ ਤੋਂ ਪਹਿਲਾਂ ਲੱਭਿਆ ਸੀ, ਅੱਜ ਤੋਂ 3 ਮਹੀਨੇ ਪਹਿਲਾਂ ਹੀ, ਜਦੋਂ ਇਹ ਗੱਲਾਂ ਉੱਠੀਆਂ ਸੀ ਨਾ ਵੀ ਹੁਣ ਫਰੂਟ ਸੀਜ਼ਨ ਆਉਣ ਵਾਲਾ ਸਾਊਥ ਆਸਟ੍ਰੇਲੀਆ ਤੇ ਉਹਨੂੰ ਕਿਵੇਂ ਟੈਕਲ ਕਰਾਂਗੇ, ਤਾਂ ਉਹਦੇ ਲਈ ਸਾਊਥ ਆਸਟ੍ਰੇਲੀਆ ਨੇ ਜਿੰਨੇ ਵੀ ਮੋਟਲ ਸੀ, ਮੋਟਲ ਇੰਡਸਟਰੀ ਨਾਲ ਸੰਪਰਕ ਕੀਤਾ ਸੀ ਤੇ ਉਹਨਾਂ ਨੂੰ ਪੁੱਛਿਆ ਸੀ ਵੀ ਕੀ ਤੁਸੀਂ ਸਾਡੀ ਹੈਲਪ ਕਰੋਗੇ ਇਸ ਮਾਮਲੇ ਚ, ਆਪਦੇ ਮੋਟਲ ਨੂੰ ਕੁਆਰੰਟਾਈਨ ਲਈ ਕਰਨ ਲਈ ਜਿਹੜਾ ਸਾਨੂੰ ਸਰਕਾਰ ਨੂੰ ਦੇਵੋਗੇ, ਅਸੀਂ ਤੁਹਾਨੂੰ ਪੈਸੇ ਪੇ ਕਰਾਂਗੇ ਤੇ ਤੁਸੀਂ ਸਾਡੇ ਜਿਹੜੇ ਵਰਕਰ ਆ ਉਹਨਾਂ ਨੂੰ 15-15 ਦਿਨ ਰੱਖ ਕੇ ਤੇ ਫ੍ਰੀ ਕਰੋਗੇ। ਇੱਦਾਂ ਦੀ ਜਿਹੜੀ ਕਮਿਟਮੈਂਟ ਲਈ ਅਪੀਲ ਹੋਈਆਂ ਸੀਗੀਆਂ ਪਹਿਲਾਂ ਬਹੁਤ ਜ਼ਿਆਦਾ, ਯਾਨੀ ਕਿ 3 ਮਹੀਨੇ ਪਹਿਲਾਂ ਹੀ ਐਕਸ਼ਨ ਚ ਹੋ ਗਏ ਸੀ, ਪਰ ਫੇਰ ਵੀ ਨਾ ਕਿਤੇ ਨਾ ਕਿਤੇ ਇੱਕ ਇਨਸਾਨੀ ਫਿਤਰਤ ਆ, ਜੇ ਤੁਹਾਨੂੰ ਕੋਈ ਦੱਸ ਦੇ ਵੀ ਇਹ ਫਲਾਨੀ ਸਟੇਟ ਚੋਂ ਆਇਆ ਜਾਂ ਇਹ ਕੁਆਰੰਟਾਈਨ ਕਰਕੇ ਆਇਆ, ਫੇਰ ਵੀ ਉਹਦੇ ਨਾਲ ਨਾ ਇੱਕ ਦੋਮ ਦਰਜੇ ਦਾ ਸਲੂਕ ਕੀਤਾ ਜਾਂਦਾ, ਇੱਕ ਉਹ ਭਾਵਨਾਵਾਂ ਸਮਝਣ ਤੋਂ ਪਤਾ ਲੱਗਦਾ ਵੀ ਉਹਨੂੰ ਉਸ ਬੰਦੇ ਨੂੰ ਤੋਂ ਕੰਨੀ ਕਟਰਾਈ ਜਾਂਦੀ ਹੈ ਵੀ ਹੋਰ ਨਾ ਆਪਾਂ ਪੰਗਾ ਲੈ ਲਈਏ ਯਾਰ, ਇਹ ਉੱਥੋਂ ਆਇਆ ਜਾਂ ਕਿਤੇ ਹੋ ਸਕਦਾ ਪਤਾ ਨਾ ਲੱਗੇ ਤਾਂ ਲੇਟ ਨਿਕਲੇ, ਕਿਉਂਕਿ ਬਹੁਤ ਸਾਰੀਆਂ ਅਫਵਾਹਾਂ ਇਹ ਜਿਹੀਆਂ ਵੀ ਬਹੁਤ ਸਾਰੇ ਲੋਕਾਂ ਨੂੰ ਕਰੋਨਾ ਹੁੰਦਾ, ਪਰ ਉਹ ਕੱਲਾ ਟ੍ਰਾਂਜੈਕਸ਼ਨ ਕਰਨ ਦਾ ਹੀ ਸਾਧਨ ਬੰਦੇ ਆ, ਉਹਨਾਂ ਨੂੰ ਆਪ ਨੂੰ ਕੁਛ ਨੀ ਹੁੰਦਾ ਤੇ ਉਹ ਗਾਹ ਭੇਜੀ ਜ਼ਰੂਰ ਜਾਂਦੇ ਆ। ਸੋ ਏਦਾਂ ਦੀਆਂ ਗੱਲਾਂ ਨੇ ਡਰਾ ਹੋਰ ਦਿੱਤਾ, ਪਰ ਕੁੱਲ ਮਿਲਾ ਕੇ ਦੇਖੀਏ ਸਾਊਥ ਆਸਟ੍ਰੇਲੀਆ ਚ ਤਾਂ ਹਲੇ ਤੱਕ ਵਰਕਰਾਂ ਦੀ ਕੋਈ ਬਾਹਲੀ ਕਮੀ ਨੀ ਦਿਖਾਈ ਦੇ ਰਹੀ, ਸਾਡੇ ਵਰਕਰ ਤਕਰੀਬਨ ਸਾਰੇ ਆਪੋ ਆਪਦੀ ਥਾਂ ਤੇ ਸੰਤਰਿਆਂ ਦੇ ਲੱਗੇ ਹੋਏ ਆ। ਈਵਨ ਮੈਂ ਤਾਂ ਕੱਲ ਹੀ ਮੈਸੇਜ ਪੜ੍ਹ ਰਿਹਾ ਸੀਗਾ ਤੇ ਕੱਲ ਸਾਡੀ ਜਿਹੜੀ ਨਿੱਪੀ ਜਿਹਨੂੰ ਅਸੀਂ ਸਫਾਈ ਕਰਦੇ ਹਾਂ ਸੰਤਰਾ ਮੇਨ ਜਿਹੜਾ ਰਿਵਰਲੈਂਡ, ਤਾਂ ਉਹਨਾਂ ਦਾ ਇੱਕ ਮੈਸੇਜ ਆਇਆ ਸੀ ਵੀ ਥੋੜਾ ਜਿਹਾ ਸਲੋ ਡਾਊਨ ਹੋ ਪੈਕਿੰਗ ਦੇ ਵਿੱਚ, ਸਾਡੇ ਕੋਲੇ ਫਲੱਡ ਆ ਗਿਆ ਪੈਕਿੰਗ ਸ਼ੈੱਡਾਂ ਚ ਤੇ ਇਸ ਕਰਕੇ ਥੋੜਾ ਸਲੋ ਡਾਊਨ ਹੋ। ਸੋ ਏਦਾਂ ਦਾ ਇਹ ਸਾਈਨ ਇਹੀ ਆ ਵੀ ਇਹਦਾ ਮਤਲਬ ਜਿਹੜੀ ਪੈਕਿੰਗ ਆ ਉਹ ਚਾਹੇ ਡਰ ਮਾਰੇ ਤੇਜ਼ੀ ਨਾਲ ਹੋ ਰਹੀ ਆ ਤੇ ਚਾਹੇ ਪਿੱਕਰ ਵੱਧ ਹੋ ਗਏ ਤੇ ਉਹ ਤਾਂ ਹੋ ਰਹੀ ਆ, ਇਹ ਏਦਾਂ ਲੱਗਦਾ ਨੀ ਵੀ ਅਜੇ ਇਸ ਚੀਜ਼ ਚ ਕੋਈ ਦਿੱਕਤ ਆਈ ਆ। ਪਰ ਫੇਰ ਵੀ ਜਿਵੇਂ ਤੁਸੀਂ ਦੱਸਿਆ ਜੋ ਸਟੇਟ ਟੂ ਸਟੇਟ ਜੋ ਟਰੈਵਲ ਕਰਨਗੇ ਜਾਂ ਕਰਦੇ ਆ ਤਾਂ ਉਹਨਾਂ ਨੂੰ ਉਹਨਾਂ ਦੀ ਕਸ਼ਟ ਵਧੂ ਆ, ਕਿਉਂਕਿ ਜਿਹੜੇ ਇਸ ਕਿਸਮ ਦੇ ਲੋਕ ਹੁੰਦੇ ਆ ਨਾ ਉਹ ਬੜੀ ਹੈਡਕ ਲੈਣ ਵਾਲੇ ਨੀ ਹੁੰਦੇ, ਜੇ ਹੈਡਕ ਲੈਣ ਵਾਲੇ ਹੁੰਦੇ ਤਾਂ ਉਹ ਵੀ ਅੱਜ ਬਿਜ਼ਨਸ ਕਰਦੇ ਹੁੰਦੇ, ਦਫ਼ਤਰਾਂ ਚ ਬਹਿੰਦੇ ਹੁੰਦੇ, ਉਹ ਰਿਲੈਕਸ ਲਾਈਫ ਵਾਲੇ ਲੋਕ ਹੁੰਦੇ ਆ ਵੀ ਉਹਨਾਂ ਨੇ ਚੁੱਪ ਕਰਕੇ ਇੱਧਰ ਗਏ ਉੱਥੇ ਆਨੰਦ ਕੀਤਾ ਉੱਥੇ ਸੰਤਰੇ ਤੋੜ ਲਏ ਉੱਥੇ ਤੋੜ ਲਏ, ਉਹ ਬੜੀ ਹੈਡਕ ਨੀ ਲੈ ਸਕਦੇ ਹੁੰਦੇ ਤੇ ਉਹਨਾਂ ਲਈ ਇਹ ਵੱਡੀ ਚੀਜ਼ ਆ ਇਹ।
ਮਿੰਟੂ ਭਾਜੀ 2-3 ਮੁੱਦੇ ਇਹਦੇ ਨਾਲ ਦੇ ਹੀ ਹੋਰ ਆਪਾਂ ਡਿਸਕਸ ਕਰ ਲਈਏ। ਸੀਜ਼ਨ ਤੋਂ ਪਹਿਲਾਂ ਜਦੋਂ ਇਹ ਕੋਰੋਨਾ ਵਾਇਰਸ ਹੋਇਆ ਫਰਵਰੀ ਮਾਰਚ ਅਪ੍ਰੈਲ ਦੇ ਵਿੱਚ, ਇਹ ਖਦਸ਼ਾ ਸੀ ਕਿ ਐਤਕੀ ਲੇਬਰ ਸ਼ਾਰਟੇਜ ਕਾਫੀ ਆਏਗੀ ਫਾਰਮਰਾਂ ਨੂੰ ਫਰੂਟ ਪੈਕਿੰਗ ਦੇ, ਪਰ ਫਿਰ ਚਲੋ ਇੱਧਰ ਡਿਪਾਰਟਮੈਂਟਲ ਈਮੇਲਸ ਆਉਂਦੀਆਂ ਰਹਿੰਦੀਆਂ ਨੇ ਸਾਡੇ ਇੱਥੇ ਹੁੰਦਾ ਰਹਿੰਦਾ ਕਿ ਸਾਰੇ ਫਾਰਮਰ ਜਿਹੜੇ ਨੇ ਉਹਨਾਂ ਨੂੰ COVID-19 ਲਈ ਤਿਆਰ ਕੀਤਾ ਗਿਆ, ਸਾਡੇ ਗਰੁੱਪ ਵੱਲੋਂ ਵੀ ਇੱਥੇ ਕੀਤਾ ਗਿਆ, ਇੰਡਸਟਰੀ ਵੱਲੋਂ ਵੀ, ਹਰ ਇੰਡਸਟਰੀ ਨੇ ਕੀਤਾ ਵੀ ਜਿਹੜੇ ਵਰਕਰਾਂ ਨੇ ਉਹਨਾਂ ਨੂੰ ਸੈਨੇਟਾਈਜ਼ ਕਰਨਾ। ਹੁਣ ਤਕਰੀਬਨ ਸਾਡੇ ਖਿੱਤੇ ਦੇ ਵਿੱਚ ਜਿੰਨੇ ਵੀ ਆਉਂਦੇ ਨੇ ਫਾਰਮਰ ਵੀ ਸੈਨੇਟਾਈਜ਼ਰ ਦੇ ਰਹੇ ਨੇ, ਪ੍ਰੀਕੋਸ਼ਨਸ ਦੇ ਰਹੇ ਨੇ, ਤੇ ਵਰਕਰ ਆਪ ਵੀ ਉਹ ਚੱਕੀ ਫਿਰਦੇ ਨੇ ਸੈਨੇਟਾਈਜ਼ਰ ਆਪਣੇ। ਸੋ ਦੇ ਆਰ ਡੂਇੰਗ ਦੈਮਸੈਲਵਸ, ਇੱਕ ਤਾਂ ਇਹ ਚੰਗੀ ਗੱਲ ਹੈ। ਦੂਜੀ ਗੱਲ ਇਹ ਹੈ ਵੀ ਬਾਅਦ ਚੋਂ ਜਿੱਦਾਂ ਉਸੇ ਵੇਲੇ ਇੱਕ ਬੜੇ ਚੰਗੇ ਦੋਸਤ ਨੇ ਮੇਰੇ, ਹਾਇਰ ਜੋਬਸ ਕਰ ਰਹੇ ਨੇ ਬੈਂਕਿੰਗ ਸੈਕਟਰ ਦੇ ਵਿੱਚ, ਉਹਨਾਂ ਨੇ ਦੱਸਿਆ ਵੀ ਉਹਨਾਂ ਦੀਆਂ ਕਿਉਂਕਿ ਮੀਟਿੰਗਸ ਹੁੰਦੀਆਂ ਰਹਿੰਦੀਆਂ ਨੇ ਵੀ ਮੈਂ ਅਸੀਂ ਸਾਰੇ ਕਹਿੰਦੇ ਇਹ ਖਦਸ਼ਾ ਕਿ ਐਤਕੀ ਬੈਕਪੈਕਰ ਨਹੀਂ ਆਉਣਗੇ ਬਾਹਰੋਂ, ਵਰਕਰ ਨਹੀਂ ਆਉਣਗੇ, ਈਵਨ ਪੈਸੀਫਿਕ ਆਈਲੈਂਡ ਸਕੀਮ ਜਿਹੜੀ ਆ ਉਹਦੇ ਵਿੱਚੋਂ ਵੀ ਨਹੀਂ ਆਉਣਗੇ, ਐਂਟਰ ਨਹੀਂ ਹੋਣ ਦੇਣੇ। ਤੇ ਕਹਿੰਦੇ ਵੀ ਲੋਕ ਡਰਦੇ ਆ ਵੀ ਐਤਕੀ ਫਰੂਟ ਪਿਕਿੰਗ ਕਿੱਦਾਂ ਹੋਏਗੀ ਜਾਂ ਵੈਜੀਟੇਬਲ ਪਿਕਿੰਗ ਕਿੱਦਾਂ ਹੋਏਗੀ, ਸ਼ੋਰਟੇਜ ਨਾ ਆ ਜਾਵੇ। ਪਰ ਕਹਿੰਦੇ ਖਿਆਲ ਇਹ ਰੱਖਣ ਦੀ ਗੱਲ ਹੈ ਵੀ ਜਿਹੜੇ ਪਿਛਲੇ ਸਾਲ ਦੇ 1.2 ਮਿਲੀਅਨ ਦੇ ਕਰੀਬ ਟੂਰਿਸਟ ਜਾਂ ਬੈਕਪੈਕਰ ਆਇਆ ਹੋਇਆ ਉਹ ਵੀ ਤਾਂ ਇੱਥੇ ਹੀ ਆ, ਉਹ ਵੀ ਵਾਪਸ ਨਹੀਂ ਗਿਆ, ਉਹਨੀ ਕੰਮ ਉਹਦਾ ਅਵੇਲੇਬਲ ਹੀ ਹੈ ਸਟਿਲ, ਹੈ ਨਾ। ਸੋ ਜੇ ਆ ਨਹੀਂ ਰਹੇ ਤਾਂ ਜਿਹੜੇ ਆਏ ਹੋਏ ਆ ਮੁੜ ਕੇ ਜਾ ਵੀ ਨਹੀਂ ਰਹੇ। ਤੇ ਇੱਥੋਂ ਤੱਕ ਮੇਰੇ ਸਰਕਲ ਦੇ ਵਿੱਚ ਬਹੁਤ ਸਾਰੇ ਲੋਕ ਆਏ ਨੇ ਜਿਹੜੇ ਟੂਰਿਸਟ ਵੀਜ਼ੇ ਤੇ ਆਏ ਹੋਏ ਸੀ ਇੱਥੇ ਆਸਟ੍ਰੇਲੀਆ ਦੇ ਵਿੱਚ। ਬੈਕਪੈਕਰਾਂ ਨੂੰ ਤਾਂ ਅਲਾਓ ਹੈ, ਉਹ ਤਾਂ ਕੰਮ ਕਰ ਸਕਦੇ, ਉਹਨਾਂ ਨੂੰ ਇੱਕ ਸਾਲ ਹੋਰ ਮੇਰਾ ਖਿਆਲ ਦੇ ਦਿੱਤਾ ਹੈ ਗਵਰਨਮੈਂਟ ਨੇ। ਪਰ ਜਿਹੜੇ ਟੂਰਿਸਟ ਵੀਜ਼ੇ ਤੇ ਆਏ ਹੋਏ ਨੇ ਇੱਥੋਂ ਤੱਕ ਪਤਾ ਲੱਗਾ ਹੈ ਕਿ ਉਹਨਾਂ ਦਾ ਵੀ ਵੀਜ਼ਾ ਜਿਹੜਾ ਆ ਉਹ ਸਾਲ ਸਾਲ ਦਾ ਵਧਾ ਦਿੱਤਾ ਗਿਆ ਹੈ। ਯਾਨੀ ਕਿ ਤੁਸੀਂ ਅਪਲਾਈ ਕਰਨਾ ਆ ਤੇ ਤੁਸੀਂ ਐਕਸਟੈਂਸ਼ਨ ਲੈ ਸਕਦੇ ਹੋ। ਔਰ ਕਈਆਂ ਦੇ ਮੈਂ ਮੈਡੀਕਲ ਹੁੰਦੇ ਵੀ ਦੇਖਿਆ ਵੀ ਤੁਸੀਂ ਜੇ ਸਾਲ ਦਾ ਵੀਜ਼ਾ ਅਪਲਾਈ ਕਰਨਾ ਨਾ ਐਜ਼ ਅ ਟੂਰਿਸਟ ਆਏ ਹੋ, ਜਾ ਨਹੀਂ ਸਕਦੇ ਵਾਪਸ, ਫਲਾਈਟਾਂ ਨਹੀਂ ਮਿਲਦੀਆਂ, ਤਾਂ ਸਾਲ ਦਾ ਵੀਜ਼ਾ ਲੈ ਲਓ ਤੇ ਵਰਕ ਪਰਮਿਟ ਵੀ ਕਈਆਂ ਨੂੰ ਮਿਲੇ ਨੇ, ਪਰ ਉਹਦੇ ਲਈ ਉਹਨਾਂ ਨੂੰ ਮੈਡੀਕਲ ਆਪਣਾ ਜਿਹੜਾ ਸਬਮਿਟ ਕਰਾਉਣਾ ਪਿਆ ਜਿਹੜਾ ਕਿ ਸਟੈਂਡਰਡ ਇਮੀਗ੍ਰੇਸ਼ਨ ਦਾ ਮੈਡੀਕਲ ਹੁੰਦਾ ਹੀ ਹੈ। ਸੋ ਉਸ ਦੇ ਕਾਰਨ ਉਹਨਾਂ ਨੂੰ ਰੋਜ਼ੀ ਰੋਟੀ ਮਿਲੀ ਆ, ਸਰਕਾਰ ਤੇ ਬੋਝ ਨਹੀਂ ਪਿਆ, ਤੇ ਦੂਸਰੇ ਪਾਸੇ ਜਿਹੜੇ ਕੰਮ ਕਾਰ ਜਿੱਥੇ ਲੋੜ ਹੈ ਉਹ ਜਿਹੜੀਆਂ ਪੋਜੀਸ਼ਨਸ ਹੈ ਉਹ ਫਿੱਲ ਹੋ ਰਹੀਆਂ ਨੇ, ਉਹ ਵਧੀਆ ਗੱਲ ਹੈ ਮੇਰੇ ਹਿਸਾਬ ਦੇ ਨਾਲ ਇਸ ਮੁੱਦੇ ਤੋਂ। ਕਿਉਂਕਿ ਦੇਖੋ ਕੋਈ ਵੀ ਸਰਕਾਰ ਨਹੀਂ ਚਾਹੁੰਦੀ ਕਿ ਇੰਨੀ ਵਿਪਤਾ ਦੇ ਵਿੱਚ ਜਿੱਥੇ ਜੌਬਾਂ ਬੰਦ ਹੈ ਕਿ ਫਿਰ ਔਨ ਟੋਪ ਆਫ ਇਟ ਫੂਡ ਦੀ ਸ਼ੋਰਟੇਜ ਆ ਜਾਵੇ। ਇਹ ਖਿਆਲ ਰੱਖਣਾ ਚਾਹੀਦਾ ਹੈ, ਰੱਖਣਾ ਪੈਂਦਾ ਆ। ਸੋ ਇਹ ਦੋ ਗੱਲਾਂ, ਤਿੰਨ ਗੱਲਾਂ ਜਿਹੜੀਆਂ ਖੇਤੀ ਨਾਲ ਸੰਬੰਧਿਤ ਸੀ। ਮਿੰਟੂ ਭਾਜੀ, ਇੱਕ ਹੋਰ ਡਰ ਜਿਹੜਾ ਆ ਉਹ ਸੋਸਾਇਟੀ ਦੇ ਵਿੱਚ ਫੈਲ ਰਿਹਾ ਹੈ ਕਿ ਜਾਂ ਤਾਂ ਇਹ ਅਫਵਾਹ ਕਲਚਰ ਹੈ। ਹੁਣ ਤੁਸੀਂ ਦੱਸਿਓ ਵੀ ਇਹ ਕਿੱਦਾਂ ਗੱਲ ਕਿੱਦਾਂ ਹੋ ਸਕਦੀ ਹੈ, ਹੋ ਸਕਦੀ ਹੈ ਵੀ ਨਹੀਂ। ਵੈਸਟਰਨ ਕੰਟਰੀਆਂ ਨੂੰ, ਆਸਟ੍ਰੇਲੀਆ ਵਰਗੇ ਦੇਸ਼ਾਂ ਨੂੰ ਜਾਂ ਹੋਰ, ਉਹਨਾਂ ਨੂੰ ਇਹ ਸ਼ੱਕ ਹੈ ਵੀ ਚਾਈਨਾ ਨੇ ਜਿਹੜੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕ ਹੈ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਭੇਜੇ ਨੇ ਫੈਲਾਉਣ ਵਾਸਤੇ, ਤੇ ਇਹ ਜਿਹੜੀਆਂ ਰਿਸਟ੍ਰਿਕਸ਼ਨਸ ਲੱਗ ਰਹੀਆਂ ਬਾਰਡਰ ਦੀਆਂ, ਕੁਆਰੰਟੀਨ ਦੀਆਂ, ਇਹ ਆਈਡੈਂਟੀਫਾਈ ਕਰਨ ਨੂੰ ਲੱਗ ਰਹੀਆਂ ਕਿ ਕਿਤੇ ਜਾਣ ਬੁੱਝ ਕੇ ਕੋਈ ਕੰਮ ਨਾ ਕਰਦਾ ਹੋਵੇ, ਮਤਲਬ ਸੋਸਾਇਟੀ ਨੂੰ ਡੁੱਬਣ ਵਾਸਤੇ। ਤੁਸੀਂ ਕੀ ਨਜ਼ਰੀਆ ਰੱਖਦੇ ਹੋ?
ਦੇਖੋ, ਸਭ ਤੋਂ ਪਹਿਲਾਂ ਤਾਂ ਇਹੀ ਸ਼ੱਕ ਆਉਂਦਾ ਸੀ ਵੀ ਹੁਣ ਜ਼ਮਾਨਾ ਬਦਲ ਗਿਆ। ਜਦੋਂ ਜ਼ਮਾਨਾ ਬਦਲ ਜੇ ਨਾ, ਤੇ ਜ਼ਮਾਨੇ ਬਦਲੇ ਨਾਲ ਹੀ ਹਥਿਆਰ ਬਦਲ ਜਾਂਦੇ ਆ, ਤਰੀਕੇ ਬਦਲ ਜਾਂਦੇ ਆ, ਸਭ ਸਿਸਟਮ ਬਦਲ ਜਾਂਦਾ। ਸੋ ਜਿਹੜੀ ਵਰਲਡ ਵਾਰ ਦੀ ਗੱਲ ਹੁੰਦੀ ਸੀ ਵੀ ਤੀਜੀ ਵਰਲਡ ਵਾਰ ਆ, ਪਾਣੀ ਪਿੱਛੇ ਲੱਗੂਗੀ, ਅਕਸਰ ਇਹ ਗੱਲ ਹੁੰਦੀ ਸੀ। ਨਾਲ ਨਾਲ ਫਿਰ ਵਰਲਡ ਵਾਰ ਜਦੋਂ ਗੱਲ ਹੁੰਦੀ ਸੀ ਨਾਲ ਇਹ ਆ ਜਾਂਦੀ ਸੀ ਵੀ ਤੀਜੀ ਵਰਲਡ ਵਾਰ ਰਸਾਇਣਿਕ ਹਥਿਆਰਾਂ ਦੀ ਹੋਊਗੀ। ਹੁਣ ਰਸਾਇਣਿਕ ਹਥਿਆਰ ਕੀ ਸੀ, ਰਸਾਇਣਿਕ ਹਥਿਆਰ ਕੀ ਆ? ਜੇ ਹੁਣ ਕਰੀਏ ਵੀ ਰਸਾਇਣਿਕ ਹਥਿਆਰਾਂ ਚ ਵੀ ਤਾਂ ਕੋਈ ਨਾ ਕੋਈ ਇਹੋ ਜਿਹੀ ਚੀਜ਼ ਹੀ ਆ ਜਿਹੜੀ ਕਿ ਜੀਵਨ ਨੂੰ ਪ੍ਰਭਾਵਿਤ ਕਰਦੀ ਆ, ਉਹ ਚਾਹੇ ਜਾਨਵਰ ਦਾ ਜਾਨ ਹੋਵੇ ਚਾਹੇ ਬੰਦੇ ਚ ਹੋਵੇ। ਸੋ ਉਹਦੇ ਰਸਾਇਣਿਕ ਪ੍ਰਭਾਵਾਂ ਦੀ ਦਾ ਹੀ ਇੱਕ ਜਿਹੜਾ ਕਾਰਨ ਇਹਨੂੰ ਮੰਨਿਆ ਜਾ ਸਕਦਾ, ਇਸ ਵਾਇਰਸ ਨੂੰ ਮੰਨਿਆ ਜਾ ਸਕਦਾ ਵੀ ਉਹਨਾਂ ਮੁਲਕਾਂ ਚ ਵਾਇਰਸ ਛੱਡੋ ਤੇ ਉਹਨਾਂ ਨੂੰ ਬਰਬਾਦ ਕਰ ਦਿਓ ਇਸ ਢੰਗ ਨਾਲ, ਜਿਹੜੀ ਇੱਕ ਸਮਾਰਟ ਗੇਮ ਜਾਂ ਇਹਨੂੰ ਕਹਿ ਸਕਦੇ ਆ ਇੱਕ ਹਾਈਟੈਕ ਗੇਮ ਜਿਹੜੀ ਖੇਡੀ ਜਾ ਰਹੀ ਆ। ਸ਼ਾਇਦ ਤੁਹਾਡੇ ਯਾਦ ਹੋਵੇ ਹਿਟਲਰ ਵੇਲੇ ਵੀ ਇਹ ਜਾ ਕੁਛ ਹੋਇਆ ਸੀ। ਹਿਟਲਰ ਨੇ ਕਹਿੰਦੇ ਆ ਵੀ ਉਦੋਂ ਇਹ ਬਹੁਤ ਸਾਰੇ ਪੈਨ ਸਿੱਟੇ ਸੀਗੇ ਲੋਕਾਂ ਦੇ ਮੁਲਕਾਂ ਦੇ ਵਿੱਚ ਥਾਵਾਂ ਤੇ ਜਹਾਜ਼ਾਂ ਰਾਹੀਂ ਨਾ, ਤੇ ਜਦੋਂ ਵੀ ਉਹ ਪੈਨ ਕੋਈ ਚਲਾਉਣ ਦੀ ਕੋਸ਼ਿਸ਼ ਕਰਦਾ ਸੀ ਤਾਂ ਉਹ ਬਲਾਸਟ ਹੋ ਜਾਂਦਾ ਸੀ।
ਦੇਖੋ
ਜਿਹਨੂੰ ਕਹਿੰਦੇ ਆ
ਮਿੰਟੂ ਭਾਜੀ, ਉਹ ਤਾਂ ਬਲਾਸਟ ਵਾਲੇ ਸੀ ਨਾ ਪੈਨ, ਟਰਾਂਜਿਸਟਰ ਵੀ ਸਿੱਟੇ ਸੀਗੇ, ਟਰਾਂਜਿਸਟਰ ਵੀ ਦਿੱਤੇ ਸੀ। ਪਰ ਇਹ ਜਿਹੜੀ ਰਸਾਇਣਿਕ ਜੰਗ ਹੈ ਇਹ ਗੋਰਿਆਂ ਨੇ ਪਹਿਲਾਂ ਮਤਲਬ ਅਫਰੀਕਾ ਦੇ ਵਿੱਚ ਵਰਤੀ, ਭਾਰਤ ਦੇ ਵਿੱਚ ਵਰਤੀ, ਕੈਨੇਡਾ ਦੇ ਵਿੱਚ ਵਰਤੀ, ਤੇ ਈਵਨ ਕਿ ਸਦਾਮ ਹੁਸੈਨ ਨੂੰ ਵੀ ਰਸਾਇਣ ਜਿਹੜੇ ਆ ਉਹ ਰਸਾਇਣਿਕ ਜਿਹੜੇ ਹਥਿਆਰ ਹੈ ਉਹ ਅਮਰੀਕਾ ਨੇ ਸਪਲਾਈ ਕੀਤੇ, ਵੀਅਤਨਾਮ ਦੇ ਵਿੱਚ ਆਸਟ੍ਰੇਲੀਆ ਨੇ ਸਪਰੇਅ ਕੀਤੇ ਔਰ ਏਜੰਟ ਔਰੇਂਜ ਦੇ। ਸੋ ਇਹ ਆਪ ਪਹਿਲਾਂ ਸਾਰਾ ਕੁਛ ਕਰ ਚੁੱਕੇ ਆ ਜੀ। ਸੋ ਡਰ ਇਹ ਹੈ ਵੀ ਹੁਣ
ਬਿਲਕੁਲ ਬਿਲਕੁਲ
ਹਾਂਜੀ
ਬਿਲਕੁਲ ਕਰ ਚੁੱਕੇ ਜੀ। ਪਰ ਜਿਹੜੀ ਗੱਲ ਆ ਜਾਂਦੀ ਹੈ ਨਾ ਵੀ ਜਦੋਂ ਹੁਣ ਚਾਈਨਾ ਤੇ ਚਾਈਨਾ ਨੂੰ ਸ਼ੱਕ ਦੇ ਦਾਇਰੇ ਚ, ਅੱਜ ਨੀ ਇਹ ਤਾਂ ਬਹੁਤ ਪਹਿਲਾਂ ਤੋਂ ਲਿਆਂਦਾ ਸੀਗਾ, ਸ਼ੱਕ ਦੇ ਦਾਇਰੇ ਚ ਆਉਣਾ ਚਾਈਨਾ ਲਾਜ਼ਮੀ ਸੀ ਵੀ ਚਾਈਨਾ ਦੇ ਵੁਹਾਨ ਸ਼ਹਿਰ ਤੋਂ ਇਹ ਫੈਲਿਆ ਤੇ ਉਹਨਾਂ ਦੀ ਰਾਜਧਾਨੀ ਸੇਫ ਰਹੇਗੀ, ਉਹਨਾਂ ਦਾ ਹੋਰ ਬਹੁਤ ਸਾਰੇ ਸ਼ਹਿਰ ਸੇਫ ਰਹੇਗੇ, ਤਾਂ ਦੁਨੀਆਂ ਚ ਉਹ ਕੋਨੇ ਕੋਨੇ ਚਲਾ ਗਿਆ। ਜਿਹੜੇ ਲੋਕਾਂ ਨੇ ਬਕਾਇਦਾ ਡਾਇਗ੍ਰਾਮ ਬਣਾ ਬਣਾ ਕੇ ਵੀ ਵੀਡੀਓ ਬਣਾਈਆਂ ਸਮਝਾਈਆਂ ਵੀ ਇੰਨਾ ਹਜ਼ਾਰਾਂ ਕਿਲੋਮੀਟਰ ਤਾਂ ਟਰੈਵਲ ਕਰ ਗਿਆ ਹੈ ਵਾਇਰਸ, ਤੇ ਪਰ ਉਹ ਸਾਹਮਣੇ ਕੰਧ ਟੱਪ ਕੇ ਗਿਆ ਨੀ ਵੀ ਇਹਦਾ ਕੀ ਕਾਰਨ। ਇਹ ਜਿਹੜੀ ਬਹੁਤ ਵੱਡੀਆਂ ਚੀਜ਼ਾਂ ਸੋਚਣ ਵਾਲੀਆਂ, ਤੇ ਚਾਈਨਾ ਇੱਕ ਜਿਹੜਾ ਜਿਹੜੇ ਰਾਹ ਚੱਲਿਆ ਹੋਇਆ, ਚਾਈਨਾ ਰਾਹ ਚੱਲਿਆ ਹੋਇਆ ਦੁਨੀਆ ਜਿੱਤਣ ਦੇ। ਜਦੋਂ ਬੰਦਾ ਥੋੜਾ ਜਿਹਾ ਸਟਰੋਂਗ ਹੋ ਜਾਂਦਾ ਨਾ ਪੈਸੇ ਚ ਹੋ ਜਾਂਦਾ ਤੇ ਉਹਨੂੰ ਐਂ ਲੱਗਦਾ ਵੀ ਹੁਣ ਕਰ ਲਓ ਦੁਨੀਆ ਮੁੱਠੀ ਮੇ, ਹੁਣ ਉਸ ਰਾਹ ਚੱਲਿਆ ਹੋਇਆ ਚਾਈਨਾ, ਤੇ ਚਾਈਨਾ ਨੇ ਅਮਰੀਕਾ ਤੋਂ ਲੈ ਕੇ ਹਰ ਮੁਲਕ ਪੈਸੇ ਚ ਕਰਜਾਊ ਕੀਤਾ ਹੋਇਆ ਸੀ। ਫਿਰ ਤਾਕਤ ਪੈਸੇ ਨਾਲ ਹੀ ਤਾਕਤ ਆਉਂਦੀ ਆ, ਉਹ ਤਾਕਤ ਵੀ ਚਾਈਨਾ ਕੋਲੇ ਆਈ ਹੋਈ ਸੀ। ਤੇ ਇਹ ਮੈਨੂੰ ਲੱਗਦਾ ਦਿਨ ਤੋਂ ਕਹਿ ਰਿਹਾ ਵੀ ਕਿਤੇ ਨਾ ਕਿਤੇ ਹੋਈ ਤਾਂ ਜਿਹੜੀ ਗੜਬੜ ਹੈ ਹੋਈ, ਏਦਾਂ ਨੀ ਹੈ ਵੀ ਇਹਨੂੰ ਆਪਾਂ ਕਲੀਨ ਚਿੱਟ ਨਹੀਂ ਦੇ ਸਕਦੇ। ਪਰ ਦੂਜੇ ਪਾਸੇ ਕਾਰਨ ਕੀ ਹੈ ਵੀ ਇਹਨੂੰ ਸੀਰੀਅਸਲੀ ਇਸ ਪ੍ਰੋਜੈਕਟ ਨੂੰ ਕਿਉਂ ਨੀ ਸੋਚਿਆ ਜਾਂਦਾ, ਜਾਂ ਕਿਉਂ ਇਸ ਪ੍ਰੋਜੈਕਟ ਤੇ ਉਸ ਪੱਧਰ ਤੇ ਕੰਮ ਓਪਨਲੀ ਨੀ ਹੋ ਰਿਹਾ, ਅੰਦਰ ਖਾਤੇ ਹੋ ਰਿਹਾ ਹੋਣਾ? ਉਹਦਾ ਕਾਰਨ ਮੇਰੇ ਹਿਸਾਬ ਨਾਲ ਟਰੰਪ ਆ, ਕਿਉਂਕਿ ਟਰੰਪ ਇੱਕ ਵੱਡੀ ਗੱਦੀ ਦੇ ਉੱਤੇ ਬੈਠਾ, ਵੱਡੇ ਮੁਲਕ ਦਾ ਤੇ ਬੈਠਾ, ਜਿਹਦੀ ਹਰ ਸ਼ਬਦ ਜਿਹੜਾ ਪ੍ਰਭਾਵਿਤ ਕਰਦਾ ਜੇ ਉਹ ਬੋਲੂਗਾ ਤਾਂ। ਪਰ ਉਹ ਪਿਛਲੇ ਪੰਜ ਚਾਰ ਸਾਲਾਂ ਚ ਬੋਲ ਹੀ ਇੰਨਾ ਪਿਆ ਤੇ ਗੱਲਾਂ ਹੀ ਇਹੋ ਜਿਹੀਆਂ ਕਰਤੀਆਂ ਵੀ ਉਹਨੂੰ ਕੋਈ ਸੀਰੀਅਸ ਹੀ ਨੀ ਲੈਂਦਾ, ਉਹਨੂੰ ਲੋਕ ਸੀਰੀਅਸ ਲੈਣੋਂ ਹੀ ਹਟ ਗਏ। ਉਹ ਇੱਕ ਦਿਨ ਚਾਈਨਾ ਨੂੰ ਘੁਰਕੀ ਦੇ ਰਿਹਾ ਹੁੰਦਾ, ਇੱਕ ਦਿਨ ਸਿੱਧਾ ਦੋਸ਼ ਲਾ ਰਿਹਾ ਹੁੰਦਾ, ਤੇ ਕੱਲ ਦੇਖਿਆ ਸੀ ਮੈਂ ਕੱਲ ਲਿਖ ਰਿਹਾ ਸੀਗਾ ਕਹਿੰਦਾ ਭਾਰਤ ਚਾਈਨਾ ਮੇਰੇ ਪਰਮ ਮਿੱਤਰ ਆ, ਤੇ ਮੈਂ ਨੀ ਚਾਹੁੰਦਾ ਉਹ ਕਿਸੇ ਆਪਸ ਮੈਂ ਕੁਛ ਹੋਣ, ਮਿੰਟ ਚੋ ਪਰਮ ਮਿੱਤਰ ਵੀ ਬਣ ਗਏ, ਇੱਕ ਮਿੰਟ ਚੋ ਧਮਕੀ ਦੇ ਦਿੰਦਾ। ਸੋ ਇਸ ਕਰਕੇ ਵੀ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ। ਪਰ ਆਪਾਂ ਜੇ ਨਾਲ ਨਾਲ ਸਿੱਧੂ ਸਾਹਿਬ ਗੱਲਾਂ ਪ੍ਰਭਾਵਿਤ ਦੀਆਂ ਤੁਸੀਂ ਕਰਦੇ ਸੀ ਨਾ, ਆਪਾਂ ਇੱਥੋਂ ਦੇ ਆਸਟ੍ਰੇਲੀਆ ਚ ਤਾਂ ਲੇਬਰ ਦਾ ਪ੍ਰਭਾਵਿਤ ਹੋਣਾ ਜਾਂ ਹੋਰ ਸਿੱਧੇ ਸਿੱਧੇ ਰੂਪ ਚ ਪ੍ਰਭਾਵਿਤ ਹੋਣਾ, ਤੇ ਫਿਰ ਉਹਦੇ ਲਈ ਸਰਕਾਰਾਂ ਵੱਲੋਂ ਪਲਾਨ ਕਰਨੇ, ਪੈਸੇ ਦੇਣ ਤੋਂ ਲੈ ਕੇ ਟ੍ਰੇਨਿੰਗਾਂ ਦੇਣੀਆਂ, ਹਰ ਡਿਪਾਰਟਮੈਂਟ ਨੇ ਆਪਦੇ ਆਪਦੇ ਜਿਹੜੀਆਂ ਵਾਰਨਿੰਗ ਇਸ਼ੂ ਕੀਤੀਆਂ, ਬੜਾ ਸਿਸਟਮੈਟਿਕ ਢੰਗ ਨਾਲ ਕੰਮ ਹੋਇਆ। ਤੇ ਉਹਦੇ ਚ ਚਾਹੇ ਕੋਈ ਵੀ ਮਸਲਾ ਸੀ, ਕੋਈ ਵੀ ਬੰਦਾ ਸੀ ਜਿਹਨੂੰ ਉਮੀਦ ਵੀ ਨਹੀਂ ਸੀ ਵੀ ਸਿੱਧੇ ਤੌਰ ਤੇ ਪ੍ਰਭਾਵਿਤ ਹੋਜੂਗਾ, ਉਹਨੂੰ ਵੀ ਉਹਨਾਂ ਨੇ ਜਿਹੜਾ ਉਸ ਲੂਪ ਚ ਰੱਖਿਆ ਤੇ ਉਹਦੇ ਲਈ ਇੰਨੀਆਂ ਗੱਲਾਂ ਕੀਤੀਆਂ ਵੀ ਹਾਂ ਭਾਈ ਇਹ ਚੀਜ਼ਾਂ ਹੋ ਸਕਦੀਆਂ। ਪਰ ਹੁਣ ਇੰਡੀਆ ਦੀ ਮੈਨੂੰ ਕੱਲ ਦੀ ਤੁਹਾਨੂੰ ਇੱਕ ਗੱਲ ਦੱਸਦਾ ਵੀ ਕੋਰੋਨਾ ਦੇ ਨਾਲ ਅਸੀਂ ਪਿੱਛੇ ਜੇ ਵੀ ਡਿਸਕਸ ਕੀਤਾ ਸੀ ਵੀ ਬਠਿੰਡੇ ਦੇ ਵਿੱਚ ਜਿਹੜੀ ਆਈਲੈਟਸ ਦੀ ਜਿਹੜੀ ਇੱਕ ਨਵੀਂ ਇੰਡਸਟਰੀ ਖੜੀ ਹੋਈ ਸੀ ਪਿਛਲੇ 10 ਸਾਲਾਂ ਦੀ, ਤੇ ਇੱਕੋ ਹੀ ਰੋਡ ਦੇ ਉੱਤੇ 25,000 ਸਟੂਡੈਂਟ ਡੇਲੀ ਪੜ੍ਹਨ ਆਉਂਦਾ ਸੀ, 25,000 ਸਟੂਡੈਂਟ ਕੱਲੀ ਅਜੀਤ ਰੋਡ ਦੇ ਉੱਤੇ ਬਣੇ ਆਈਲੈਟਸ ਸੈਂਟਰਾਂ ਚ ਪੜ੍ਹਨ ਆਉਂਦਾ ਸੀ। ਹੁਣ ਉਹ ਜਿਹੜਾ 25,000 ਸਟੂਡੈਂਟ ਸੀ ਉਹ 25,000 ਕਮਰੇ ਚ ਵੀ ਰਹਿੰਦਾ ਸੀਗਾ ਪੀਜੀਆਂ ਦੇ ਵਿੱਚ, ਕੋਈ 6 ਮਹੀਨਿਆਂ ਲਈ ਪੀਜੀ ਲੈਂਦਾ ਸੀ, ਕੋਈ 4 ਮਹੀਨਿਆਂ ਲਈ, ਕੋਈ ਸਾਲ ਲਈ ਰਹਿੰਦਾ ਸੀ। ਪਰ ਜਦੋਂ ਉਹ ਸਾਰਾ ਅਸੀਂ ਦੇਖਿਆ ਉਹ ਇੰਡਸਟਰੀ ਨੂੰ ਮੈਂ ਆਪਦੇ ਅੱਖੀਂ ਦੇਖਿਆ ਵੀ ਕਿੱਡੀ ਵੱਡੀ ਇੰਡਸਟਰੀ ਬਣ ਚੁੱਕੀ ਸੀ ਬਠਿੰਡੇ ਦੀ। ਪਰ ਅੱਜ ਪੋਜੀਸ਼ਨ ਇਹ ਹੋ ਗਈ ਆ ਵੀ ਅੱਜ ਜਿਨ੍ਹਾਂ ਲੋਕਾਂ ਨੇ ਪੈਸੇ ਲੋਨ ਤੇ ਚੱਕ ਚੱਕ ਕੇ ਦਵਾ ਦਵ ਚਾਰ ਚਾਰ ਮੰਜ਼ਿਲਾਂ ਦੀਆਂ ਬਿਲਡਿੰਗਾਂ ਬਣਾ ਲਈਆਂ ਸੀ ਵੀ ਇਹ ਤਾਂ ਬਹੁਤ ਹੀ ਕਮਾਈ ਵਾਲਾ ਸੌਦਾ, ਸਟੂਡੈਂਟ ਆਉਂਦਾ 3 ਮਹੀਨਿਆਂ ਚ 5-7,000 ਦੇ ਜਾਂਦਾ ਤੇ ਇਹ ਘਰ ਆਪਣਾ ਫ੍ਰੀ ਚ ਰਹਿ ਜੂਗਾ ਸਾਰਾ ਕੁਛ। ਉਹਨਾਂ ਲੋਕਾਂ ਦੀ ਇਹ ਨੌਬਤ ਆ ਗਈ ਵੀ ਪਿਛਲੇ ਹਫ਼ਤੇ ਤਾਂ ਜਿਹੜੇ ਆਈਲੈਟ ਸੈਂਟਰ ਜਿਹੜੇ ਚਲਾਉਂਦੇ ਸੀ ਉਹ ਰਾਤ ਨੂੰ ਟੈਂਪੂ ਲੱਦ ਲੱਦ ਕੇ ਭੱਜ ਕੇ ਦੁਕਾਨਾਂ ਛੱਡ ਕੇ ਰਾਤੋ ਰਾਤ ਨਾ ਆਪਦਾ ਸਮਾਨ ਚੱਕ ਕੇ ਭੱਜ ਜਾਂਦੇ ਸੀ ਵੀ ਕਿਰਾਇਆ ਕੌਣ ਦੇਵੇ, ਹੁਣ ਦੇ ਨੀ ਸਕਦੇ ਜਾਂ ਕਮਿਟਮੈਂਟਾਂ ਸੀ ਅੱਡੋ ਅੱਡ ਉੱਥੇ। ਉਹਨਾਂ ਤੋਂ ਬਚਣ ਦੇ ਮਾਰੇ ਰਾਤ ਨੂੰ ਜਿਹੜੇ 2 ਕੰਪਿਊਟਰ 4 ਹੁੰਦੇ ਸੀ ਡੈਸਕ ਹੁੰਦਾ ਸੀ ਉਹ ਚੱਕ ਕੇ ਭੱਜ ਜਾਂਦੇ ਸੀ, ਇਹ ਪਿਛਲੇ ਮਹੀਨੇ ਡੇਢ ਮਹੀਨੇ ਦੀ ਗੱਲ ਆ। ਪਰ ਅੱਜ ਪੋਜੀਸ਼ਨ ਇਹ ਆ ਗਈ ਵੀ ਜਿੰਨੀਆਂ ਵੀ ਬਿਲਡਿੰਗਾਂ ਸੀ ਸਾਰੀਆਂ ਬਿਲਡਿੰਗਾਂ ਦੇ ਬੈਂਕਾਂ ਦੇ ਨੋਟਸ ਲੱਗ ਗਏ ਬਹੁਤ ਸਾਰੇ ਦੇ ਉੱਤੇ ਜਿਹੜੀਆਂ ਪੀਜੀਆਂ ਦੀਆਂ ਬਣੀਆਂ ਸੀ, ਤੇ ਬਹੁਤ ਸਾਰੇ ਲੋਕਾਂ ਦੇ ਨਾ ਮੈਨੂੰ ਕੱਲ ਇੱਕ ਕੋਈ ਲੇਖਕ ਮਿੱਤਰੀ ਸਾਹਿਤਕਾਰ ਮਿੱਤਰ ਆ ਉਹਨੇ ਵੀ 4-4 ਯੂਨਿਟ ਬਣਾ ਲਏ ਸੀ, ਕਹਿੰਦਾ ਬਈ 4 ਚ AC ਲਾਏ ਸਾਰਾ ਕੁਛ ਹੋਇਆ, ਬਿਜਲੀ ਦਾ ਬਿੱਲ ਆਉਂਦਾ ਸੀ 20-25,000, ਕਹਿੰਦਾ 4th ਮਹੀਨਾ ਹੋ ਗਿਆ ਬਿਜਲੀ ਦਾ ਬਿੱਲ ਕਹਿੰਦਾ ਆਈ ਜਾਂਦਾ, ਭਾਵੇਂ ਹੁਣ ਚੱਲ ਨਹੀਂ ਚੱਲਦੇ ਪਰ ਫੇਰ ਵੀ ਕਹਿੰਦਾ 1,00,000 ਰੁਪਏ ਨੇੜ ਬਿੱਲ ਬਣੇ ਪਏ ਆ ਕਹਿੰਦਾ ਇਕੱਲੇ ਉਹਦੇ, ਤੇ ਕੋਈ ਕਿਸੇ ਪਾਸੋਂ ਇਨਪੁਟ ਨੀ, ਤੇ ਬੈਂਕ ਦੀ ਕਿਸ਼ਤ ਆਉਂਦੀ ਸੀ ਕਹਿੰਦਾ 50,000 ਰੁਪਇਆ ਮਹੀਨੇ ਦੀ। ਅੱਗੇ ਤਾਂ ਉਹ ਸਾਰਾ ਕੁਛ ਕਵਰ ਕਰ ਲੈਂਦੀਆਂ ਸੀਗੀਆਂ ਚੀਜ਼ਾਂ ਆਪਦੀਆਂ, ਤੇ ਅਸੀਂ ਚਾਹ ਚ ਬੈਠੇ ਸੀ ਵੀ 5-7 ਸਾਲਾਂ ਚ ਬਠਿੰਡੇ ਚ ਸਾਡਾ ਇੱਕ ਰਹਿਣ ਬਸੇਰਾ ਬਚ ਜੂਗਾ। ਪਰ ਹੁਣ ਇਹ ਪੋਜੀਸ਼ਨ ਆ ਗਈ ਵੀ ਸਾਡੇ ਉਹਨੇ ਫੋਟੋ ਖਿੱਚ ਕੇ ਭੇਜੀ ਵੀ ਆ ਬੈਂਕ ਨੇ ਨੋਟਿਸ ਲਾ ਤਾ ਵੀ ਜਾਂ ਤਾਂ ਕਿਸ਼ਤ ਭਰੋ ਤੇ ਜਾਂ ਫਿਰ ਉਹ ਕਰੋ। ਹੁਣ ਤੁਸੀਂ ਦੇਖੋ ਇੱਥੇ ਆਸਟ੍ਰੇਲੀਆ ਦੇ ਵਿੱਚ ਜੇ ਕਿਸੇ ਸਾਰੇ ਬੈਂਕਾਂ ਨੂੰ ਹਦਾਇਤ ਦੇ ਦਿੱਤੀ, ਟੈਲੀਫੋਨ ਦੇ ਬਿੱਲਾਂ ਤੱਕ ਨੂੰ ਹਦਾਇਤ ਦਿੱਤੀ ਵੀ ਭਾਈ ਤੰਗ ਨੀ ਕਰਨਾ ਕਿਸੇ ਨੂੰ, ਠੀਕ ਆ, ਪਰ ਇੰਡੀਆ ਦੇ ਵਿੱਚ ਬੈਂਕ ਨੋਟਿਸ ਲਾਈ ਜਾਂਦੇ ਹਜੇ ਵੀ ਆਲੋ ਜੀ ਜਾਂ ਤਾਂ ਬਿਲਡਿੰਗ ਛੱਡੋ, ਕੱਲੀ ਅਜੀਤ ਰੋਡ ਉਹ ਆਦਾ ਭਰੀ ਪਈ ਹੈ ਇਸ ਚੱਕਰ ਦੀ। ਸੋ
ਅਖਬਾਰ ਦੀ ਕਟਿੰਗ ਭੇਜੀ ਆ, ਉਹ ਵਾਲੀਆ ਸਾਹਿਬ ਨੇ ਲਾਈ ਆ ਵੀ ਮਾਲ ਗੱਡੀ ਦੇ ਵਿਚ ਲੁਕ ਕੇ 4 ਜਿਹੜੇ ਨੌਜਵਾਨ ਆ ਉਹ ਐਡਲੇਡ ਨੂੰ ਆ ਰਹੇ ਸੀ ਮੈਲਬਨ ਤੋਂ, ਉਹ ਫੜੇ ਨੇ ਤੇ ਇਹੋ ਜਿਹੇ ਪਤਾ ਨੀ, ਮਤਲਬ ਮੈਨੂੰ ਸਮਝ ਨੀ ਆਉਂਦੀ ਵੀ ਇਹਦਾ ਉਹੀ ਕੰਮ ਹੋ ਗਿਆ ਵੀ ਜਿੱਦਾਂ ਆਸਟ੍ਰੇਲੀਆ ਦੇ ਵਿਚ ਹੀ ਵਿਦੇਸ਼ ਜਾਣਾ ਹੋਵੇ ਦੂਸਰੇ ਸੂਬੇ ਨੂੰ, ਇਹ ਇੱਕ ਤਰਾਸਦੀ ਆ। ਖੈਰ ਮੇਰੀ ਪਰਸੋਂ ਹੀ ਚੱਲ ਰਹੀ ਸੀ ਗੱਲ ਇੱਕ ਬੈਂਕ ਅਫੀਸ਼ੀਅਲ ਦੇ ਨਾਲ, ਤੇ ਉਹ ਵੀ ਇਹ ਖਦਸ਼ਾ ਜ਼ਾਹਰ ਕਰ ਰਿਹਾ ਸੀ ਜਿਹੜਾ ਤੁਸੀਂ ਬਠਿੰਡੇ ਅਜੀਤ ਰੋਡ ਵਾਲੀ ਗੱਲ ਦੱਸੀ ਆ ਕਿ ਫਿਲਹਾਲ ਤਾਂ ਜਿਹੜਾ ਸਰਕਾਰ ਦਾ ਸਟਿਮੂਲਸ ਹੈ ਉਹ ਚੱਲ ਰਿਹਾ, ਕੰਮ ਪੈਸੇ ਆ ਰਹੇ ਨੇ, ਪੈਸੇ ਬਾਹਰ ਜਾ ਰਹੇ ਨੇ, ਲੋਕੀ ਠੀਕ ਹੈ, ਤਸੱਲੀ ਨਾਲ ਬੈਠੇ ਆ। ਬੈਂਕਾਂ ਨੇ ਵੀ ਸਪਤੰਬਰ ਤੱਕ ਆਪਣੀਆਂ ਕਿਸ਼ਤਾਂ ਰੋਕੀਆਂ ਹੋਈਆਂ ਨੇ, ਜਿਹੜੀ ਇੱਕ ਚੰਗੀ ਗੱਲ ਹੈ, ਠੀਕ ਹੈ। ਪਰ ਉਹ ਕਹਿੰਦਾ ਹੈ ਵੀ ਸਾਨੂੰ ਖਤਰਾ ਇਹ ਹੈ ਕਿ ਅਵੇਸਲੇ ਲੋਕੀ ਹੋ ਜਾਂਦੇ ਨੇ, ਹੁਣ ਪੈਸੇ ਖਰਚੀ ਜਾਂਦੇ ਨੇ, ਜੇ ਨਹੀਂ ਖਰਚਦੇ ਤਾਂ ਇਕਾਨਮੀ ਡਿੱਗਦੀ ਹੈ, ਜੇ ਖਰਚਦੇ ਨੇ ਤਾਂ ਖਤਰਾ ਇਹ ਹੈ ਵੀ ਜਦੋਂ ਕਿਸ਼ਤਾਂ ਸ਼ੁਰੂ ਹੋਣਗੀਆਂ ਦੁਬਾਰਾ ਸਪਤੰਬਰ ਅਕਤੂਬਰ ਦੇ ਵਿੱਚ, ਵੀ ਨਵੰਬਰ ਦਸੰਬਰ ਬਹੁਤ ਬੈਡ ਹੋਏਗਾ, ਕਿਉਂਕਿ ਮੁੜ ਕੇ ਕਿਸ਼ਤ ਚੱਲਣੀ ਆ, ਬਹੁਤ ਸਾਰੀਆਂ ਜਿਹੜੀਆਂ ਜੋਬਸ ਨੇ ਉਹ ਸਕੇਲ ਬੈਕ ਹੋ ਗਈਆਂ ਹੋਣੀਆਂ, ਘਟ ਗਈਆਂ ਹੋਣੀਆਂ, ਜਾਂ ਬੰਦ ਹੀ ਕਈਆਂ ਦੀਆਂ ਹੋ ਗਈਆਂ ਹੋਣੀਆਂ, ਬਿਜ਼ਨਸ ਬੰਦ ਹੋ ਗਏ ਹੋਣੇ ਆ। ਜਦੋਂ ਸਰਕਾਰੀ ਪੈਸਾ ਜਿਹੜਾ ਆ ਰਿਹਾ ਹੈ ਮਦਦ, ਇਹ ਬੰਦ ਹੋ ਜਾਣੀ ਆ, ਤਾਂ ਉਦੋਂ ਕੀ ਹੋਏਗਾ? ਮੈਨੂੰ ਲੱਗਦਾ ਇਹ ਸਿਚੁਏਸ਼ਨ ਆਸਟ੍ਰੇਲੀਆ ਦੇ ਵਿੱਚ ਦਸੰਬਰ, ਜਨਵਰੀ, ਫਰਵਰੀ ਅਗਲੇ ਸਾਲ ਬੜੇ ਮਤਲਬ ਔਖੇ ਲੰਘਣਗੇ ਇਕਨੋਮਿਕਲੀ, ਕਿਉਂਕਿ ਹੁਣ ਵੀ ਜਿਹੜੀਆਂ ਪਿਛਲੇ ਮਹੀਨੇ ਦੀ ਰਿਪੋਰਟ ਆਈ ਹੈ ਕਿ ਘਰ ਜਿਹੜੇ ਨੇ ਉਹ ਬਹੁਤ ਜ਼ਿਆਦਾ ਸੇਲ 'ਤੇ ਲੱਗ ਰਹੇ ਨੇ, ਲੋਕੀ ਵੇਚ ਰਹੇ ਨੇ ਬਿਜ਼ਨਸ, ਘਰ ਲੇ ਆਫ ਕਰ ਰਹੇ ਨੇ, ਅਤੇ ਲੇਟਰ ਔਨ ਫੋਰਸਡ ਜਿਹੜੀ ਆਕਸ਼ਨਸ ਹੈ ਜਾਂ ਫੋਰਸ ਸੈਲਿੰਗ ਹੈ ਬੈਂਕਾਂ ਵੱਲੋਂ ਟੇਕ ਓਵਰ, ਉਹ ਕਰਨਾ ਪੈਣਾ ਹੈ ਕਿਉਂਕਿ ਉਹਨਾਂ ਦੀਆਂ ਕਿਸ਼ਤਾਂ ਨਹੀਂ ਚੱਲਣੀਆਂ। ਸੋ ਇੱਧਰ ਨੂੰ ਮੇਰਾ ਖਿਆਲ ਹੈ ਆਸਟ੍ਰੇਲੀਆ ਵਾਲਿਆਂ ਨੂੰ, ਸਾਡੇ ਸਾਰੇ ਸਰੋਤਿਆਂ ਨੂੰ ਵੈਸੇ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਹੁਣ ਵਿਹਲੇ ਹੱਥ 'ਤੇ ਧਰ ਰੱਖ ਕੇ ਮਤਲਬ ਤੁਸੀਂ ਨਾ ਬੈਠੋ, ਆਪਣਾ ਸੋਚੋ, ਆਪਣੇ ਰੈਡੀ ਰਹੋ ਸਾਰੇ ਮਾਹੌਲ ਦੇ ਲਈ, ਇਹ ਮਾਹੌਲ ਜਿਹੜਾ ਇੱਕ ਦੋ ਸਾਲ ਆਉਣ ਵਾਲਾ। ਮਿੰਟੂ ਬਾਈ ਤੁਹਾਡਾ ਕੀ ਕਹਿਣਾ?
ਦੇਖੋ ਜੀ, ਇਹਦਾ ਮੈਂ ਤਾਂ ਬਹੁਤ ਪਹਿਲਾਂ ਹੀ ਲਿਖਤਾ ਸੀ ਆਰਟੀਕਲ ਵੀ ਵੱਡੇ ਵੱਡਿਆਂ ਨੂੰ ਔਕਾਤ ਦਿਖਾਊਗਾ ਹੁਣ ਇਹ, ਤੇ ਵੱਡੇ ਵੱਡੇ ਮੁਲਕਾਂ ਦੀ ਵੀ ਪੋਲ ਖੁੱਲੂਗੀ, ਤੇ ਜਿਹੜੀ ਹਰ ਰੋਜ਼ ਖੁੱਲ ਰਹੀ ਆ, ਹਰ ਰੋਜ਼ ਵੱਡੇ ਵੱਡੀਆਂ ਚੀਜ਼ਾਂ ਸਾਡੇ ਸਾਹਮਣੇ ਆ ਰਹੀਆਂ, ਤੇ ਪਰ ਸਾਨੂੰ ਸਿਆਣਪ ਇਸੇ 'ਚ ਹੀ ਹੈ ਜੀ ਵੀ ਅਸੀਂ ਥੋੜੇ 'ਚੋਂ ਥੋੜਾ ਬਚਾ ਕੇ, ਥੋੜੇ ਨਾ ਸਬਰ ਕਰਕੇ ਆਪਦੀਆਂ ਲਗਜ਼ਰੀ ਲਾਈਫਾਂ 'ਚੋਂ ਬਾਹਰ ਨਿਕਲ ਕੇ ਤੇ ਬੈਕ 'ਤੇ ਚਲੇ ਜਾਈਏ, ਜਿਵੇਂ ਦੁਨੀਆ ਜਿਉਂਦੀ ਸੀ ਗੜਬੀ ਪਾਣੀ ਦੇ ਨਾਲ, ਰਾਜਸਥਾਨ 'ਚ ਇੱਕ ਬੁੜੀ ਕਹਿੰਦੇ ਸਾਰਾ ਦਿਨ ਲੰਘਾ ਲੈਂਦੀ ਆ, ਤੇ ਉਹ ਓਦਾਂ ਦੀ ਆਪਦੇ ਕਲਚਰ 'ਤੇ ਅਸੀਂ ਆਈਏ, ਉਹੋ ਜਿਹੀਆਂ ਚੀਜ਼ਾਂ ਨੂੰ ਅਸੀਂ ਉਵੇਂ ਜ਼ਿੰਦਗੀ ਜਿਉਣਾ ਸ਼ੁਰੂ ਕਰੀਏ ਤਾਂ ਚੰਗੇ ਰਹਾਂਗੇ। ਬਾਕੀ ਜਿਹੜੀ ਤੁਸੀਂ ਆ ਬਾਰਡਰ ਤੋੜਨ ਦੀ ਗੱਲ ਦੱਸੀ ਹੈ ਨਾ, ਜਿਹੜੀ ਜਿਵੇਂ ਨਿਊਜ਼ ਲੱਗੀ ਸੀ ਬਾਰਡਰ ਦੀ ਵੀ ਟ੍ਰੇਨ 'ਚ ਆ ਕੇ ਆ, ਉਹਦੇ 'ਚ ਇੱਕ ਮੈਨੂੰ ਕੱਲ੍ਹ ਪਰਸੋਂ ਮੈਨੂੰ ਕਿਸੇ ਦੀ ਕਾਲ ਵੀ ਆਈ, ਤੇ ਉਹ ਕਾਲ ਦੀ ਵੀ ਮੈਂ ਜ਼ਿਕਰ ਕਰਨਾ ਚਾਹਾਂਗਾ। ਹੁਣ ਮੈਲਬਰਨ 'ਚ ਜਦੋਂ ਦੁਬਾਰੇ ਤੀਜਾ ਰਾਊਂਡ ਲਾਇਆ ਗਿਆ ਤਾਂ ਬਹੁਤ ਸਾਰੇ ਜਿਹੜੇ ਲੋਕ ਸੀਗੇ, ਜਿਹੜੇ ਸਟੂਡੈਂਟ ਸੀ, ਜਿਹੜੇ ਮੈਲਬਰਨ 'ਚ ਬੈਠੇ ਸੀ ਤੇ ਆਨਲਾਈਨ ਸਟੱਡੀ ਕਰ ਰਹੇ ਸੀ, ਉਹਨਾਂ ਨੇ ਕੀ ਕਿਹਾ, ਉਹਨਾਂ ਨੂੰ ਲੱਗਿਆ ਵੀ ਸਾਊਥ ਆਸਟ੍ਰੇਲੀਆ ਹਜੇ ਸਾਫ਼ ਆ ਤੇ ਸਾਊਥ ਆਸਟ੍ਰੇਲੀਆ 'ਚ ਕੰਮ ਵੀ ਚੱਲੂ ਆ, ਤੇ ਕਿਉਂਕਿ ਉਹਨਾਂ ਨੂੰ ਤਾਂ ਜਿਹੜੀ ਫੀਸ ਉਹਨਾਂ ਦੀ ਡੈਫਰ ਹੋਈ ਆ, ਫੀਸ ਤਾਂ ਅਕਸਰ ਭਰਨੀ ਪਊ ਨਾ, ਕਿੰਨੇ ਕਿਤੇ ਬੈਠੇ ਰਹਿਣਗੇ, ਉਹਨਾਂ ਨੂੰ ਚਿੰਤਾ ਖਾਂਦੀ ਸੀ ਖਰਚੇ ਕਿੱਥੋਂ ਨਿਕਲਣਗੇ, ਉਹਨਾਂ ਨੂੰ ਕੋਈ ਅਸਿਸਟੈਂਟ ਨੀ ਮਿਲ ਰਹੀ ਸੀ, ਤੇ ਉਹਨਾਂ ਨੇ ਸੋਚਿਆ ਆਪਾਂ ਸਾਊਥ ਆਸਟ੍ਰੇਲੀਆ ਨੂੰ ਨਿਕਲ ਜਾਈਏ ਛੇਤੀ ਛੇਤੀ, ਤਾਂ ਉਹ ਬਹੁਤ ਸਾਰੇ ਲੋਕ ਸਾਊਥ ਆਸਟ੍ਰੇਲੀਆ ਨੂੰ ਉਹ ਵੀ ਆਏ ਆ ਜਿਹੜੇ ਆਉਣ 'ਚ ਕਾਮਯਾਬ ਹੋ ਗਏ ਸੀ ਪਿਛਲੇ ਦਿਨ, ਜਿਹੜੇ ਘੱਟੋ ਘੱਟ ਮੈਂ 20-30-50 ਬੰਦਿਆਂ ਦਾ ਤਾਂ ਮੇਰੇ ਕੋਲੇ ਜਿਹੜੀਆਂ ਕੋਂਟੈਕਟ ਆਏ ਆ, ਜਿਹਨਾਂ ਨੇ ਇੱਦਾਂ ਆਏ ਆ ਵੀ ਅਸੀਂ 2-3 ਮਹੀਨੇ ਇੱਥੇ ਲਾ ਲਾਂਗੇ, ਜਿਹਨਾਂ 'ਚ ਮੈਲਬਰਨ ਦੇ ਵਿੱਚ ਜਿਹੜੀ ਸਖਤੀ ਹੁੰਦੀ ਆ। ਸੋ ਹੁਣ ਥੋੜਾ ਜਿਹਾ ਬਾਰਡਰ ਟਾਈਟ ਹੋ ਗਿਆ, ਪਹਿਲਾਂ ਤਾਂ ਨੋਰਮਲ ਜਿਹੜਾ ਮਲਦੂਰੇ ਮੇਨ ਬਾਰਡਰ ਸੀਗਾ ਇੱਧਰਲਾ ਸਾਡਾ ਸਾਊਥ ਆਸਟ੍ਰੇਲੀਆ ਦਾ, ਉਹਦੇ ਤੇ ਟਾਈਟ ਸੀ, ਪਰ ਸਾਈਡ ਤੇ ਜਿਹੜੀਆਂ ਲੀਕ ਹੁੰਦੀਆਂ ਸੜਕਾਂ ਸੀ, ਲੋਕ ਉਹਦੇ ਉੱਤੋਂ ਦੀ ਆਈ ਜਾਈ ਜਾਂਦੇ ਸੀ ਆਰਾਮ ਨਾਲ, ਸੋ ਇਹ ਵੀ ਇੱਕ ਕਾਰਨ ਬਣਿਆ ਹੋਇਆ
ਜੀ। ਔਰ ਚਾਲ ਉਹਨਾਂ ਨੇ ਸਾਨੂੰ ਜਾਣਕਾਰੀ ਭੇਜੀ ਹੈ ਕਿ ਜਨਵਰੀ ਤੱਕ ਸ਼ਾਇਦ ਜਿਹੜੇ ਡਿਫਰਲ ਸਕੀਮ ਹੈ, ਲੋਨ ਡਿਫਰਲ ਸਕੀਮ ਹੋ ਜਾਏਗੀ, ਪਰ ਗੱਲ ਇਹ ਹੈ ਵੀ ਹੋ ਤਾਂ ਜਾਏਗੀ ਪਰ ਉਹ ਇੰਟਰਸਟ ਤਾਂ ਜਮ੍ਹਾਂ ਹੋਈ ਜਾ ਰਿਹਾ ਹੈ ਨਾ, ਇੱਕ ਸਿਰਫ ਮੂਲ ਹੀ ਨਹੀਂ ਦੇਣਾ ਨਾਲ, ਇੰਟਰਸਟ ਤਾਂ ਨਾਲ ਹੈਗਾ ਹੀ ਹੈਗਾ ਆ, ਤੇ ਉਹ ਲੰਬਾ ਹੋਈ ਜਾਣਾ, ਤੇ ਫਿਰ ਪ੍ਰੋਬਲਮ ਇਹ ਹੈ ਕਿ ਜੇ ਉਦੋਂ ਤੱਕ ਸਾਡੀ ਜਿਹੜੀ ਆਈ ਚਲਾਈ ਨਹੀਂ ਚੱਲੀ, ਜੋਬਸ ਨਹੀਂ ਚੱਲੀਆਂ, ਤਾਂ ਦਿੱਕਤ ਆਉਣ ਦੀ ਸੰਭਾਵਨਾ ਹੈ ਜੀ। ਤੇ
ਬਿਲਕੁਲ ਬਿਲਕੁਲ, ਕਈ ਵਾਰੀ ਨਾ ਅਸੀਂ ਕਈ ਟਰਮਸ ਐਂਡ ਕੰਡੀਸ਼ਨ ਹੁੰਦੀਆਂ, ਸਿੱਧੂ ਸਾਹਿਬ ਅਸੀਂ ਬਰੀਕੀ ਨਾਲ ਨੀ ਪੜ੍ਹਦੇ, ਉੱਥੇ ਮਾਰ ਖਾ ਜਾਂਦੇ ਹਾਂ। ਮੈਂ ਇੱਥੇ ਆਪਣਾ ਨਿੱਜੀ ਤਜਰਬਾ ਜ਼ਰੂਰ ਦੱਸਣਾ ਚਾਹੂੰਗਾ, ਸ਼ਾਇਦ ਹੋ ਸਕਦਾ ਕਿਸੇ ਦੇ ਲਾਹੇ 'ਚ ਹੋਵੇ। ਜਿਵੇਂ ਹੁਣ ਮੋਟਰ ਇੰਡਸਟਰੀ ਆ, ਸਾਡੇ ਮੋਟਰ ਇੰਡਸਟਰੀ ਦੇ ਵਿੱਚ ਲੀਜ਼ ਹੋਲਡ ਮੋਟਰ ਜਿਹੜੇ ਅਸੀਂ ਲੈਂਦੇ ਹਾਂ ਤਾਂ ਉਹਦਾ ਇੱਕ ਸੈੱਟ ਅਮਾਊਂਟ ਹੁੰਦਾ ਜੀ, ਜਿਹੜਾ ਮੰਥਲੀ ਅਸੀਂ ਉਹਨਾਂ ਨੂੰ ਦੇਣਾ, ਲੀਜ਼ ਦਾ ਦੇਣਾ, ਤਾਂ ਉਹ ਵੀ ਐਡਵਾਂਸ 'ਚ ਦੇਣਾ ਹੁੰਦਾ। ਤੇ ਹੁਣ ਜਦੋਂ ਇਹ ਮਸਲਾ ਆ ਗਿਆ ਤੇ ਮੰਨ ਲਓ ਇੱਕ ਮੋਟਰ ਦਾ ਸਾਲ ਦਾ 1,20,000 ਰੈਂਟ ਆ ਤੇ $10,000 ਉਹ ਸਾਲ ਦਾ ਮੰਥਲੀ ਅਸੀਂ ਦੇਣਾ ਗਾ, ਤਾਂ ਉਹ ਹੁਣ 10,000 ਰੁਪਏ ਨਿਕਲੂ ਕਿਥੋਂ ਜਦੋਂ ਜਦੋਂ ਮੋਟਰ ਇੰਡਸਟਰੀ ਤਾਂ ਜਮਾ ਹੀ ਡੰਡੇ ਬਚਾਉਣ ਲੱਗ ਗਈ, ਜਦੋਂ ਕੋਈ ਜਾ ਹੀ ਨੀ ਰਿਹਾ ਕਿਤੇ ਤਾਂ ਫਿਰ ਉਹ ਤਾਂ ਖਤਮ ਆ ਕਹਿਣੀ। ਹੁਣ ਉਹਦੇ ਲਈ ਕੀ ਹੋਇਆ, ਉਹਦੇ ਲਈ ਸਰਕਾਰਾਂ ਨੇ ਇਸ ਚੀਜ਼ ਨੂੰ ਕੰਸਿਡਰ ਕੀਤਾ, ਇਸ ਤੇ ਇਹਦੇ ਉੱਤੇ ਆਪਦੀਆਂ ਐਕਸਪਰਟ ਬਿਠਾਏ ਤੇ ਰਾਇਆਂ ਦਿੱਤੀਆਂ ਕਿ ਇਹਦੇ ਇਸੇ ਦੌਰਾਨ ਇਹ ਕਿਹਾ ਗਿਆ ਵੀ ਮਾਲਕ ਫਰੀ ਹੋਲਡ ਮਾਲਕ ਤੇ ਲੀਜ਼ ਹੋਲਡ ਬਿਜ਼ਨਸ ਮਾਲਕ ਜਿਹੜਾ ਉਹ ਦੋਨੇ ਆਪਸ ਵਿੱਚ ਬੈਠ ਕੇ ਇਸ ਚੀਜ਼ ਨੂੰ ਸੋਰਟ ਆਊਟ ਕਰ ਲੈਣ। ਹੁਣ ਜਦੋਂ ਕੋਈ ਚੀਜ਼ ਸੋਰਟ ਆਊਟ ਕਰਨ ਦੀ ਗੱਲ ਆ ਜਾਂਦੀ ਆ, ਉੱਥੇ ਦੋ ਕਿਸਮ ਦੇ ਲੋਕ ਆ। ਇੱਕ ਕਿਸਮ ਦੇ ਲੋਕ ਆ ਜਿਹੜੇ ਲਾਲਚੀ ਟਾਈਪ ਆ, ਜਿਹਨਾਂ ਨੂੰ ਇਹ ਆ ਵੀ ਕੁਛ ਮਰੇ ਜਿਉਂਦੇ ਸਾਡਾ ਕੰਮ ਹੋਣਾ ਚਾਹੀਦਾ, ਠੀਕ ਆ ਵੀ ਸਾਨੂੰ ਪੈਸੇ ਮਿਲਣੇ ਚਾਹੀਦੇ। ਇੱਕ ਉਹ ਕਿਸਮ ਦੇ ਲੋਕ ਆ, ਇੱਕ ਉਸ ਕਿਸਮ ਦੇ ਲੋਕ ਆ ਜਿਹਨੇ ਮਜਬੂਰ ਆ ਵੀ ਉਹਨਾਂ ਨੇ ਖੁਦ ਪਹਿਲਾਂ ਲੋਨ ਤੇ ਲਏ ਹੋਏ ਆ ਤੇ ਉਹਨਾਂ ਨੂੰ ਤਾਂ ਕਿਸ਼ਤ ਭਰਨੀ ਪੈਣੀ ਆ ਨਾ, ਉਹਨਾਂ ਦੀ ਕਿਸ਼ਤ ਉਸ ਰੈਂਟ ਨੇ ਭਰਨੀ ਸੀ। ਇੱਕ ਇਸ ਕਿਸਮ ਦੇ ਲੋਕ ਆ ਜਿਹੜੇ ਆਦੇ ਆ ਵੀ ਕੋਈ ਨਾ ਭਾਈ, ਜੇ ਤੇਰੇ ਤੇ ਆਫਤਾ ਮੇਰੇ ਤੇ ਵੀ ਆਫਤਾ ਤੇ ਆਪਾਂ ਰਲ ਮਿਲ ਕੇ ਟਾਈਮ ਕੱਢ ਲੈਂਦੇ ਹਾਂ। ਸੋ ਇਹ ਤਿੰਨ ਚਾਰ ਕਿਸਮ ਦੇ ਜਿਹੜੇ ਮਾਲਕ ਤੇ ਜਦੋਂ ਇਹ ਬੈਠਦੇ ਆ ਬਿਜ਼ਨਸ ਓਨਰ, ਤਾਂ ਉਹਨਾਂ ਦੇ ਸਿੱਟੇ ਨਿਕਲੇ ਵੀ ਕੋਈ ਬੰਦੇ ਨੇ ਤਾਂ ਰਾਜੀ ਹੋ ਗਿਆ ਵੀ ਸਰਕਾਰ ਨੇ ਦੇ ਦਿੱਤੀ ਲਿਮਿਟ 50% ਮਿਨੀਮਮ ਦੀ, ਵੀ 50% ਤੁਹਾਨੂੰ ਵੇਵ ਕਰਨਾ ਪਊਗਾ ਜਿਹੜਾ ਰੈਂਟ, ਠੀਕ ਹੈ ਜੀ। ਚਲੋ ਜੀ, ਕਈਆਂ ਨੇ ਤਾਂ ਸਰਕਾਰ ਦੀ ਗੱਲ ਤੇ ਫੁੱਲ ਚੜਾਏ ਤੇ 50% ਰੈਂਟ ਵੇਵ ਕਰਤਾ। ਕਈਆਂ ਨੇ ਇਹ ਕਹਿਤਾ ਵੀ ਹਾਂਜੀ ਸਰਕਾਰ ਦਾ ਹੁਕਮ ਆਇਆ ਵੀ ਕੋਈ ਨੀ, ਐਟ ਦ ਮੂਮੈਂਟ ਮੈਂ ਤੁਹਾਡੇ ਤੋਂ 50% ਨਹੀਂ ਲੈ ਰਿਹਾ, 50 ਦੇ ਦੋ ਮੈਨੂੰ, ਠੀਕ ਆ। ਇੱਥੇ ਟੈਕਨੀਕਲ ਪ੍ਰੋਬਲਮ ਆ ਗਈ ਕਿ ਮੇਰੇ ਵਰਗੇ ਨੇ ਚਾਰਜ ਦਾ ਵਾਰਾ ਕਹਿਤਾ ਵੀ ਹਾਂਜੀ ਵਧੀਆ ਗੱਲ ਹੋਈ, ਸਾਡੇ ਮਾਲਕ ਨੇ ਵੀ 50 ਕਰਤਾ, ਇੱਕ ਦੂਜੇ ਨਾਲ ਅਸੀਂ ਸਾਡੇ ਗਰੁੱਪ ਬਣਿਆ ਇੱਕ ਦੂਜੇ ਨਾਲ ਡਿਸਕਸ ਕਰਦੇ ਹਾਂ ਤਾਂ ਅਸੀਂ ਸਾਡੇ ਮਾਲਕ ਨੇ ਵੀ ਕਹਿਤਾ 50 ਸਾਡੇ, ਪਰ ਗੱਲ ਸੀ ਬੇਵ ਕਰਨ ਦੀ ਨਾ ਕਿ 50% ਕਰਨ ਦੀ। ਜੇ ਹੁਣ ਤੁਸੀਂ ਮੰਨ ਲਓ ਸਾਡਾ ਰੈਂਟ ਪਿਛਲੇ 4 ਮਹੀਨਿਆਂ ਤੋਂ 50% ਕਰਤਾ ਮਾਲਕ ਨੇ, ਤੇ 4 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਜਦੋਂ ਰਿਸਟ੍ਰਿਕਸ਼ਨਾਂ ਖੁੱਲੀਆਂ ਤੇ ਉਹਨੇ ਕਹਿਤਾ ਵੀ ਲਿਆਓ ਜੀ ਪਿਛਲਾ 50% ਜਿਹੜਾ ਰਿਹਾ ਸੀ ਉਹ ਦਿਓ। ਹੁਣ ਉਹ ਤਾਂ ਅੱਗੇ ਤਾਂ ਅੱਗੇ ਫੁੱਲ ਰਿਪੈਂਟ ਤਾਂ ਇੱਕ ਊਂ ਆਜੂਆ ਤੇ ਪਿਛਲਾ 50 ਅਸੀਂ ਕਿਵੇਂ ਕਵਰ ਕਰਾਂਗੇ,
ਉਹ ਵੀ
ਮਤਲਬ ਸੀ ਬੇਵ ਕਰਨ ਦੀ। ਹਾਂ ਮਤਲਬ ਆ ਬੇਵ ਕਰਨ ਦੀ ਵੀ ਜੇ ਤੁਹਾਡਾ ਉਹ ਜਮਾ ਹੀ ਖਤਮ ਕਰਦਾ ਉਸ ਚੀਜ਼ ਚੋਂ ਵੀ ਭਾਈ ਮੈਂ 50% ਤੁਹਾਨੂੰ ਛੱਡਤਾ ਪਰਮਾਨੈਂਟ ਛੱਡਤਾ, ਤਾਂ ਇਹ ਜ਼ਰੂਰ ਸਾਰੇ ਜਾਣੇ ਧਿਆਨ ਕਰ ਲਿਓ। ਕੋਈ ਵੀ ਕਿਸੇ ਕਿਸਮ ਦੀ ਕਿਸੇ ਨਾਲ ਕੰਟਰੈਕਟ ਚ ਬੱਝੇ ਹੋਏ ਹੋਰ ਆ, ਸਰਕਾਰ ਦੀਆਂ ਹਦਾਇਤਾਂ ਵੀ 50% ਬੇਵ ਕੀਤਾ ਜਾਵੇ। ਪਰ ਬਹੁਤ ਸਾਰੇ ਲੋਕ ਕੱਲਾ ਸਿਰਫ ਇਹ ਕਹਿ ਕੇ ਕਹਿ ਰਿਹਾ ਵੀ ਕੋਈ ਗੱਲ ਨੀ ਜੀ ਬਾਅਦ ਚ ਕਰ ਲਾਂਗੇ, ਤੇ ਬਾਅਦ ਚ ਤਾਂ ਫਿਰ ਕਿਵੇਂ ਕਰ ਲਓਗੇ ਜਿਹੜੀ ਇੱਕ ਚੀਜ਼ ਦੀ ਇਨਕਮ 1 ਰੁਪਈਆ ਤੇ ਉਹਦੇ ਚੋਂ ਤੁਸੀਂ ਆਲਰੇਡੀ 50 ਪੈਸੇ ਰੈਂਟ ਦੇ ਰਹੇ ਹੋ, 50 ਪੈਸੇ ਤੋਂ ਆਪਦੇ ਖਰਚੇ ਵੀ ਕਰ ਰਹੇ ਹੋ ਤੇ ਆਪਦੀ ਆਮਦਨ ਵੀ ਉਹਦੇ ਚ ਲੈਣੀ ਆ, ਤੇ ਜੇ ਕੱਲ ਨੂੰ ਤੁਹਾਨੂੰ 1 ਰੁਪਈਆ ਹੀ ਰੈਂਟ ਮੰਗ ਲਿਆ ਸਾਰੇ ਦਾ ਸਾਰਾ ਤੇ ਤੁਸੀਂ ਕਿੱਥੋਂ ਅਗਾਂਹ ਚਲਾ ਲਓਗੇ ਫਿਰ ਉਸ ਚੀਜ਼ ਨੂੰ।
ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਰੇਸ਼ਾਨੀਆਂ ਆਉਣ ਦੀ ਪੂਰੀ ਪੂਰੀ ਸੰਭਾਵਨਾ ਆ, ਤੇ ਇਹਦੇ ਲਈ ਰੈਡੀ ਰਹਿਣਾ ਚਾਹੀਦਾ। ਸੇ ਮਿੰਟੂ ਬਾਜੀ, ਇੱਕ ਹੋਰ ਖਬਰ ਰਸ਼ ਮੱਲੀ ਹੁਣਾਂ ਨੇ ਸਾਂਝੀ ਕੀਤੀ ਹੈ ਕਿ ਕੱਲ੍ਹ ਨਾ ਮੈਲਬਨ ਦੇ ਵਿੱਚ ਇੱਕ ਬੰਦੇ ਨੂੰ ਚਾਰਜ ਕੀਤਾ ਗਿਆ ਤੇ ਉਹ 32 ਕਿਲੋਮੀਟਰ ਡਰਾਈਵ ਕਰਕੇ ਗਿਆ ਬਟਰ ਚਿਕਨ ਲੈਣ ਵਾਸਤੇ ਤੇ $1,652 ਨੂੰ ਪਿਆ ਉਹਨੂੰ। ਇਹ ਵੀ ਇੱਕ ਵਰਾਇਟੀ ਹੈ ਜਿਹੜੇ ਮਤਲਬ ਕਹਿੰਦੇ ਨੇ ਕਿ ਜਿਹੜੇ ਕਹਿੰਦੇ ਮੈਂ ਨੀ ਮੰਨਦਾ, ਹਰ ਪਾਸੇ ਏਦਾਂ ਹੀ ਆ। ਤਾਂ ਹਰਜਿੰਦਰ ਸਿੰਘ ਘੁੰਮਣ ਹੁਣੀ ਵੀ ਸਾਡੇ ਨਾਲ ਪ੍ਰੋਗਰਾਮ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਗੁਰਪ੍ਰੀਤ ਪਿਆ ਹੁਣੀ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵੀ ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ, ਤੇ ਬਾਕੀ ਕਹਿੰਦੇ ਮੈਂ ਪੋਡਕਾਸਟ ਸੁਣਦੇ ਆ ਤੇ ਅੱਜ ਲਾਈਵ ਚੱਲ ਰਿਹਾ, ਤੇ ਕੱਲ ਫੱਤੋ ਵਾਲਾ ਬਹੁਤ ਵਧੀਆ ਗੱਲਬਾਤ ਸੀਗੀ, ਤੇ ਆਮ ਵੇਟਿੰਗ ਫੋਰ ਗੱਜਣ ਵਾਲਾ ਇਜ਼ ਏ ਗ੍ਰੇਟ ਸਮਥਿੰਗ ਗ੍ਰੇਟ ਟੂ ਆਫਰ। ਕੱਲ ਬਾਈ ਜੀ ਫੱਤੋ ਦੀ ਗੱਲ ਚੱਲੀ ਸੀ ਲੈਂਗੁਏਜ ਦੀ, ਹੁਣ ਮੀਕ ਭਾਜੀ ਉਰਦੂ ਚ ਕਾਫੀ ਮਾਹਰ ਹੈ ਕਿਉਂਕਿ ਉਹ ਜਾਮੀਆ ਮਿਲੀਆ ਦੇ ਗ੍ਰੈਜੂਏਟ ਵੀ ਨੇ, ਸੋ ਕਿਤੇ ਕਿਤੇ ਉਰਦੂ ਉਹ ਸਾਨੂੰ ਦੱਸਦੇ ਹੁੰਦੇ ਆ, ਤੇ ਮੈਂ ਕਿਹਾ ਬਈ ਉਰਦੂ ਤੋਂ ਇਲਾਵਾ ਤੁਹਾਨੂੰ ਕੋਈ ਹੋਰ ਗੱਲ ਹੋਰ ਲੈਂਗੁਏਜ, ਕਹਿੰਦੇ ਹਾਂ ਫਿਜੀਅਨ ਵੀ ਆਉਂਦੀ ਹੈ ਮੈਨੂੰ, ਤੇ ਫਿਜੀਅਨ ਤੇ ਉਹ ਫਿਰ ਕਿਉਂਕਿ ਉਹਨਾਂ ਦੇ ਆਪਣੇ ਟੀਚਰ ਕੋਲੀਗਸ ਕਈ ਨੇ ਮੈਨੂੰ ਵੀ ਮਿਲੇ ਨੇ ਇੱਥੇ ਵੀ ਆਏ ਨੇ, ਤੇ ਮੈਂ ਕਿਹਾ ਕਿੱਦਾਂ ਫਿਰ ਕੀ ਗੱਲ, ਉਹ ਗੱਲਾਂ ਚੋਂ ਕਰਦੇ ਕਰਦੇ ਕਹਿੰਦੇ ਉਹ ਨੌਂ ਨੂੰ ਫੱਤੋ ਕਹਿੰਦੇ ਆ, ਉਤੋਂ ਫਿਰ ਗੱਲ ਚੱਲ ਪਈ, ਤੇ ਮੈਂ ਕਿਹਾ ਫਿਰ ਫੱਤੋ ਸਾਡੇ ਤਾਂ ਫੱਤੋ ਹੋਰ ਕਹਿੰਦੇ ਆ, ਤੇ ਫਿਰ ਤਾਂ ਫਿਰ ਗੱਲ ਚੱਲਦੀ ਚੱਲਦੀ ਫਿਰ ਸੀਰੀਅਲ ਦਾ ਵੀ ਨਾਂ ਬਦਲਣਾ ਪਿਆ ਸਾਨੂੰ ਉਹਨਾਂ ਵਾਸਤੇ, ਜਿਹੜਾ ਸਾਸ ਵੀ ਕਵੀ ਫੱਤੋ ਸੀ ਨਾ ਉਹ ਫਿਰ ਇੱਦਾਂ ਕਰਨਾ ਪਿਆ ਉਹਨੂੰ, ਤੇ ਰਵਿੰਦਰ ਸਿੰਘ ਗਿੱਲ ਘਾਲ ਕਲਾਂ ਵਾਲੇ ਵੀ ਪ੍ਰੋਗਰਾਮ ਚ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਰਾਜਾ ਧਾਲੀਵਾਲ ਮਲਡੂਰਾ ਤੋਂ। ਫਤਿਹ ਦੀ ਸਾਂਝ ਕਹਿੰਦੇ ਹਾਜ਼ਰੀ ਕਬੂਲ ਕਰੋ ਜੀ ਜੀ ਆਇਆਂ ਨੂੰ ਤੇ ਪਰਮਜੀਤ ਸਿੰਘ ਧਾਲੀਵਾਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਮੌਸਮ ਬਹੁਤ ਵਧੀਆ ਜੀ ਇੱਥੇ ਤੇ ਨਰਿੰਦਰ ਰਾਠੌਰ ਸਾਨੂੰ ਫਤਿਹ ਬੁਲਾ ਰਹੇ ਨੇ ਗੌਰਵ ਸ਼ਰਮਾ ਕੁਛ ਤਸਵੀਰਾਂ ਭੇਜ ਰਹੇ ਨੇ ਮਨੀ ਪਲਾਂਟ ਦੀਆਂ ਇਹ ਮੈਂ ਸਾਂਝੀਆਂ ਕਰ ਚੁੱਕਾ ਕਹਿੰਦੇ ਤੁਸੀਂ ਮਨੀ ਪਲਾਂਟ ਲਾਇਆ ਸੀ ਮੈਂ ਪ੍ਰਭਾਵਿਤ ਹੋ ਕੇ ਫਿਰ ਮੈਂ ਵੀ ਲਾਇਆ ਤੇ ਦੇਖੋ ਮਨੀ ਪਲਾਂਟ ਕਿੱਦਾਂ ਫੈਲ ਲਿਆ ਕਿਆ ਬਾਤ ਹੈ ਜੀ ਬਹੁਤ ਸੋਹਣਾ ਸਾਰੇ ਘਰ ਦੇ ਵਿੱਚ ਫੈਲ ਲਿਆ ਚੰਗੀ ਗੱਲ ਤੇ ਵਧੀਆ ਲੱਗਿਆ ਗੁਰਨਾਮ ਸਿੰਘ ਭੁੱਲਰ ਵੀ ਪ੍ਰੋਗਰਾਮ ਸੁਣ ਰਹੇ ਨੇ ਮਲਡੂਰਾ ਤੋਂ ਉਹ ਵੀ ਕਹਿੰਦੇ ਸਤਿ ਸ੍ਰੀ ਅਕਾਲ ਸੋ ਮਿੰਟੂ ਭਾਜੀ ਇੱਕ ਛੋਟੀ ਜਿਹੀ ਬ੍ਰੇਕ 2 ਮਿੰਟ ਦੀ ਉਸ ਤੋਂ ਬਾਅਦ ਫਿਰ ਆਪਾਂ ਹੋਰ ਚਿੰਤਨ ਜਾਰੀ ਰੱਖਾਂਗੇ ਸੋ ਜੁੜੇ ਰਹੋ ਹਰਮਨ ਰੇਡੀਓ ਨਾਲ
ਮੈਂ ਪ੍ਰਭਜੀਤ ਕੌਰ ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514 10
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ ਯਾਰ ਬਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੱਲ ਰਿਹਾ ਦਿਨ ਐਤਵਾਰ ਹੈ ਔਰ ਆਨੰਦ ਪੂਰੇ ਜੋਬਨ ਤੇ ਹੈ ਜੀ ਤੇ ਮਿੰਟੂ ਬਰਾੜ ਬਾਈ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਗੱਲਾਂ ਬਾਤਾਂ ਅਸੀਂ ਕਰ ਰਹੇ ਹਾਂ ਤੇ ਮਿੰਟੂ ਬਾਈ ਜੀ ਮਨਿੰਦਰਜੀਤ ਸਿੰਘ ਸਿੱਧੂ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਟਾਰਨੈਟ ਤੋਂ ਔਰ ਜਸਕਰਨ ਸੰਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਇੱਕ ਨਾ ਤੁਸੀਂ ਚਾਹ ਪੀ ਲਈ ਮਲਾਈ ਜੀ ਆ ਗਈ ਉਪਰ ਉਹ ਕਈਆਂ ਨੂੰ ਪਸੰਦ ਨੀ ਨਾ ਹੁੰਦੀ ਉਹ ਮਲਾਈ ਤੇ ਤੇ ਮੈਂ ਕਹਿੰਦਾ ਮੈਂ ਬੱਚਿਆਂ ਨੂੰ ਕਿਹਾ ਮੈਂ ਕਿਹਾ ਇਹਨੂੰ ਚੰਗੀ ਤਰ੍ਹਾਂ ਫੈਂਟ ਫੂੰਟ ਕੇ ਲਾਓ ਝੱਗ ਜਿਹੀ ਹੋਵੇ ਉਹਦੇ ਤੇ ਉਹ ਮੈਨੂੰ ਯਾਦ ਆ ਗਿਆ ਮੈਂ ਕਿਹਾ ਦੇਖ ਇਹ ਅਸੀਂ ਨਾ ਉਹ ਸੈਂਸਰ ਬਣਾ ਰਹੇ ਹਾਂ ਕੰਮ ਕਰ ਰਹੇ ਹਾਂ ਐਟਮੋਸਫੇਰਿਕ ਸੈਂਸਰ ਐਂਡ ਇਰੀਗੇਸ਼ਨ ਵਗੈਰਾ ਦੇ ਉਹ ਮੈਂ ਕਿਹਾ ਯਾਰ ਆਪਾਂ ਨੂੰ ਇੰਨੀ ਲੋੜ ਹੀ ਨਹੀਂ ਸੀਗੀ ਲੈਣ ਦੀ ਹਨਾ ਮਤਲਬ ਸੈਂਸਰ ਖਰੀਦ ਕੇ ਇਹਨੂੰ ਲਾਣਾ ਫਿਰ ਲੌਜਿਕ ਲਾਣਾ ਤੇ ਅਸੀਂ ਤਾਂ ਪੁਰਾਣੇ ਟਾਈਮ ਤੋਂ ਹੀ ਚਾਹ ਦੇ ਨਾਲੇ ਦੱਸ ਦੇਈਦਾ ਵੀ ਮੀਂਹ ਪੈਣਾ ਜਾਂ ਨਹੀਂ ਪੈਣਾ ਹਨਾ ਉਹ ਕਹਿੰਦਾ ਉਹ ਕਿਵੇਂ ਮੈਂ ਕਿਹਾ ਯਾਰ ਉਹ ਤਾਂ ਬਹੁਤ ਸੌਖਾ ਕੰਮ ਹੈ ਮਿੰਟੂ ਭਾਜੀ ਤੁਸੀਂ ਸ਼ਾਇਦ ਪਤਾ ਨੀ ਕੰਮ ਤਾਂ ਤੁਸੀਂ ਸਾਰੇ ਕੀਤੇ ਆ ਕਿਤੇ ਘੜੇ ਘੁੜੇ ਬਣਾਉਣ ਵਾਲਾ ਤਾਂ ਨੀ ਕੀਤਾ ਘੁਮਿਆਰ ਵਾਲਾ ਕੰਮ ਤਾਂ ਨੀ ਕੀਤਾ
ਨਹੀਂ ਨਹੀਂ ਪਰ ਮੈਂ ਉਹਨਾਂ ਨੂੰ ਬੜਾ ਨੇੜੇ ਤੋਂ ਦੇਖਿਆ ਵੀ ਉਹ ਦੱਸ ਦਿੰਦੇ ਹੁੰਦੇ ਸੀ ਵੀ ਕਿਵੇਂ ਮੀਂਹ ਅੱਜ ਪਊਗਾ ਕਿ ਨਹੀਂ ਆਵਾ ਲਾਈਏ ਕਿ ਨਹੀਂ ਲਾਈਏ ਉਹ ਈਵਨ ਇੱਕ ਦਿਨ ਦਾ ਨਹੀਂ ਬਹੁਤ ਦਿਨਾਂ ਦਾ ਵੈਦਰ ਦੱਸ
ਬਹੁਤ ਦਿਨਾਂ ਦਾ ਵੈਦਰ
ਖੇਤ ਦੇ ਗੁਆਂਢੀ ਸਨ
ਹਾਂਜੀ ਉਹ ਨਾ ਚੌਂਕਾ ਲਾ ਕੇ ਦੱਸ ਦਿੰਦੇ ਸੀ ਸਕੁਏਅਰ ਬਣਾ ਕੇ ਨਾ ਚਾਰ ਕੱਚੇ ਦੇ ਕੱਚੇ ਭਾਂਡੇ ਉਹਨਾਂ ਨੇ ਬਣਾਏ ਹੁੰਦੇ ਸੀ ਉਹਨਾਂ ਚ ਪਾਣੀ ਪਾ ਕੇ ਨਾ ਬਰਾਬਰ ਜਿਹਾ ਉਹਨਾਂ ਦਾ ਬਜ਼ੁਰਗ ਵਿੱਚ ਧੂਣੀ ਜੀ ਬਾਲ ਕੇ ਉਹ ਜੇ ਤਾਂ ਉਹ ਕਲੈਪਸ ਹੋ ਜਾਂਦਾ ਆ ਤਾਂ ਫੇਰ ਤਾਂ ਮੀਂਹ ਪੈਣਾ ਜੇ ਨਹੀਂ ਮਤਲਬ ਉਹ ਪ੍ਰੈਸ਼ਰ ਦੱਸ ਦਿੰਦੇ ਹੁੰਦੇ ਸੀ ਵੀ ਐਟਮੋਸਫੀਅਰ ਦੇ ਵਿੱਚ ਪ੍ਰੈਸ਼ਰ ਕਿੱਦਾਂ ਹੈ ਤੇ ਚਲੋ ਮੈਂ ਤੁਹਾਨੂੰ ਬਰੀਫਲੀ ਦੱਸਦਾ ਹਾਂ ਕਿ ਹੁੰਦਾ ਕੀ ਹੈ ਵੀ ਮੰਨ ਲਓ ਇੱਕ ਬੱਦਲ ਚੜਿਆ 2 ਜਾਂ 3 ਸਕੁਏਅਰ ਕਿਲੋਮੀਟਰ ਦਾ ਠੀਕ ਹੈ ਹੁਣ ਉਹ ਜਿਹੜਾ ਬੱਦਲ ਹੈ ਉੱਪਰ ਠੰਡਾ ਹੋ ਗਿਆ ਜਾ ਕੇ ਤੇ ਉਹ ਪੈਣ ਲੱਗ ਗਿਆ ਮੀਂਹ ਕਿਣੇ ਡਿੱਗਣ ਲੱਗ ਗਏ ਤੇ ਜਦੋਂ ਕਿਣਾ ਡਿੱਗਦਾ ਹਵਾ ਦੇ ਵਿੱਚੋਂ ਤਾਂ ਹਵਾ ਤਾਂ ਕਿਤੇ ਤਾਂ ਜਾਣੀ ਹੈ ਨਾ, ਕਿਸੇ ਪਾਸੇ ਨੂੰ ਤਾਂ ਜਾਣੀ ਆ ਹਵਾ।
ਬਿਲਕੁਲ,
ਉਹ ਜਿਹੜੀ ਹਵਾ ਆ ਉਹ ਜਾਂਦੀ ਆ ਮੋਰ ਨੂੰ, ਜਿੱਧਰ ਨੂੰ ਉਹਦੀ ਡਾਇਰੈਕਸ਼ਨ ਹੁੰਦੀ ਉਹਦੇ ਉੱਧਰ ਨੂੰ ਜਾਂਦੀ ਆ, ਤੇ ਉਹ ਹੁੰਦੀ ਆ ਗਰਮ ਹਵਾ, ਤੇ ਪ੍ਰੈਸ਼ਰ ਜਿਹੜਾ ਆ ਗਰਮ ਹਵਾ ਨਾਲ ਡਾਊਨ ਹੋ ਜਾਂਦਾ ਆ, ਤੇ ਉਹ ਤੁਸੀਂ ਦੇਖਿਆ ਹੋਣਾ ਜਦੋਂ ਸਟਰੋਮ ਆਉਂਦਾ ਜਾਂ ਮੀਂਹ ਆਉਂਦਾ ਤਾਂ ਪਹਿਲਾਂ ਹਵਾ ਚੱਲਦੀ ਆ, ਉਹ ਐਕਚੁਲੀ ਹਨੇਰੀ ਹੁੰਦੀ ਜਿਹੜੀ ਉਹ ਪਾਣੀ ਨੇ ਹਵਾ ਨੂੰ ਡਿਸਪਲੇਸ ਕੀਤਾ ਹੁੰਦਾ, ਧੱਕ ਰਹੀ ਹੁੰਦੀ ਆ, ਤੇ ਉਹ ਜਿਹੜੀ ਉਹ ਜਿਹੜੀ ਗਰਮ ਹਵਾ ਹੈ ਨਾ, ਉਹ ਲੋਕ ਇੱਥੇ ਦੱਸ ਦਿੰਦੇ ਨੇ, ਇੰਡੀਆ ਵੀ ਦੱਸ ਦਿੰਦੇ ਨੇ ਵੀ ਜਦੋਂ ਪ੍ਰੈਸ਼ਰ ਇਕਦਮ ਡਿੱਗਦਾ ਆ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਪਿੱਛੇ ਵੀ ਮੀਂਹ ਆ ਰਿਹਾ, ਤੇ ਮੂਹਰੇ ਮੂਹਰੇ ਹਵਾ ਨੂੰ ਧੱਕਦਾ ਜਾਂਦਾ ਹੁੰਦਾ। ਸੋ ਜਿਹੜਾ ਇਹ ਵੱਡੇ, ਇਹ ਤਾਂ ਮੈਂ ਛੋਟੀ ਸਕੇਲ ਤੇ ਦੱਸਿਆ, ਪਰ ਇਹ ਬਹੁਤ ਵੱਡੇ ਵੱਡੇ ਸਟੇਟ ਲੈਵਲ ਦੇ ਸਕੇਲਾਂ ਤੇ ਵੀ ਚੱਲਦਾ ਇਹ ਕੰਮ, ਏਦਾਂ ਲੋ ਪ੍ਰੈਸ਼ਰ। ਤੇ ਉਸ ਮੌਕੇ ਤੇ ਨਾ ਜੇ ਤੁਸੀਂ ਚਾਹ ਦਾ ਕੱਪ ਲਓ, ਉਹਨੂੰ ਫੈਂਟੋ, ਝੱਗ ਲਿਆਓ, ਜੇ ਤਾਂ ਜਿਹੜੀ ਝੱਗ ਹੈ ਉਹ ਕੱਪ ਦੇ ਮਿਡਲ ਦੇ ਵਿੱਚ ਹੈ, ਠੀਕ ਹੈ, ਫੇਰ ਤਾਂ ਨੀ ਪੈਣਾ ਮੀਂਹ, ਫੇਰ ਤਾਂ ਹਾਈ ਪ੍ਰੈਸ਼ਰ ਹੈ, ਠੀਕ ਹੈ ਨਾ। ਤੇ ਜੇ ਝੱਗ ਲੱਗ ਗਈ ਕੰਢਿਆਂ ਤੇ ਕੰਗਣੀ ਨੂੰ, ਫੇਰ ਲੋ ਪ੍ਰੈਸ਼ਰ ਹੈ, ਫੇਰ ਮੀਂਹ ਪੈਣ ਦੇ ਪੂਰੇ ਚਾਂਸ ਹੈ। ਸੋ ਇਹ ਹੈਗੀ ਜੀ ਚਾਹ ਦੀ ਟੈਕਨੋਲੋਜੀ। ਤੇ ਚਲੋ ਏਦਾਂ ਗੱਲ ਚੱਲਦੀ ਸੀਗੀ ਤਾਂ ਉਹ ਕਹਿੰਦਾ ਬਈ ਫੇਰ ਤਾਂ
ਬਿਜਲੀ ਇੱਕ ਸਕਿੰਟ ਮੈਨੂੰ ਦਿਓਗੇ?
ਹਾਂਜੀ।
ਮੈਂ ਫਿਰ ਨਾ ਮੈਨੂੰ ਸਾਡਾ ਅੱਜ ਕੰਮ ਖੜ ਜੂ, ਅਜੇ ਮੀਂਹ ਆ ਗਿਆ ਤੇ ਸਾਨੂੰ ਪਤਾ ਨੀ ਸਾਡੇ ਚੱਲੀ ਹੁੰਦੀ ਪੇਕਿੰਗ, ਤੇ ਉਹ ਮੈਂ ਕਿਹਾ ਤੇਜੀ ਬਾਈ ਮਾੜਾ ਕੱਪ ਚਾਰ ਪਾ ਕੇ ਲਿਆਈ ਤੇ ਚਮਚਾ ਨਾਲ
ਫੈਂਟ ਕੇ ਫੈਂਟ।
ਚਲੋ ਠੀਕ ਹੈ ਜੀ, ਬਾਹਰ ਤਾਂ ਨੀ ਕਿਹਨੂੰ ਬਾਹਰ ਤਾਂ ਨੀ ਕਿਹਨੂੰ ਠੀਕ ਹੈ ਜੀ, ਆਪਾਂ ਕੋਈ ਨੀ ਆਪਾਂ ਵੀ ਦੇਖਦੇ ਹਾਂ ਕਰਕੇ।
ਇਹ ਹੁਣ ਮੈਨੂੰ ਪਤਾ ਹੈ ਵੀ ਬਹੁਤ ਸਰੋਤਿਆਂ ਨੇ ਨਾ ਬਹਾਨਾ ਲੱਭ ਲੈਣਾ, ਜਿੱਦਾਂ ਤੁਸੀਂ ਲੱਭੇ ਲਿਆ ਚਾਹ ਪੀਣ ਦਾ ਆਪਣੇ ਘਰੇ, ਲਿਆ ਜਰਾ ਚਾਹ ਮੌਸਮ ਦੇਖਣਾ ਆ। ਜੇ ਹੁਣ ਕਿਸੇ ਦੀ ਵਾਈਫ ਕਵੇ ਵੀ ਦੇਖੋ ਜੀ ਮੈਂ ਕੱਪੜੇ ਸੁੱਕਣੇ ਪਾਣੇ ਆ, ਮੀਂਹ ਪਊਗਾ ਜਾਂ ਨਹੀਂ ਪਊਗਾ, ਉਹ ਫੇਰ ਮੋਹਰੇ ਹੁਣ ਤਾਂ ਸਿੱਧਾ ਹੀ ਬਹਾਨਾ ਬਈ ਹੁਣ ਏਦਾਂ ਕਿਹਾ ਕਰੋ, ਲਿਆ ਫੇਰ ਚਾਹ ਦਾ ਕੱਪ ਬਣਾ ਫੇਰ ਮੈਂ ਤੈਨੂੰ ਦੱਸਦਾ ਆ ਕੀ ਪੋਜੀਸ਼ਨ ਹੈ। ਖੈਰ ਇਹ ਗੱਲਾਂ ਕਰ ਰਹੇ ਸੀ ਤਾਂ ਤੁਸੀਂ ਗਏ ਹੋ ਉੱਥੇ ਪਟਿਆਲਾ ਆਫਿਸ ਚ ਆਪਣੇ ਜਿੱਥੇ ਸਰਵਜੀਤ ਦਾ ਆਫਿਸ ਹੈ ਨਾ, ਤੇ ਉਹਦਾ ਰਿਪੇਅਰ ਸੈਂਟਰ ਹੈ, ਸਰਵਿਸ ਸੈਂਟਰ ਹੈ, ਉਹ ਉੱਤੇ ਚੜ ਕੇ ਹੈ ਪੌੜੀਆਂ ਚੜ ਕੇ, ਤੇ ਉਹ ਬੈਠਾ ਸੀ ਕਹਿੰਦਾ ਅਮਨ ਮੈਨੂੰ ਨਾ ਯਾਰ ਏਦਾਂ ਜੇ ਪੁੱਛਾਂ ਦੇਣ ਲੱਗ ਪਏ ਚਾਹ ਦੇਖ ਦੇਖ ਕੇ, ਵੀ ਮੈਨੂੰ ਤਾਂ ਪਹਿਲਾਂ ਹੀ ਫੀਲ ਲੱਗਦਾ ਰਹਿੰਦਾ ਵੀ ਜਦੋਂ ਲੋਕੀ ਪ੍ਰਿੰਟਰ ਠੀਕ ਕਰਾਉਣ ਆਉਂਦੇ ਆ ਨਾ ਵੀ ਜਿੱਦਾਂ ਉਹ ਮੱਥਾ ਟੇਕਣ ਆਉਂਦੇ ਹੁੰਦੇ ਮੇਰੇ, ਚੜਾਵਾ ਚੜਾਉਣ ਆਉਂਦੇ ਹੁੰਦੇ, ਮੈਂ ਕਿਹਾ ਉਹ ਕਿੱਦਾਂ? ਕਹਿੰਦਾ ਉਹ ਅਸਲ ਚ ਕੀ ਆ ਵੀ ਪ੍ਰਿੰਟਰ ਲੋਕ ਪਹਿਲਾਂ ਲਿਆਂਦੇ ਹੁੰਦੇ ਸੀਗੇ ਤਾਂ ਉਹਨੇ ਲਿਆ ਕੇ ਨਾ ਜਿੱਦਾਂ ਬਹੁਤੀ ਨੌਲੇਜ ਨੀ ਹੋਣੀ ਪ੍ਰਿੰਟਰ ਖਰਾਬ ਹੋਣਾ, ਉਹਨੇ ਝੋਲੇ ਚ ਪਾ ਕੇ ਲਿਆਉਣਾ ਪ੍ਰਿੰਟਰ, ਤੇ ਜਦੋਂ ਇੱਥੇ ਆਉਣਾ ਤਾਂ ਲਖਵਿੰਦਰ ਨੇ ਉਹਨਾਂ ਨੂੰ ਗਾਲਾਂ ਕੱਢਣੀਆਂ, ਉਹ ਤੁਸੀਂ ਆਹ ਕੀ ਕੀਤਾ, ਇਹ ਟੇਢਾ ਹੋ ਗਿਆ, ਇਹ ਲੀਕ ਹੋ ਗਿਆ, ਇਹ ਤਾਂ ਜਮਾਂ ਹੀ ਖਰਾਬ ਹੋ ਗਿਆ, ਜੇ ਨਹੀਂ ਵੀ ਸੀਗਾ ਤਾਂ ਵੀ ਖਰਾਬ ਕਰਤਾ ਤੁਸੀਂ, ਹਨਾ। ਉਹ ਕਰ ਕਰਾ ਕੇ ਨਾ ਜਿਹੜੇ ਕਲਾਇੰਟ ਹੈ ਹੁਣ ਇੰਨੇ ਕੁ ਐਜੂਕੇਟਿਡ ਹੋ ਗਏ, ਚਲੋ ਯੂਟਿਊਬ ਵੀ ਆ ਗਈ, ਵੀ ਉਹ ਪ੍ਰਿੰਟਰ ਨੂੰ ਨਾ ਬੜੇ ਸੰਭਾਲ ਕੇ ਲਿਆਂਦੇ ਆ ਰਿਪੇਅਰ ਕਰਾਉਣ ਲਈ, ਵੀ ਹੋਰ ਨਾ ਕਿਤੇ ਖਰਾਬ ਹੋ ਜਾਵੇ ਕਿਉਂਕਿ ਉਹਦੇ ਵਿੱਚ ਮੂਵਿੰਗ ਪਾਰਟ ਬਹੁਤ ਹੁੰਦੇ ਆ, ਠੀਕ ਹੈ। ਕਹਿੰਦਾ ਮੈਂ ਨਾ ਇੱਥੇ ਬੈਠਾ ਉੱਪਰ ਸ਼ੀਸ਼ੇ ਚੋਂ ਦੇਖਦਾ ਹੁੰਦਾ ਵੀ ਕਾਰ ਆਉਂਦੀ ਹੈ ਇੱਕ, ਤੇ ਕਾਰ ਜਦੋਂ ਆਉਂਦੀ ਹੈ ਤਾਂ ਉਧਰੋਂ ਕਹਿੰਦਾ ਨਿਕਲਦੇ ਨੇ ਡਰਾਈਵਰ ਸਾਈਡ ਤੋਂ ਬੰਦਾ ਨਿਕਲਦਾ ਆ, ਉਹ ਕਹਿੰਦਾ ਆ ਕੇ ਫਿਰ ਪੈਸੰਜਰ ਸਾਈਡ ਬਾਰੀ ਖੋਲਦਾ ਤੇ ਉੱਥੇ ਉਹਦੀ ਘਰ ਵਾਲੀ ਬੈਠੀ ਹੁੰਦੀ ਆ, ਉਹਨੇ ਪੱਟਾਂ ਦੇ ਵਿੱਚ ਪ੍ਰਿੰਟਰ ਰੱਖਿਆ ਹੁੰਦਾ ਆਪਣੇ ਗੋਦੀ ਚ, ਤੇ ਉਹਨੂੰ ਟਕਿਆ ਹੁੰਦਾ ਵੀ ਧੂੜ ਨਾ ਪੈ ਜਾਵੇ, ਉਹ ਉਤੋਂ ਪ੍ਰਿੰਟਰ ਫੜਦਾ ਆ, ਹੁਣ ਉਹ ਦਿਸਦਾ ਨੀ ਵੀ ਪ੍ਰਿੰਟਰ ਆ, ਵੀ ਆਮ ਬੰਦੇ ਨੂੰ ਏਦਾਂ ਲੱਗੇਗਾ ਵੀ ਉਹ ਜਿੱਦਾਂ ਕੋਈ ਦੇਗ ਫੜੀ ਹੁੰਦੀ ਹੱਥ ਚ ਕੜਾਹੀ, ਏਦਾਂ ਫੜਦਾ, ਫੇਰ ਕਹਿੰਦਾ ਉੱਪਰ ਨੂੰ ਦੇਖਦੇ ਆ ਵੀ ਉੱਥੇ ਜਾਣਾ ਵੀ ਜਿੱਦਾਂ ਪਹਾੜੀ ਚੜ ਕੇ ਜਾਣਾ ਨਾ, ਫੇਰ ਕਹਿੰਦੇ ਜਿੱਦਾਂ ਜਿੱਦਾਂ ਪੌੜੀਆਂ ਚੜਦੇ ਤਾਂ ਮੋਹਰੇ ਇੱਕ ਕੁੱਤਾ ਬੈਠਾ ਹੁੰਦਾ ਭੂਰਾ ਸਾਡੇ, ਹਨਾ, ਤੇ ਜਿੱਦਾਂ ਪੌੜੀਆਂ ਚ ਬੈਠੇ ਹੀ ਹੁੰਦੇ ਆ ਤੇ ਉਹ ਆ ਜਾਂਦੇ ਆ, ਕੁੱਤਾ ਵੀ ਉਹਨਾਂ ਦੇ ਮਗਰ ਆ ਜਾਂਦਾ, ਤੇ ਉਹ ਫੇਰ ਵੜਨ ਤੋਂ ਪਹਿਲਾਂ ਕਹਿੰਦੇ ਅਸੀਂ ਸੈਨੇਟਾਈਜ਼ਰ ਵਗੈਰਾ ਲਾਇਆ ਹੋਇਆ, ਉੱਥੇ ਹੱਥ ਉਹ ਸਾਫ਼ ਕਰਦੇ ਆ ਜਿੱਦਾਂ ਮੰਦਰਾਂ ਚ ਜਾ ਕੇ ਆਪਾਂ ਜਾਂ ਧਾਰਮਿਕ ਥਾਂ ਤੇ ਕਰਦੇ ਹੀ ਆ, ਫੇਰ ਕਹਿੰਦੇ ਉਹ ਜਿੱਦਾਂ ਹੀ ਡੋਰ ਦੇ ਨਾਲ ਨੂੰ ਲੱਗਦੇ ਆ ਨਾ ਉਹ ਸੈਂਸਰ ਦੀ ਰੇਂਜ ਤੋਂ ਬਾਹਰ ਹੋ ਜਾਂਦੇ ਆ ਕਿਉਂਕਿ ਆਟੋਮੈਟਿਕ ਡੋਰ ਆ, ਤੇ ਉਹ ਨਾ ਫੇਰ ਏਦਾਂ ਉੱਪਰ ਨੂੰ ਹੱਥ ਕਰਦੇ ਆ ਜਿੱਦਾਂ ਮੰਦਰ ਦੇ ਵਿੱਚ ਟੱਲ ਵਜਾਉਣਾ ਹੁੰਦਾ ਨਾ, ਏਦਾਂ ਹੱਥ ਕਰਦੇ ਆ। ਕਹਿੰਦਾ ਮੈਨੂੰ ਐਵੀਂ ਫੀਲਿੰਗ ਆਉਂਦੀ ਵੀ ਜਦੋਂ ਮੰਦਰ ਆਏ ਹੁੰਦੇ ਆ ਤੇ ਹੱਥ ਚ ਕਹਿੰਦਾ ਉਹਨੇ ਏਦਾਂ ਫੜਿਆ ਹੁੰਦਾ ਬੰਦੇ ਨੇ ਕੜਾਹੀ ਤੇ ਲੇਡੀ ਉਹਦੇ ਪਿੱਛੇ ਤੁਰੀ ਹੁੰਦੀ ਆ, ਹਨਾ, ਤੇ ਆਂਦੇ ਆ ਤਾਂ ਕਹਿੰਦੇ ਮੂਹਰੇ ਲਖਵਿੰਦਰ ਨਾ ਲੱਕ ਤੇ ਪੁੱਠਾ ਹੱਥ ਲਾ ਕੇ ਖੜਾ ਉਹਨਾਂ ਨੂੰ ਦੇਖਦਾ ਹੁੰਦਾ ਵੀ ਆ ਗਏ ਕਲਾਇੰਟ ਆ ਗਏ ਨਾ ਤੇ ਐਨਕਾਂ ਦੇ ਵਿੱਚ ਹੀ ਤੇ ਜਿੱਦਾਂ ਪੁਜਾਰੀ ਦੇਖ ਰਿਹਾ ਹੁੰਦਾ ਨਾ ਵੀ ਆ ਗਏ ਹਨਾ ਹੁਣ ਅਰਦਾਸ ਕਰਾਉਣੀ ਆ ਆ ਕੇ ਜੀ ਉਹਨੂੰ ਫੜਾਉਂਦੇ ਆ ਉੱਪਰੋਂ ਲਾਂਦਾ ਆ ਕੱਪੜਾ ਇਹਨੂੰ ਝਾੜ ਫੂਕ ਕੇ ਦੇਖਦਾ ਤੇ ਜਿੱਦਾਂ ਭੋਗ ਲਵਾਉਣਾ ਹੀ ਹੁੰਦਾ ਤੇ ਫੇਰ ਕਹਿੰਦਾ ਜੀ ਠੀਕ ਹੈ ਜੀ ਉਹ ਪ੍ਰੀਤੀ ਜੀ ਬੈਠੇ ਆ ਖੱਬੇ ਹੱਥ ਤੇ ਉਹਨਾਂ ਤੋਂ ਤੁਸੀਂ ਪਰਚੀ ਕਟਾ ਲਓ ਕਹਿੰਦਾ ਯਾਰ ਮੈਨੂੰ ਜਮਾਂ ਹੀ ਫੀਲਿੰਗ ਮੰਦਰਾਂ ਵਾਲੀ ਆ ਰਹੀ ਮੈਂ ਕਿਹਾ ਚੱਲ ਠੀਕ ਹੈ ਵੀ ਉਹ ਤੂੰ ਲਖਵਿੰਦਰ ਨੂੰ ਤਾਂ ਪੁਜਾਰੀ ਸਮਝਦਾ ਪ੍ਰੀਤੀ ਨੂੰ ਪਰਚੀ ਕੱਟਿਆ ਤੂੰ ਕੀ ਹੈ ਕਹਿੰਦਾ ਮੈਨੂੰ ਯਾਰ ਮੈਨੂੰ ਏਦਾਂ ਲੱਗਦਾ ਰਹਿੰਦਾ ਜਿੱਦਾਂ ਮੈਂ ਮਹੰਤ ਹੁੰਦਾ ਕਿਤੇ ਸਾਈਡ ਤੇ ਬੈਠਾ ਕਹਿੰਦਾ ਮੈਂ ਪੈਸੇ ਗਿਣਨ ਵਾਲਾ ਹੁੰਦਾ ਤੇ ਟੈਕਨੋਲੋਜੀ ਦੇ ਨਾਲ ਦੇਖੋ ਜਿਹੜੀ ਆਪਣੀ ਫਿਰ ਉਹ ਫੀਲਿੰਗ ਆਉਂਦੀ ਹੈ ਨਾ ਤੇ ਬੜਾ ਹੱਸਦਾ ਪਿਆ ਚਾਹ ਦੀ ਸੋ ਅੱਜ ਚਾਹ ਦੀ ਨਵੀਂ ਟੈਕਨੋਲੋਜੀ ਤੁਹਾਨੂੰ ਦੱਸੀ ਆ ਤਾਂ ਹੁਣ ਆ ਗਈ ਚਾਹ ਜਾ ਜਿੰਨੀ ਮੀਂਹ ਪਊਗਾ ਕਿ ਨਹੀਂ
ਧਾਰ ਰੱਖੀ ਜੀ ਧਾਰ ਰੱਖੀ ਆ ਸਾਡੇ ਦੁਗਰੀ ਦਾ ਕਹਿੰਦੇ ਨੀ ਹੁੰਦੇ ਜਾਂ ਤਾਂ ਚਮਕੀਲਾ ਮਸ਼ਹੂਰ ਹੋਇਆ ਸੀ ਜਾਂ ਸਾਡੇ ਅੱਜ ਕੱਲ ਦੁਗਰੀ ਤੋਂ ਬਾਈ ਤੇਜੀ ਆ ਉਹ ਚਾਹ ਰੱਖ ਰੱਖੀ ਉਹਨਾਂ ਨੇ ਤੇ ਬਸ ਹੁਣ ਪੀ ਕੇ ਅਸੀਂ ਚਾਹ ਫਿਰ ਲਾਉਣੇ ਆ
ਮਿੰਟੂ ਬਾਈ ਤੁਹਾਨੂੰ ਪਤਾ ਵੀ ਹਿਮਾਲਿਆ ਦੇ ਉੱਤੇ ਚਾਹ ਨੀ ਬਣ ਸਕਦੀ ਤੁਸੀਂ ਚਾਹ ਨੀ ਬਣਾ ਸਕਦੇ ਉੱਥੇ ਜਾ ਕੇ ਉਹ ਲੱਕੜ ਵੀ ਲੈ ਜਾਓ ਕਹਿੰਦੇ ਪਤੀਲੀ ਵੀ ਲੈ ਜਾਓ ਚਾਹ ਬਣਨੀ ਨੀ ਉੱਥੇ ਪੋਸੀਬਲ ਹੀ ਹੈ ਨੀ ਕਹਿੰਦੇ ਉੱਥੇ ਚਾਹ ਤਾਂ ਕੀ ਉੱਥੇ ਹਾਂ ਉੱਥੇ ਪਾਣੀ ਨੀ ਉਬਲ ਸਕਦਾ
ਬਹੁਤ ਖਤਰਨਾਕ ਪਹਾੜੀ ਦੇ ਉੱਤੇ
ਹਾਂ ਉਹ ਫਿਰ ਕਿਉਂਕਿ ਹਵਾ ਦਾ ਜਿਹੜਾ ਪ੍ਰੈਸ਼ਰ ਹਵਾ ਦੀ ਜਿਹੜੀ ਜਿਹੜਾ ਪ੍ਰੈਸ਼ਰ ਹੈ ਜਾਂ ਕਹਿ ਲਓ ਕਿ ਉਹਦੀ ਹਵਾ ਬਹੁਤ ਘੱਟ ਹੈ ਨਾ ਉੱਥੇ ਲਾਈਟ ਹੈ ਜਿਹੜੀ ਆਕਸੀਜਨ ਤੁਹਾਨੂੰ ਸਿਲੰਡਰ ਲੈ ਕੇ ਜਾਣੇ ਪੈਂਦੇ ਆ ਸੋ ਉੱਥੇ ਪ੍ਰੈਸ਼ਰ ਬੜਾ ਘੱਟ ਹੈ ਤੇ ਇਹਦੇ ਨਾਲ ਉੱਥੇ ਕਹਿੰਦੇ ਪਹਿਲੀ ਗੱਲ ਤਾਂ ਸ਼ਾਇਦ ਅੱਗੇ ਹੀ ਨਾ ਬਣੇ
ਤੁਸੀਂ ਹੋਰ ਨਾ ਪੰਗਾ ਖੜਾ ਕਰਦੇ ਹੋਣਾ ਤੇ ਕਿਉਂਕਿ ਆਪਣੇ ਪੰਜਾਬੀਆਂ ਚ ਬਾਣ ਹੁੰਦੀ ਆ ਵੀ ਗੱਭਰੂ ਉਹ ਕੰਮ ਕਰਦਾ ਜਿੱਥੇ ਬੈਨ ਹੁੰਦਾ ਤੇ ਜਿੱਥੇ ਹੁੰਦੀ ਨੀ ਹੁਣ ਕੋਈ ਗੱਭਰੂ ਇਹ ਨਾ ਕਹਿੰਦੇ ਬਣਾਉਣੀ ਤਾਂ ਹੁਣ ਚਾਹ ਹੀ ਆ ਮਹੱਲੇ ਤੇ ਜਾ ਕੇ ਹੋਰ ਫਿਰ ਕੋਈ ਕੰਮ
ਮੈਨੂੰ ਤਾਂ
ਬਣਾ ਕੇ ਦਿਖਾਉਣੀ ਆ ਗੱਭਰੂ ਕਹਿੰਦੇ
ਗੱਭਰੂ ਤਾਂ
ਕਰਦਾ ਜਿੱਥੇ ਕਹਿੰਦੇ
ਜਿੱਥੇ ਕਹਿੰਦੇ ਬਲੌਗ ਮੈਨੂੰ ਤਾਂ ਹੁਣ ਅੱਜ ਦੇ ਟਾਈਮ ਤਾਂ ਇੱਕੋ ਹੀ ਗੱਭਰੂ ਹੈ ਜਿਹੜਾ ਚਾਹ ਬਣਾ ਸਕਦਾ ਐਵਰੈਸਟ ਤੇ ਉਹ ਹੈਗਾ ਸਿੱਧੂ ਮੂਸੇ ਵਾਲਾ ਹੁਣ ਚੱਕ ਚਕਾ ਕੇ ਤੋੜ ਦੇ ਉਧਰ ਨੂੰ ਭਾਜੀ ਚੱਕ ਚਕਾ ਕੇ ਮਾੜਾ
ਤੋਰਦੇ ਆ
ਉਹਦੇ ਕਿਸੇ ਗਾਣੇ ਤੂੰ ਕਹਿ ਗਾਣੇ ਚ ਲੈਨ ਪਾ ਦੇ ਮਿੱਤਰਾਂ ਦੀ ਚਾਹ ਬਣਦੀ ਐਵਰੈਸਟ ਉੱਤੇ ਰਕਾਨੇ ਮਿੰਟੂ ਬਾਜੀ ਕੱਲ ਅਸੀਂ ਜਾ ਰਹੇ ਸੀ ਟਰੱਕ ਤੇ ਮੈਂ ਛੋਟੇ ਨਾਲ ਜਾ ਰਿਹਾ ਸੀ ਮੈਂ ਕਿਹਾ ਯਾਰ ਸਿੱਧੂ ਮੂਸੇਵਾਲੇ ਦੇ ਗੀਤ ਸੁਣਾ ਮੈਨੂੰ ਮੈਂ ਤਾਂ ਬਹੁਤ ਘੱਟ ਸੁਣਿਆ ਉਹਦੇ ਨਾਲ ਅਸੀਂ ਤਿੰਨ ਚਾਰ ਘੰਟੇ ਦੀ ਡਰਾਈਵ ਸੀ ਮੈਂ ਗੀਤ ਸੁਣੇ ਉਹਦੇ ਫਿਰ ਮੈਂ ਕਿਹਾ ਦੇਖਾ ਤਾਂ ਸਹੀ ਉੱਦਾਂ ਵਿਹਲਾ ਤੇ ਮੈਨੂੰ ਇੱਕ ਲੱਗਾ ਮੈਨੂੰ ਉਹ ਬੰਦਾ ਹਰਟ ਲੱਗਾ ਦਿਲ ਤੋਂ ਨਾ ਉਹਦੇ ਠੇਸ ਲੱਗੀ ਉਹਨਾਂ ਨੂੰ ਤੇ ਜਾਂ ਤਾਂ ਉਹ ਠੇਸ ਪਤਾ ਕਿਹਨੇ ਲੱਗੀ ਜਿੱਥੇ ਤੱਕ ਉਹਦੀ ਹਰ ਗੀਤ ਦੇ ਵਿੱਚ ਤੁਸੀਂ ਦੇਖੋ ਇੱਕੋ ਪੈਟਰਨ ਹੈ ਆਲਮੋਸਟ ਵੀ ਉਹ ਨਾ ਮੈਨੂੰ ਲੱਗਦਾ ਉਹਨੂੰ ਲਿਖਾਰੀਆਂ ਨੇ ਦੁਖੀ ਕੀਤਾ ਆ ਜਿਹੜੇ ਗੀਤ ਲਿਖਦੇ ਸੀਗੇ ਕਿਉਂਕਿ ਉਹ ਸਿੱਧੂ
ਲਿਖਾਰੀਆਂ ਨੇ ਨੀ ਕੀਤਾ ਉਹਨੂੰ ਕਲਾਕਾਰਾਂ ਨੇ ਵੀ ਕੀਤਾ
ਆਹੋ ਕਲਾਕਾਰਾਂ ਨੇ ਤੇ ਲਿਖਾਰੀਆਂ ਨੇ ਉਹ ਕਿਉਂਕਿ ਗਰੁੱਪ ਬਣਿਆ ਹੁੰਦਾ ਉਹ ਉਹਦੀ ਕਲਮ ਜਿਹੜੀ ਆ ਮਤਲਬ ਉਹ ਕਹਿੰਦਾ ਮੇਰੀ ਕਲਮ ਤੁਰੀ ਕਹਿੰਦਾ ਉਹਨਾਂ ਨੂੰ ਥੱਲੇ ਲਾਣ ਨੂੰ ਹੈ ਮਤਲਬ ਉਹਦੀ ਮਾਨਸਿਕਤਾ ਆ ਵੀ ਉਹ ਜਿਹੜਾ ਗਾਉਂਦਾ ਆ ਜਾਂ ਲਿਖਦਾ ਆ ਨਾ ਉਹ ਆਪਣੇ ਜਿਹੜੇ ਸਮਕਾਲੀ ਆ ਕੰਟੈਂਪਰਰੀ ਜਿਹੜੇ ਕਲਾਕਾਰ ਹੈ ਉਹਨਾਂ ਨੂੰ ਨੀਵਾਂ ਦਿਖਾਉਣ ਦੇ ਲਈ ਗਾ ਰਿਹਾ ਆ ਮੁਕਾਬਲੇ ਚ ਉਹਦਾ ਅਸਲ ਦੇ ਵਿੱਚ ਜਿੰਨਾ ਉਹ ਚ ਕਲਾ ਆ ਜਾਂ ਉਹ ਕਰ ਸਕਦਾ ਆ ਉਹਦੀ ਜਿਹੜੀ ਕਲਾ ਹੈ ਨਾ ਜੇ ਉਹ ਇਹ ਬਿਰਤੀ ਛੱਡ ਦੇਵੇ ਕਿ ਕੁਛ ਉਸਾਰੂ ਕਰਨ ਦੇ ਲਈ ਉਹ ਲਿਖੇ ਤਾਂ ਮੈਨੂੰ ਲੱਗਦਾ ਹੈ ਕਿ ਉਹ ਕੁਛ ਨਾ ਕੁਛ ਰਿਸਪੈਕਟ ਜਿਹੜੀ ਆ ਗੇਨ ਕਰ ਸਕਦਾ ਆ ਸੀਰੀਅਸ ਜਿਹੜੇ ਸੁਣਨ ਵਾਲੇ ਉਹਨਾਂ ਦੇ ਵਿੱਚ ਵੀ ਪਰ ਉਹਦੀ ਜਿਹੜੀ
ਦੇਖੋ ਜੀ 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 ਉਹ ਗੱਲ ਕੀ ਆ ਨਾ ਗੱਲ ਇਹ ਆ ਵੀ ਉਸਾਰੂ ਉਹ ਲਿਖਦਾ ਸੀ ਉਹ 12 ਵੀ ਲਿਖਦਾ ਸੀ 12 ਗਾਉਂਦਾ ਵੀ ਸੀ ਇਹਦੇ ਫੇਸਬੁੱਕ ਤੇ ਦੇਖ ਲਓ ਕਹਿੰਦਾ ਵੀ ਇਹ ਗੱਲਾਂ ਤੇ ਪਰ ਫਿਰ ਜਿਹੜੇ ਅਖੌਤੀ ਲੋਕ ਆ ਜਿਹੜੇ ਕਬਜ਼ਾਧਾਰੀ ਆ ਜਿਹੜੇ ਮਾਰਕੀਟ ਦੇ ਉੱਤੇ ਉਹਨਾਂ ਨੇ ਉਹਨੂੰ ਟੱਚ ਕਰਕੇ ਜਾਣਿਆ ਕੋਈ ਉਹਨੂੰ ਇੱਥੋਂ ਤੱਕ ਵੀ ਸ਼ਬਦ ਜਿਹੜੇ ਕਹੇ ਗਏ ਉਹਨੇ ਆਪਦੇ ਗੀਤਾਂ ਚ ਵੀ ਇਹ ਜ਼ਿਕਰ ਕੀਤਾ ਵੀ ਜਿਵੇਂ ਕਹਿਣੀ ਨਾ ਤੇਰੀ ਸ਼ਕਲ ਨੀ ਅਕਲ ਨੀ ਆਏ ਜੇ ਸ਼ਬਦ ਵੀ ਕਹੇ ਕਹਿਣ ਤੋਂ ਬਾਅਦ ਜਿਹੜਾ ਬਾਗੀ ਹੁੰਦਾ ਹੁੰਦਾ ਬੰਦਾ ਬਾਗੀ ਤਾਂ ਹੋਇਆ ਇਹਨਾਂ ਕੰਮਾਂ ਕਰਕੇ ਉਹ ਪਰ ਗੱਲ ਗੱਲ ਥੋੜੀ ਜੀ, ਜਦੋਂ ਤੁਸੀਂ ਪਹਿਲੂ ਪਰਖਦੇ ਹੋ ਨਾ ਕਿਸੇ ਵੀ ਚੀਜ਼ ਦੇ, ਬਹੁਤ ਚਾਰ ਚੁਫੇਰਾ ਪਹਿਲੂ ਦੇਖਦੇ ਹੋ, ਉਦੋਂ ਗੱਲ ਹੋਰ ਨਿਕਲ ਜਾਂਦੀ ਹੈ। ਵੈਸੇ ਤਾਂ ਜਿਹੜੀ ਅੱਜ ਦੇ ਯੁੱਗ ਦੇ ਵਿੱਚ ਮੈਨੂੰ ਬਹੁਤ ਲੋਕਾਂ ਦਾ ਆਉਂਦਾ ਵੀ ਤੁਸੀਂ ਕੁਛ ਲਿਖੋ, ਤੁਸੀਂ ਕੁਛ, ਉਹ ਮੈਂ ਸੋਚਦਾ ਨਾ ਵੀ ਐਵੇਂ ਭਰਿੰਡਾਂ ਦਾ ਖੱਖਰ ਛੇੜਨ ਤੋਂ ਸਿਵਾਏ ਹੋਰ ਇਸ ਤੋਂ ਵੱਧ ਕੁਛ ਨੀ ਹੈਗਾ। ਠੀਕ ਆ, ਐਵੇਂ ਕੱਲ ਨੂੰ ਚਾਰ ਮੈਨੂੰ ਮਾੜਾ, ਚਾਰ ਉਹਨੂੰ ਮਾੜਾ, ਹੋਰ ਜਸਾਲ ਚੱਲੀ ਜਾਊਗਾ ਐਵਾਂ, ਕਿਉਂਕਿ ਆਪਾਂ ਤੋਂ ਨੋਰਮਲ ਭਾਸ਼ਾ 'ਚ ਤਾਂ ਲਿਖਿਆ ਨੀ ਜਾਣਾ। ਜੇ ਉਹ ਵੀ ਸਿੱਧੂ ਆ ਤਾਂ ਅਸੀਂ ਸਿੱਧੂਆਂ ਦੇ ਨਾਲ ਬਰਾੜ ਵੀ ਆ, ਠੀਕ ਹੈ ਨਾ, ਤੇ ਅਸੀਂ ਵੀ ਲਿਖ ਦਾਂਗੇ ਕੁਛ ਨਾ ਕੁਛ, ਸਾਡੇ ਤੋਂ ਵੀ ਨੀ ਟਿਕਾ ਹੋਣਾ, ਫਿਰ ਉਸ ਚੋਂ ਨਿਕਲਣਾ ਕੁਛ ਨੀ ਹੈ। ਪਰ ਅਸਲ 'ਚ ਜਿਹੜੀ ਗੱਲ ਮੈਨੂੰ ਮੇਰੀ ਦੇਖਣ ਦੀ ਆ, ਜਿਹੜੇ ਮੈਂ ਸਾਰੇ ਪਹਿਲੂ ਪਰਖਦਾ ਤਾਂ ਉਹਨਾਂ ਪਹਿਲੂਆਂ 'ਚ ਇਹ ਆ ਵੀ ਜੇ ਉਹਦੇ 'ਚ ਕੁਛ ਚੀਜ਼ਾਂ ਨਵੀਆਂ ਸਨ ਜਿਹੜੀਆਂ ਸਿੱਧੂ ਮੂਸੇਵਾਲੇ ਦਾ ਹਿੱਟ ਹੋਣ ਦਾ ਕਾਰਨ ਕੀ ਹੋ ਗਿਆ, ਇੱਕ ਤਾਂ ਉਹਦੇ 'ਚ ਨਾ ਜਿਹੜਾ ਫਰੈਸ਼ਨੈਸ ਸੀਗੀ, ਉਹਨੇ ਜਿਹੜਾ ਨਵਾਂ ਮਿਊਜਿਕ ਤੇ ਨਵੀਆਂ ਸਟਾਈਲ ਕੱਢਿਆ, ਉਹ 'ਚ ਫਰੈਸ਼ਨੈਸ ਸੀ। ਫਰੈਸ਼ਨੈਸ ਨੂੰ ਕੇਰਾਂ ਹਰੇਕ ਨੂੰ ਆਉਂਦੀ ਆ, ਠੀਕ ਆ। ਨੰਬਰ ਦੋ ਜਿਹੜੀ ਗੱਲ ਜਿਹੜੀ ਗੱਲ ਮੈਨੂੰ, ਚਾਹੇ ਉਹ ਸਿੱਧੂ ਮੂਸੇਵਾਲੇ ਦਾ ਮੈਂ ਭੋਰਾ ਵੀ 1% ਵੀ ਮੈਨੂੰ ਕਿਸੇ ਵੀ ਗੱਲ ਤੋਂ ਚੰਗਾ ਨਹੀਂ ਲੱਗਦਾ, ਪਰ ਮੈਨੂੰ ਜਿਹੜੀਆਂ ਉਹਦੀਆਂ ਚੰਗੀਆਂ ਗੱਲਾਂ, ਮੈਂ ਉਹਨਾਂ ਤੋਂ ਕਦੇ ਵੀ ਮੁਣਕਰ ਨਹੀਂ ਹੋਊਗਾ। ਕਦੇ ਵੀ ਮੈਂ ਆਪਦੀ ਹੋਮਿਓ ਮਾਰਾ ਵੀ ਮੈਂ ਤਾਂ ਨਿੰਦਰਾ ਹੀ ਆ ਸਿੱਧੂ ਨੂੰ ਤੇ ਮੈਂ ਫੇਰ ਬੋਲਾਂ ਤੇ ਜਾਂ ਫੇਰ ਲਿਖਾਂ, ਮੈਂ ਨੀ ਕਰੂੰਗਾ। ਜਿਹੜੀਆਂ ਉਹਦੀਆਂ ਚੰਗੀਆਂ ਗੱਲਾਂ ਜੋ ਉਹਨੇ ਚੰਗੇ ਕੀਤੇ ਆ, ਉਹ ਚੰਗੇ ਉਹ ਆਪ ਹੀ ਉਹਨੇ ਆਪਦੇ ਥੋੜੇ ਜਿਹੇ ਹੋਰ ਗਲਤ ਗੱਲਾਂ ਕਰਕੇ ਉਹਨੂੰ ਦੱਬ ਲਏ। ਉਹਦੇ ਚੰਗੇ ਗੁਣ ਜਿਹੜੇ ਆ ਨਾ, ਉਹ ਦੋ ਗੁਣਾਂ ਨੇ ਤਾਂ ਦਾ ਮੈਂ ਪੂਰਾ ਕਾਇਲ ਆ, ਮੈਂ ਖੁਦ ਕਾਇਲ ਆ ਦੋ ਗੁਣਾਂ ਦਾ। ਇੱਕ ਤਾਂ ਜਿਹੜੀ ਉਹਨੇ ਯੂਥ ਨੂੰ ਬ੍ਰਾਂਡਾਂ ਚੋਂ ਬਾਹਰ ਕੱਢਤਾ, ਵੀ ਆ ਬ੍ਰਾਂਡ ਕੋਈ ਚੀਜ਼ ਨੀ, ਕੁਛ ਨੀ। ਹੁਣ ਜਿਵੇਂ ਕੇਜਰੀਵਾਲ ਨੇ ਬੁਰਸ਼ਿਤ ਪਾ ਕੇ ਰੱਖੀ ਆ ਨਾ, ਤੇ ਉਵੇਂ ਹੀ ਉਸ ਨੇ ਕੀਤਾ, ਉਹਨੇ ਕਦੇ ਕਿਸੇ ਬ੍ਰਾਂਡ ਨੂੰ ਪ੍ਰਮੋਟ ਨੀ ਕੀਤਾ, ਉਹ ਆਹਦਾ ਮੈਂ ਖੁਦ ਬ੍ਰਾਂਡ ਆ। ਤੇ ਉਹਦੇ ਨਾਲ ਅੱਜ ਦੀ ਯੂਥ ਆ, ਉਹ ਉਹਨਾਂ ਨੇ ਮਾਂ ਪਿਓ ਦੇ ਗਲ ਚੋਂ ਅੰਗੂਠਾ ਚੱਕ ਲਿਆ। ਅੱਗੇ ਉਹਨਾਂ ਨੇ ਮਾਂ ਪਿਓ ਦੇ ਗਲ ਚ ਅੰਗੂਠਾ ਦਿੱਤਾ ਸੀ ਵੀ ਅਸੀਂ ਤਾਂ ਰੇਵ ਨੀ ਲਾਉਣੀ ਆ, ਅਸੀਂ ਤਾਂ ਫਲਾਨਾ ਹੀ ਕਰਨਾ, ਅਸੀਂ ਤਾਂ ਫਲਾਨੀ ਗੁੱਚੀ ਪਾਉਣੀ ਆ। ਉਹਨੇ ਸਾਰੀਆਂ ਚੀਜ਼ਾਂ ਤੋਂ ਇਸ ਚੀਜ਼ ਤੋਂ ਇੱਕ ਤਾਂ ਕਲੀਨ ਅਪ ਕੀਤਾ, ਇਹ ਚੀਜ਼ ਲਈ ਮੈਂ ਉਹਦੀ ਸਲਾਹਤਾ ਕਰ ਲੈਂਦਾ। ਦੂਜੀ ਜਿਹੜੀ ਸਭ ਤੋਂ ਵੱਡੀ ਸਲਾਹਤਾ ਮੈਂ ਇਹ ਕਰਦਾ, ਮੈਂ ਅੱਜ ਦਾ ਨੀ ਬਹੁਤ ਸਾਰੇ ਕਲਾਕਾਰਾਂ ਨੂੰ ਬਹੁਤ ਪਹਿਲਾਂ ਤੋਂ ਕਹਿੰਦਾ ਆ ਰਿਹਾ, ਵੀ ਤੁਸੀਂ ਉਹ ਲੋਕਾਂ ਦੇ ਸਾਰੇ, ਲੋਕਾਂ ਨੇ ਤੁਹਾਨੂੰ ਅੱਖਾਂ ਪੈਰ ਤੇ ਬਿਠਾਇਆ, ਤੁਹਾਨੂੰ ਆਪਦੇ ਤੁਹਾਡੇ ਤਲੀਆਂ ਹੇਠ ਹੱਥ ਦਿੱਤੇ ਆ, ਤਾਂ ਤੁਸੀਂ ਹੋ, ਤਾਂ ਤੁਹਾਡੀ ਹੋਂਦ ਆ, ਤੇ ਤੁਸੀਂ ਉਹਨਾਂ ਲੋਕਾਂ ਤੋਂ ਭੱਜਦੇ ਹੋ, ਉਹਨਾਂ ਲੋਕਾਂ ਨੂੰ ਮਿਲਣ ਦੀ ਉਹ ਕਰਦੇ ਹੋ, ਪਰਾਂ ਨੂੰ ਲੁਕਦੇ ਹੋ, ਦਵਾ ਦਵਾ ਭੱਜ ਭੱਜ ਕਾਰਾਂ 'ਚ ਚੜ੍ਹਦੇ ਹੋ, ਬਾਹਰ ਭੇੜ ਲੈਂਦੇ ਹੋ, ਸਿਕਿਉਰਟੀਆਂ ਲਾ ਲੈਂਦੇ ਹੋ। ਇਹ ਚੀਜ਼ ਦਾ ਟ੍ਰੈਂਡ ਉਹਨੇ ਖਤਮ ਕਰਤਾ। ਹੁਣ ਜੇ ਅੱਜ ਤੱਕ ਦੇ ਮਸ਼ਹੂਰ ਹੋਏ ਕਲਾਕਾਰਾਂ ਦੀ ਜੇ ਗੱਲ ਕਰੀਏ, ਮਸ਼ਹੂਰ ਚਾਹੇ ਆਪਾਂ ਗੁਰਦਾਸ ਮਾਨ ਨੂੰ ਲਾ ਲਈਏ, ਚਾਹੇ ਹਰਭਜਨ ਮਾਨ ਨੂੰ ਲਾ ਲਈਏ, ਵਾਰਿਸ ਬ੍ਰਦਰ ਨੂੰ ਲਾ ਲਈਏ, ਜਾਂ ਪਹਿਲਾਂ ਸਦੀਕ ਮਾਨ ਘੋਰਾ ਨੂੰ ਲਾ ਲਈਏ, ਸਾਰਿਆਂ ਨੂੰ ਲਾ ਲਈਏ, ਸਾਰਿਆਂ ਦੇ ਰਲਾ ਕੇ ਓਨੇ ਫੋਲੋਅਰ ਨਹੀਂ ਹੋਏ ਅੱਜ ਤੱਕ ਜਿੰਨੇ ਇਕੱਲੇ ਇਸ ਮੁੰਡੇ ਦੇ ਹੋ ਗਏ। ਠੀਕ ਆ, ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਇਹ ਮਸ਼ਹੂਰੀ 'ਚ ਤਾਂ ਸਾਰਿਆਂ ਨੇ ਉੱਤੇ ਟੱਪ ਗਿਆ। ਚਮਕੀਲੇ ਵਾਂਗੂ ਜੇ ਲਾਲ ਸਕਦੇ ਆ ਵੀ, ਚਮਕੀਲੇ ਦਾ ਜਿਵੇਂ ਇੱਕ ਵਰਗ ਸੀ ਉਹ ਸੀ, ਤਾਂ ਉਹ ਉਸ ਟਾਈਮ ਨਾਲ ਟੌਪ ਤੇ ਟੱਪ ਗਿਆ ਮਸ਼ਹੂਰੀ ਤੇ। ਇੰਨੀ ਮਸ਼ਹੂਰੀ ਜਾਣ ਤੋਂ ਬਾਅਦ ਉਹਨੇ ਇੱਕ ਤਾਂ ਪਿੰਡ ਨੀ ਛੱਡਿਆ, ਪਿੰਡ ਦੇ ਵਿੱਚ ਹਰ ਤੜਕੇ ਉਹਦੀ ਆਵਾਜ਼ ਇਹ ਆਉਂਦੀ ਹੈ, ਨਿਕਲਦੀ ਆ, ਬੇਬੇ ਭਰਾਓ ਚਾਹ ਆ ਗਏ ਮੁੰਡੇ ਹੋਰ, ਹੈ ਰੋਜ਼ 200-400 ਮੁੰਡਾ ਉਹਦੇ ਘਰੇ ਆ ਰਿਹਾ, ਦੁਨੀਆਂ ਉਹਦੀ ਹਵੇਲੀ ਚ ਤੁਰੀ ਫਿਰਦੀ ਆ, ਦੁਨੀਆਂ ਉੱਥੇ ਪਿੰਡ ਚ ਉਹਨੇ ਰਹਿਸ਼ ਪਾਈ ਆ, ਆਪ ਚ ਪਿੰਡ ਦੇ ਗਲੀਆਂ ਚ ਤੁਰਿਆ ਫਿਰਦਾ। ਜਿਹੜਾ ਉਹਨੇ ਆਹ ਟ੍ਰੈਂਡ ਸੈੱਟ ਕੀਤਾ ਨਾ, ਤੇ ਵੱਡੇ ਵੱਡੇ ਕਲਾਕਾਰ ਇਸ ਚੀਜ਼ ਤੋਂ ਬਹੁਤ ਦੁਖੀ ਆ, ਕਿਉਂਕਿ ਮੈਂ ਇੱਕ ਨਾ ਇੱਕ ਆਮ ਜੇ ਕਲਾਕਾਰ ਆ, ਕੋਈ ਬੜਾ ਚੱਲਿਆ ਵੀ ਨੀ, ਐਡਲੇਡ ਆਇਆ, ਮੈਂ ਨਾਂ ਨੀ ਲਊਂਗਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਐਂ ਕਰਕੇ ਆ ਜਾਓ, ਫਿਰ ਉੱਥੇ ਬੈਠਦੇ ਆ, ਉਹ ਕਰਦੇ। ਕਹਿੰਦਾ ਨਹੀਂ ਬਾਈ, ਅਸੀਂ ਪਬਲਿਕਲੀ ਨੀ ਵਿਚਰਦੇ ਹੁੰਦੇ ਵਾਲਾ, ਜੇ ਅਸੀਂ ਇੰਨੇ ਆਮ ਹੋ ਜਾਈਏ ਨਾ ਤੇ ਲੋਕ ਸਾਡੀ ਕਦਰ ਨੀ ਕਰਦੇ, ਅਸੀਂ ਇੰਨੇ ਸਸਤੇ ਨੀ ਹੁੰਦੇ। ਆਹ ਸ਼ਬਦ ਉਸ ਕਲਾਕਾਰ ਨੇ ਬੋਲਿਆ, ਹਾਲਾਂਕਿ ਉਹ ਕੋਈ ਬੜਾ ਸਟਾਰ ਨੀ ਬਣਿਆ, ਸਿੰਪਲ ਜਾ ਰਹਿ ਗਿਆ ਤੇ। ਪਰ ਮੈਨੂੰ ਬੜਾ ਦੁੱਖ ਲੱਗਿਆ ਇਸ ਗੱਲ ਦਾ। ਇਹੀ ਚੀਜ਼ ਮੈਂ ਰਾਣੇ ਰਣਵੀਰ ਨੂੰ 2013 ਚ ਕਹੀ ਸੀ। 2013 ਚ ਜਦੋਂ ਆਪਾਂ ਸ਼ੋਅ ਕਰਾਇਆ ਨਾ ਜੀ, ਨਾ ਟੈਨਸ਼ਨ ਲੈਣ ਦੀ, ਪਰਸ ਸ਼ੋਅ ਤੋਂ ਬਾਅਦ ਰਾਣੇ ਨੇ ਕਹਿੰਦਾ ਜੀ ਆਪਾਂ ਫੋਟੋਆਂ ਫਿਰ ਖਿਚਾਵਾਂਗੇ, ਐ ਨੀ ਕਰਦੇ, ਬੋ ਨੀ ਕਰਦੇ, ਫਲਾਣਾ ਨੀ ਕਰਦੇ। ਮੈਂ ਆਖਿਆ ਨਹੀਂ ਯਾਰ, ਇਹਨਾਂ ਕਰਕੇ ਆਪਾਂ ਜੇ ਮੰਨ ਲਓ ਅੱਜ 50 ਬੰਦੇ ਫੋਟੋ ਖਿਚਾ ਕੇ ਜਾਂਦੇ ਆ, 50 ਨੇ ਸਟੇਟ ਪਾਉਣਾ ਫੇਸਬੁੱਕ ਤੇ, ਉਹਨਾਂ ਨੂੰ 5000 ਲਾਇਕ ਮਿਲਣਗੇ 100-100 ਕਰਕੇ, ਤੇ ਆਪਣੀ ਗੱਲ 5000 ਬੰਦੇ ਤੱਕ ਪਹੁੰਚ ਗਈ ਕਿ ਨਹੀਂ ਪਹੁੰਚ ਗਈ, ਵੀ ਪਰਸ ਦੇ ਵਿੱਚ ਇੱਕ ਸ਼ੋਅ ਹੋਇਆ। ਤੇ ਮੈਂ ਕਿਹਾ ਵੀ ਆਪਾਂ ਉਹੀ ਸਰਤਾਜ ਦਾ ਜਿਹੜਾ ਰੱਖਿਆ ਸੀ ਟ੍ਰੈਂਡ, ਵੀ ਉਹੀ ਟ੍ਰੈਂਡ ਰੱਖਾਂਗੇ, ਵੀ ਸਟੇਜ ਤੋਂ ਸ਼ੋਅ ਖਤਮ ਹੋਣ ਤੋਂ ਬਾਅਦ ਨਾ ਪਿੱਛੇ ਨੀ ਉਤਰੂਗੀ ਟੀਮ, ਮੂਹਰਲੀਆਂ ਪੌੜੀਆਂ ਉਤਰੂਗੀ ਤੇ ਆਮ ਲੋਕਾਂ ਚ ਲਾਊਗੀ, ਘੰਟਾ ਅੱਧਾ ਘੰਟਾ ਘੰਟਾ ਫੋਟੋਆਂ ਖਿਚਾਊਗੀ। ਸੋ ਉਹਦਾ ਉਹ ਮੰਨ ਗਏ ਸੀ, ਉਦੋਂ ਰਾਣਾ ਰਣਵੀਰ ਵੀ ਮੰਨ ਗਿਆ ਵੀ ਇਹ ਸਾਡਾ ਬਹੁਤ ਕਾਮਯਾਬ ਰਿਹਾ ਸਟੈਪ। ਹੁਣ ਸਿੱਧੂ ਨੇ ਉਹ ਚੀਜ਼ ਕੀਤੀ ਆ, ਜ਼ਮੀਨੀ ਪੱਧਰ ਤੇ ਕਰਕੇ ਦਿਖਾਈ ਆ, ਪਰ ਜਿਹੜੀ ਕਮੀ ਕਿੱਥੇ ਆ ਗਈ, ਉਹੀ ਆ ਗਈ ਵੀ ਅੰਦਰੋਂ ਉਹਦੇ ਇੱਕ ਅੰਦਰ ਭਾਵਨਾ ਜਾਂ ਜੈਲ ਸਪੈਕਟਰ ਬਣ ਗਿਆ, ਖੜਾ ਹੋ ਗਿਆ, ਤੇ ਉਸੇ ਤਹਿਤ ਕਈ ਵਾਰੀ ਬੰਦਾ ਕਿਸੇ ਪਾਸਿਓਂ ਨੀਵਾਂ ਹੁੰਦਾ, ਜਿਵੇਂ ਇੱਕ ਲੇਖਕ ਦੀ ਵੀ ਮੈਂ ਗੱਲ ਕਰਦਾ ਹੁਣ, ਬੜਾ ਵਧੀਆ ਲੇਖ ਲਿਖਦਾ ਉਹ ਲੇਖਕ ਆ, ਪਰ ਉਹਦੇ ਜਚੀ ਹੋਈ ਆ ਵੀ ਉਹ ਸ਼ਡਿਊਲ ਕਾਸਟ ਆ ਤੇ ਉਹ ਨੀਵੀਂ ਜਾਤੀ ਚੋਂ ਆ, ਤੇ ਉਹ ਆਪਦੇ ਲੇਖਾਂ ਚ ਬਸ ਉਸੇ ਨੂੰ ਉਸੇ ਚੀਜ਼ ਤੇ ਗੱਲ ਕਰੀ ਜਾਂਦਾ, ਹਾਲਾਂਕਿ ਉਹਦੇ ਚ ਪੋਟੈਂਸ਼ੀਅਲ ਹੈਗਾ ਵੀ ਵਧੀਆ ਗੱਲਾਂ ਕਰਦਾ,
ਵੱਡੀ ਵੱਡੀ ਗੱਲ ਕਰਦਾ, ਪਰ ਉਹ ਆਪਣੇ ਆਪ ਨੂੰ ਇਮੋਸ਼ਨਲੀ ਡਾਊਨ ਮਤਲਬ ਕੈਸ਼ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਫਿਰ।
ਹਾਂ, ਇਹ ਚੀਜ਼ ਕਰਕੇ ਸਿੱਧੂ ਮੂਸੇ ਵਾਲੇ ਦਾ ਜਿਹੜਾ ਜਿਹੜਾ ਕੰਮ ਹੋਇਆ ਜਾਂ ਹੈਗਾ, ਇਹ ਇਹਨਾਂ ਜਿੱਥੇ ਮਾੜਾ ਉੱਥੇ ਮਾੜਾ ਕਹਿਣੇ ਆ, ਜਿੱਥੇ ਚੰਗਾ ਉੱਥੇ ਚੰਗਾ ਕਹਿਣੇ ਆ। ਮੈਂ ਤਾਂ ਇਹੀ ਆ ਵੀ ਜਦੋਂ ਕਿਤੇ ਮੇਰਾ ਮੇਲ ਹੁੰਦਾ, ਮੈਂ ਤਾਂ ਹਨੀ ਸਿੰਘ ਵਾਂਗੂ ਉਹੀ ਇੱਕ ਸ਼ਬਦ ਹੀ ਕਹਿਣਾ ਚਾਹੂੰਗਾ ਵੀ ਤੇਰੇ ਮਗਰ ਭਾਈ ਲੋਕ ਲੱਗੇ ਆ, ਤੇਰੀ ਇੱਕ ਚੀਕ ਦੇ ਉੱਤੇ ਲੋਕ ਚੀਕਾਂ ਮਾਰਨ ਨੂੰ ਤਿਆਰ ਹੋ ਜਾਂਦੇ। ਕਿਉਂ ਨਾ ਤੂੰ ਵਧੀਆ ਸੁਰ ਚ ਕੋਈ ਚੀਕ ਮਾਰ ਲਾ ਤਾਂ ਕਿ ਗਾਂ ਜੂਠ ਵੀ ਸੁਰ ਚ ਹੋ ਜੇ, ਪਰ ਇੰਨੀ ਉਹਨੂੰ ਬੇਨਤੀ ਰਿਕੁਐਸਟ ਕਰਨ ਦੀ ਲੋੜ ਆ, ਨਾ ਕਿ ਨਿੰਦਿਆ ਭੰਡੀ ਜਾਂ ਲੜਨ ਭਿੜਨ ਦੀ ਕੰਟਰੋਵਰਸੀਆਂ ਕਰਨ ਦੀ ਲੋੜ। ਜੇ ਕੋਈ ਇੰਨੇ ਜੈਨੂਨ ਤਰੀਕੇ ਨਾਲ ਉਹਦੇ ਨਾਲ ਜੇ ਕੋਈ ਇੰਟਰਵਿਊ ਕਰਦਾ ਜਾਂ ਉਹਦੀ ਵੀ ਸੁਣਦਾ ਤੇ ਉਹਨੂੰ ਆਪਦੇ ਬੰਨਿਓ ਵੀ ਜੈਨੂਨ ਤਰੀਕੇ ਨਾਲ ਕਹਿਣਾ, ਮੈਂ ਗਰੰਟੀ ਕਰਦਾ ਉਹ ਏਦਾਂ ਨੀ ਹੈਗਾ। ਉਹ ਜਿਵੇਂ ਉਹ ਗਾਣੇ ਚ ਵੀ ਕਹਿੰਦਾ ਨਾ ਸਿੱਧੂ ਮੂਸੇ ਵਾਲਾ ਦਿਲ ਦਾ ਨੀ ਮਾੜਾ, ਮੈਂ ਜਿੰਨਾ ਕੁ ਨੇੜੇ ਤੋਂ ਬਚਿਆ ਜਿੰਨਾ ਕੁ ਦੇਖਿਆ ਨਹੀਂ ਹੈ, ਉਹ ਨਿਆਣ ਮੱਤ ਆ, ਨਿਆਣ ਮੱਤ ਜ਼ਰੂਰ ਆ, ਉਹ ਇੱਕ ਸਾਫ਼ ਸੁਥਰਾ ਸਿੱਧਾ ਪਿੰਡਾਂ ਵਾਲਾ ਨੌਜਵਾਨ ਆ ਸਾਰਾ ਕੁਛ, ਉਹ ਕੋਈ ਏਦਾਂ ਨੀ ਹੈਗਾ ਜੇ ਕਹੀਏ ਵੀ ਬਾਹਲਾ ਉਹ ਆ ਸਿਆਣਾ ਤੇ ਸਿਆਣਾ ਹੋ ਕੇ ਲੋਕਾਂ ਨੂੰ ਮੂਰਖ ਬਣਾ ਰਿਹਾ, ਏਦਾਂ ਨੀ ਹੈ। ਉਹ ਇੱਕ ਏਦਾਂ ਹੀ ਆ, ਉਹਨੂੰ ਸਹੀ ਇੱਕ ਗਾਈਡ ਮਿਲੇ ਨਾ ਕਿਸੇ ਵੀ ਰੂਪ ਚ, ਉਹ ਕਰੂਗਾ।
ਹਾਂ, ਉਹ ਆ ਕੀ ਚੱਕਰ ਹੋਇਆ ਫਿਰ ਹੁਣ ਜਿਹੜਾ ਉਹਨੇ ਗੀਤ ਕੱਢਿਆ ਜਮਾਨਤ ਮਿਲਣ ਤੋਂ ਬਾਅਦ ਸੰਜੂ ਦਾ, ਇਹਦੇ ਬਾਰੇ ਵੀ ਕਰੋ ਖੁਲਾਸਾ।
ਹੁਣ ਇਹੀ ਤਾਂ ਚੱਕਰ ਹੈ ਜੀ, ਆਹੀ ਤਾਂ ਚੱਕਰ ਆ ਵੀ ਜਦੋਂ ਉਹਨੂੰ ਪੁੱਜਾ ਮਾਰਨ ਵਾਲੇ ਜਾਂ ਉਹਨੂੰ ਉਹਨੂੰ ਦੱਸਤਾ ਵੀ ਤੂੰ ਜੇ ਚੰਗਾ ਗਾਇਆ ਤਾਂ ਤੂੰ ਜੀਰੋ ਸੀ। ਇਹ ਵੀ ਇੱਕ ਮੈਂ ਇੱਥੇ ਗੱਲ ਕਰਨੀ ਚਾਹੂੰਗਾ, ਮੈਂ ਅੱਜ ਹੀ ਨਾ ਇੱਕ ਬੰਦੇ ਦੀ ਬੜੀ ਬੜੀ ਪਿਆਰੀ ਲਾਈਨ ਪੜੀ, ਮੇਰੇ ਦਿਲ ਨੂੰ ਟੱਚ ਕਰੀ, ਇੱਕ ਲੇਖਕ ਨੇ ਨਾ ਪਿਆਰੀ ਲਾਈਨ ਲਿਖੀ ਆ ਕਿਤੇ, ਉਹ ਜੇ ਅਸੀਂ ਇੱਕ ਬਹਾਨਾ ਸੁਣਦੇ ਹਾਂ ਅਕਸਰ, ਅਸੀਂ ਬਹਾਨਾ ਇਹ ਸੁਣਦੇ ਹਾਂ ਵੀ ਭਾਈ ਸਾਡਾ ਜਿਹੜਾ ਜਿਹੜਾ ਗਾਇਕ ਆ ਨਾ ਉਹ ਕਹਿੰਦਾ ਵੀ ਮੈਂ ਚੰਗਾ ਬਹੁਤ ਗਾਇਆ ਸੀ, ਜਿਵੇਂ ਸਿੱਧੂ ਮੂਸੇ ਵਾਲੇ ਨੇ ਕਿਹਾ ਵੀ ਮੈਂ ਚੰਗਾ ਬਹੁਤ ਗਾਇਆ ਪਰ ਕਿਸੇ ਨੇ ਮੇਰੀ ਸੁਣੀ ਨੀ, ਹੈ ਮੈਂ ਚੰਗੀ ਬਹੁਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਸੁਣੀ ਨੀ, ਅਖੀਰ ਮੈਨੂੰ ਆ ਚੱਕਣਾ ਪਿਆ। ਤੇ ਇਹੀ ਅਕਸਰ ਅਗਲਾ ਇਹੀ ਜਵਾਬ ਦਿੰਦਾ ਨਾ। ਤਾਂ ਇਸ ਚੀਜ਼ ਦੇ ਵਿੱਚ ਅੱਜ ਇੱਕ ਨਾ ਮੈਂ ਲੇਖਕ ਦਾ ਮੈਨੂੰ ਕਿਸੇ ਸੱਜਣ ਮਿੱਤਰ ਨੇ ਸ਼ੇਅਰ ਕੀਤਾ, ਮੈਂ ਉਹਨਾਂ ਦਾ ਜ਼ਿਕਰ ਕਰੂੰਗਾ, ਕਰਮਜੀਤ ਸਿੰਘ ਮਾਣੂਕੇ ਨਾਂ ਦਾ ਲੇਖਕ ਆ ਨੌਜਵਾਨ, ਉਹਨਾਂ ਨੇ ਇੱਕ ਬੜੀ ਪਿਆਰੀ ਗੱਲ ਲਿਖੀ ਆ ਵੀ ਜੇਕਰ ਬਾਬਾ ਨਾਨਕ ਵੀ ਇਹ ਕਹਿ ਦਿੰਦਾ ਵੀ ਮੈਂ ਤਾਂ ਸੱਚ ਤਾਂ ਲਿਖਣੋਂ ਹਟਦਾ, ਸੱਚ ਨਹੀਂ ਲਿਖਦਾ ਕਿਉਂਕਿ ਸੱਚ ਦੇ ਗਾਹਕ ਹੈ ਨੀ, ਲੋਕ ਮੰਨਦੇ ਨੀ, ਤਾਂ ਫਿਰ ਬਸ ਸਿੰਪਲ ਹੀ ਆ ਗਈ ਸਾਰੀ ਗੱਲ, ਸਾਰਾ ਕੁਛ ਹੀ ਆ ਲਪੇਟ ਤਾ ਬੰਦੇ ਨੇ, ਬੜੀ ਪਿਆਰੀ ਗੱਲ ਲਿਖੀ ਆ। ਸੋ ਇਸ ਕਰਕੇ ਮੇਰਾ ਇਹ ਮੰਨਣਾ ਵੀ ਜੇ ਅਸੀਂ ਇਸ ਗੱਲ ਤੋਂ ਭੱਜਦੇ ਹਾਂ ਵੀ ਭਾਈ ਸਾਨੂੰ ਤਾਂ ਸੁਣਦਾ ਨੀ ਚੰਗਿਆਂ ਨੂੰ ਕੋਈ ਨੀ ਚੰਗਿਆਂ ਨੂੰ ਇਹ ਨੀ, ਤਾਂ ਫਿਰ ਇਹ ਤਾਂ ਇੱਕ ਬਹਾਨਾ। ਜੇ ਤੁਹਾਡੇ ਦੀ ਕਲਾ ਨਾ, ਜੇ ਸਰਤਾਜ ਆ, ਹੁਣ ਸਰਤਾਜ ਨੇ ਹਵਾ ਦੇ ਉਲਟ ਜਾ ਕੇ ਬੜੀ ਚੰਗੀ ਸ਼ਬਦਾਵਲੀ ਲਿਖ ਕੇ ਇਹੋ ਜਿਹੇ ਸਦਾ ਬਹਾਰ ਗੀਤ ਸਾਨੂੰ ਦੇ ਤੇ ਜਿਹੜੇ ਕਿ ਮਿਲੀਅਨਾਂ ਚ ਉਹਦੇ ਵੀ ਸ਼ੇਅਰ ਹੁੰਦੇ ਆ, ਠੀਕ ਆ, ਤੇ ਉਹ ਉਹਨਾਂ ਨੂੰ ਸੁਣ ਕੇ ਅੱਜ ਵੀ 10 ਸਾਲ ਪਹਿਲਾਂ ਦਾ ਸਾਈਂ ਗਾਣਾ ਅੱਜ ਵੀ ਤੜਕੇ ਉੱਠ ਕੇ ਮੈਂ ਸੁਣਿਆ 10 ਸਾਲ ਪਹਿਲਾਂ ਦਾ ਜਿਹੜਾ ਉਹ, ਤਾਂ ਉਹ ਅੱਜ ਵੀ ਹੈਗਾ, ਚੰਗਿਆਂ ਨੂੰ ਬਥੇਰਾ ਥਾਂ ਹੈਗਾ, ਥੋੜਾ ਜਿਹਾ ਇਹਨਾਂ ਨੂੰ ਨਾ ਰਾਹ ਦਿਖਾਉਣ ਦੀ ਲੋੜ ਆ, ਗਾਈਡ ਕਰਨ ਦੀ ਲੋੜ ਆ ਮੇਰੇ ਹਿਸਾਬ ਨਾਲ।
ਮਿੰਟੂ ਭਾਜੀ ਦੇਖੋ, ਦੂਜੀ ਗੱਲ ਇਹ ਹੈ ਕਿ ਬਾਬਾ ਨਾਨਕ ਨੇ ਉਹਨਾਂ ਨੇ ਆਪਣੇ ਮਿਸ਼ਨ ਤੇ ਰਹੇ, ਉਹਨਾਂ ਨੇ ਦੀਨ ਦੁਨੀਆਂ ਦੇ ਵਿੱਚ ਘੁੰਮ ਫਿਰ ਕੇ ਸਾਰਿਆਂ ਨੂੰ ਪ੍ਰਚਾਰ ਕੀਤਾ, ਤੇ ਉਹ ਉਹਦੀ ਅੱਜ ਵੀ ਦੇਖ ਲਓ ਉਦੋਂ ਤੋਂ ਲੈ ਕੇ ਹੁਣ ਤੱਕ ਕਰੋੜਾਂ ਦੇ ਵਿੱਚ ਉਹਦੀ ਫਾਲੋਇੰਗ ਹੈ, ਅੱਜ ਵੀ ਉਹਦਾ ਨਾਮ ਹੈ ਔਰ ਸਤਿਕਾਰ ਕਰਦੇ ਆ, ਮੱਥੇ ਟੇਕਦੇ ਆ ਉਹਦੀ ਉਹਦੀ ਕਲਮ ਨੂੰ, ਉਹਦੀ ਸੋਚ ਨੂੰ, ਉਹਦੀ ਰੂਹਾਨੀ ਜਿਹੜੀ ਉਹਨੇ ਸਾਨੂੰ ਬਖਸ਼ਿਸ਼ ਦਿੱਤੀ ਹੈ ਹਨਾ। ਸੋ ਇਸ ਲੈਵਲ ਦੀ ਸੱਚ ਨੂੰ ਸੁਣਦਾ ਕਿੱਦਾਂ ਨੀ ਹੈਗਾ, ਕਰੋੜਾਂ ਜਿਹੜੇ ਲੋਕ ਨੇ ਮਤਲਬ ਲੱਖਾਂ ਚ ਤਾਂ ਸ਼ਹੀਦ ਹੋ ਚੁੱਕੇ ਆ, ਮਤਲਬ ਮੈਨੂੰ ਤਾਂ ਲੱਗਦਾ ਕਰੋੜੇ ਸ਼ਹੀਦ ਹੋ ਗਿਆ ਹੋਣਾ ਹਨਾ ਉਹਦੀ ਲੇਖਣੀ ਦੇ ਪਿੱਛੇ। ਤੇ ਫਿਰ ਜਿਹੜੇ ਲੋਕ ਕਹਿੰਦੇ ਆ ਵੀ ਅਸੀਂ ਤਾਂ ਜੀ ਤਾਂ, ਉਹ ਵੀ ਇੱਕ ਬਹਾਨਾ ਹੈ, ਅਸਲ ਦੇ ਵਿੱਚ ਪੈਸੇ ਦੀ ਜਿਹੜੀ ਭੁੱਖ ਹੈ, ਸ਼ੋਹਰਤ ਦੀ ਭੁੱਖ ਹੈ, ਬੜੀ ਸ਼ਾਰਟ ਟਰਮ ਹੈ, ਉਹਦੀ ਇੱਕ ਹੋਰ ਸਮੱਸਿਆ ਹੈ। ਉਹ ਕਿਉਂ ਹੈ, ਉਹ ਸ਼ਾਇਦ ਬਾਅਦ ਚੋਂ ਰੀਅਲਾਈਜ਼ ਕਰਨ ਪਏ ਅਸੀਂ ਗਲਤੀ ਕੀਤੀ। ਉਹ ਹੈਗਾ ਕਿ ਬਿਨਾਂ ਕਿਸੇ ਚੰਗੇ ਗੁਰੂ ਤੋਂ ਕੋਈ ਕੰਮ ਸ਼ੁਰੂ ਕਰਨਾ ਤਾਂ ਏਦਾਂ ਹੀ ਹੁੰਦਾ ਹੈ, ਤੁਸੀਂ ਰੂਹਾਨੀ ਸ਼ੁਰੂ ਕਰ ਲਓ, ਤੁਹਾਡਾ ਜਿਹੜਾ ਗਾਈਡ ਹੈ, ਜਿਹੜਾ ਤੁਹਾਡਾ ਜਿਹਨੇ ਤੁਹਾਨੂੰ ਚੰਡਣਾ ਆ, ਠੀਕ ਹੈ। ਹੁਣ ਆਪਾਂ ਪ੍ਰਿੰਸੀਪਲ ਸੁਖਵੰਤ ਸਿੰਘ ਉਹਨਾਂ ਦੀ ਗੱਲ ਕਰਦੇ ਹਾਂ, ਉਹ ਚੰਡ ਹੋਏ ਉਹ ਹੈ, ਗੁਰੂ ਨੇ ਚੰਡੇ, ਉਹਨੇ ਰਾਹ ਨੀ ਛੱਡਿਆ ਇੱਥੋਂ ਤੱਕ ਕਿ ਉਹਨਾਂ ਨੇ ਵਿਆਹ ਨੀ ਕਰਾਇਆ, ਵੀ ਮੇਰਾ ਇੱਕ ਮਿਸ਼ਨ ਹੈ ਮੈਨੂੰ ਗੁਰੂ ਨੇ ਦਿੱਤਾ, ਕੀਰਤਨ ਦਾ ਦਿੱਤਾ ਮੈਂ ਕੀਰਤਨ। ਉਹ ਵੀ ਬਹੁਤ ਕੁਛ ਕਰ ਸਕਦੇ ਆ, ਜਿੰਨੀ ਉਹਨਾਂ ਕੋਲ ਕਲਾ ਆ, ਜਿੰਨੀਆਂ ਮਰਜ਼ੀ ਫਿਲਮਾਂ ਦੇ ਮਿਊਜ਼ਿਕ ਦੇਣ, ਉਹਨਾਂ ਨੇ ਵੱਡੇ ਵੱਡੇ ਇੰਡੀਅਨ ਆਈਡਲ ਉਹਨਾਂ ਨੇ ਤਿਆਰ ਕੀਤੇ ਆ, ਉਹਨਾਂ ਦੇ ਉਹ ਉਹਨਾਂ ਦੇ ਉਸਤਾਦ ਨੇ, ਠੀਕ ਆ, ਪਰ ਉਹ ਆਪਣੇ ਨਿਸ਼ਾਨੇ ਦੇ ਟਿਕੇ ਹੋਏ ਨੇ ਤੇ ਉਹਨਾਂ ਦਾ ਨਾਮ ਵੀ ਅੱਜ, ਪਰ ਇਹ ਸਲੋ ਹੁੰਦਾ, ਇਹ ਲੋਕ ਜਿਹੜੇ ਨੇ ਨੌਜਵਾਨ ਇਹ ਫਾਸਟ ਚਾਹੁੰਦੇ ਆ, ਕੁਇਕਲੀ ਅਸੀਂ ਬਹੁਤ ਜ਼ਿਆਦਾ ਮਸ਼ਹੂਰ ਹੋ ਜਾਈਏ, ਓਵਰਨਾਈਟ ਮਸ਼ਹੂਰ ਹੋ ਜਾਈਏ, ਸੋ ਇਹ ਇਹਨਾਂ ਦੇ ਫਾਲ ਬੈਕ ਨੇ, ਡਰਾ ਬੈਕ ਨੇ। ਖੈਰ ਮਿੰਟੂ ਭਾਜੀ, ਆਪਾਂ ਨੂੰ 5-6 ਮਿੰਟ ਹੋਰ ਹੈ ਆਪਣੇ ਕੋਲ, ਆਪਾਂ ਗੱਲਬਾਤ ਥੋੜੀ ਸਰੋਤਿਆਂ ਦੀ ਵੀ ਨਾਲ ਲੈਣੀ ਆ। ਸਾਡੇ ਨਾਲ ਕੁਲਜੀਤ ਸਿੰਘ ਹੁਣੀ ਜੁੜੇ ਨੇ, ਉਹ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ, ਇੱਕ ਖਬਰ ਮੈਲਬਨ ਦੀ ਇਸ ਤਰ੍ਹਾਂ ਹੈ ਕਿ ਕਿਸੇ ਬੰਦੇ ਨੇ KFC ਤੇ 16 ਬਕਟ ਬੁੱਕ ਕੀਤੀਆਂ ਤੇ ਮਗਰ ਖੜਾ ਆਦਮੀ ਆਪਣੀ ਵਾਰੀ ਉਡੀਕ ਕਰ ਰਿਹਾ ਸੀ ਤੇ ਉਹ ਦੁਖੀ ਹੋ ਕੇ ਵਰਕਰਾਂ ਨੂੰ ਪੁੱਛਣ ਲੱਗਾ ਕਿ ਟਾਈਮ ਜ਼ਿਆਦਾ ਕਿਉਂ ਲੱਗ ਰਿਹਾ ਹੈ। ਤਾਂ ਉਹ ਕਹਿੰਦੇ ਕਿ ਆਰਡਰ ਬਹੁਤ ਵੱਡਾ ਸੀ, ਇਸ ਬੰਦੇ ਨੇ ਉਹ ਆਪਣੀ ਕਾਰ ਬੰਦੇ ਦੇ ਮਗਰ ਲਾ ਦਿੱਤੀ। ਫਿਰ ਜਦੋਂ ਲੈ ਕੇ ਗਿਆ ਨਾ ਆਰਡਰ ਤੇ ਘਰੇ ਜਾ ਕੇ ਦੇਖਿਆ ਤੇ ਪਾਰਟੀ ਚੱਲ ਰਹੀ ਸੀ ਉੱਥੇ ਉਹਦੇ ਘਰੇ, ਤੇ ਪਾਰਟੀ ਚੱਲ ਰਹੀ ਸੀ ਤਾਂ ਉਸ ਨੇ ਪੁਲਿਸ ਨੂੰ ਫੋਨ ਕਰਕੇ ਦੱਸਿਆ ਕਿ ਇੱਥੇ ਪਾਰਟੀ ਚੱਲ ਰਹੀ ਹੈ ਤੇ ਉਸ ਬੰਦੇ ਨੂੰ $26,000 ਜੁਰਮਾਨਾ ਕੀਤਾ ਗਿਆ। $26,000, ਮਤਲਬ ਲੋਕ ਹਟਦੇ ਨਹੀਂ ਹੈਗੇ। ਬਹੁਤ ਬਹੁਤ ਧੰਨਵਾਦ। ਇਹ ਕਹਿੰਦੇ ਵੀ ਇਹ ਖਬਰ ਮੇਰੀ ਬੇਟੀ ਨੇ ਸਾਂਝੀ ਕੀਤੀ ਮੇਰੇ ਨਾਲ, ਬਹੁਤ ਬਹੁਤ ਸ਼ੁਕਰਾਨਾ ਜੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਆ। ਤੇ ਅਜਮੇਰ ਸਿੰਘ ਜੀ ਹੁਣੀ ਜੁੜੇ ਨੇ ਸਾਡੇ ਨਾਲ ਕੈਨਬਰਾ ਤੋਂ, ਉਹ ਕਹਿੰਦੇ ਨੇ ਕਿ ਬੀ ਵਿੱਚ ਵਿਆਹ ਦਾ ਲੇਖਾ, ਕਹਿੰਦੇ ਗੁਰੂ ਘਰ ਪੈਰ ਧੋ ਕੇ ਜਾਣਾ ਸਹੀ ਸੀ ਕਿਉਂਕਿ ਨੰਗੇ ਪੈਰ ਜਾਣਾ ਸ਼ੁਭ ਮੰਨਿਆ ਜਾਂਦਾ ਸੀ, ਜੁੱਤੀਆਂ ਵੀ ਸਭ ਕੋਲ ਨਸੀਬ ਨਹੀਂ ਸੀ, ਜੁੱਤੀਆਂ ਵੀ ਸਾਫ਼ ਨਹੀਂ ਹੁੰਦੀਆਂ ਸਨ, ਕੰਮ ਧੰਦੇ ਹੀ ਅਜਿਹੇ ਮਿੱਟੀ ਘੱਟੇ ਵਾਲੇ ਸਨ। ਸੋ ਇਹ ਇੱਕ ਸਮੇਂ ਦੀ ਲੋੜ ਸੀ, ਆਪਾਂ ਜਦੋਂ ਗੱਲ ਕੀਤੀ ਸਰਬਜੀਤ ਹੋਣ ਵਾਲੀ ਨਾ ਉਦੋਂ ਇਹ ਮੈਸੇਜ ਆਇਆ ਸੀ। ਤੇ ਜਗਵੀਰ ਸਿੱਖੋਂ ਹੁਣੀ ਵੀ ਪ੍ਰੋਗਰਾਮ 'ਚ ਜੁੜੇ ਨੇ, ਮੈਲਬਨ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਮਨਪ੍ਰੀਤ ਸਿੰਘ ਜੀ ਸਾਡੇ SSK ਅਕਾਊਂਟੈਂਟ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਲ ਹੋ ਗਏ ਨੇ, ਉਹ ਵੀ ਕਾਫ਼ੀ ਬਿਜ਼ੀ ਨੇ ਅੱਜ ਕੱਲ੍ਹ ਟੈਕਸ ਭਰਨ ਦੇ ਵਿੱਚ, ਪਰ ਉਹ ਇੰਤਜ਼ਾਰ ਰਹਿੰਦਾ, ਤੁਸੀਂ ਵੀ ਆਪਣਾ ਟੈਕਸ ਜ਼ਰੂਰ ਭਰਵਾਓ ਇਹਨਾਂ ਤੋਂ, ਤੁਸੀਂ ਬੜੀ ਵਧੀਆ ਸਰਵਿਸ ਦਿੰਦੇ ਨੇ। ਤੇ ਬਲਰਾਜ ਸਿੰਘ ਹੁਣੀ ਜੁੜੇ ਨੇ, ਉਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਂ ਵੀ ਇਹੀ ਸੋਚ ਰਿਹਾ ਸੀ ਕਿ ਮੈਂ ਆਪਣਾ ਹੋਮ ਲੋਨ ਜਿਹੜਾ ਆ ਉਹ ਬੰਦ ਕਰਾ ਦਾਂ, ਪਰ ਜਦੋਂ ਤੁਸੀਂ ਪ੍ਰੋਗਰਾਮ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਤਾਂ ਮੈਂ ਉਹ ਕੈਂਸਲ ਕਰ ਦਿੱਤਾ ਤੇ ਮੈਂ ਆਪਣੀਆਂ ਕਿਸ਼ਤਾਂ ਦੇ ਰਿਹਾ ਤੇ ਇਹ ਰਿਲੀਫ ਹੈ, ਤੇ ਮੈਂ ਬਹੁਤ ਧੰਨਵਾਦੀ ਹਾਂ ਕਿ ਮੈਨੂੰ ਇਨਫੋਰਮੇਸ਼ਨ ਮਿਲੀ ਔਰ ਮੈਂ ਸੁਖੀ ਹਾਂ ਜੀ। ਬਹੁਤ ਬਹੁਤ ਧੰਨਵਾਦ ਜੀ। ਰਣਜੀਤ ਸਿੱਖੋ ਮੁਦਕੀ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪੰਮਾ ਸਿੰਘ ਹੁਣੀ ਪ੍ਰੋਗਰਾਮ ਜੁੜੇ ਨੇ, ਉਹ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਬਾਕੀ ਪ੍ਰੋਗਰਾਮ ਪੋਡਕਾਸਟ ਤੇ ਸੁਣਾਂਗੇ ਜੀ ਆਇਆਂ ਨੂੰ ਜੀ। ਤੇ ਗੁਰਿੰਦਰ ਸਿੰਘ ਹੁਣੀ ਵੀ ਪ੍ਰੋਗਰਾਮ 'ਚ ਸ਼ਾਮਲ ਹੋਏ ਨੇ ਵਰਜੀਨੀਆ ਤੋਂ, ਕਹਿੰਦੇ ਕਹਿੰਦੇ ਇਹ ਚਾਹ ਦੇ ਕੱਪ ਨਾਲ ਮੌਸਮ ਦਾ ਹਾਲ ਦੱਸਣਾ, ਇੱਕ ਤਰ੍ਹਾਂ ਨਾਲ ਜੇਕਰ ਕਿਸੇ ਨੂੰ ਰਾਸਤਾ ਦੱਸਿਆ ਜਾਂਦਾ ਕਿ ਉਹ ਫਲਾਨੇ ਮੋੜ ਤੇ ਮੁੜ ਜਾਈ ਜਿੱਥੇ ਕਾਲੀ ਮੱਝ ਬੰਨੀ ਹੁੰਦੀ ਆ, ਪਰ ਜੇ ਉੱਥੇ ਕਾਲੀ ਮੱਝ ਨਾ ਬੰਨੀ ਹੋਏ ਤਾਂ ਬੰਦਾ ਭੁੱਲਿਆ ਹੀ ਸਮਝ। ਦੇਖੋ ਇਹ ਤਾਂ ਜਾਣੀ ਕਿ ਸਾਇੰਸ ਹੁੰਦੇ ਨੇ ਏਦਾਂ ਤਾਂ। ਫਿਰ ਮਿੰਟੂ ਭਾਜੀ, ਮੌਸਮ ਵਿਭਾਗ ਵਾਲੇ ਵੀ ਬਹੁਤ ਫੇਲੀਅਰ ਰੇਟ ਉਹਨਾਂ ਦਾ ਕਾਫੀ ਆ, ਐਡੀ ਗੱਲ ਨੀ ਹੈਗੀ, ਕੁਦਰਤ ਕੀਮ ਨਾ ਜਾਣੀਏ।
ਸਿੰਪਲ ਜੀ ਗੱਲ ਆ ਜੀ, ਮੈਂ ਤਾਂ ਜਾਂਦਾ ਜਾਂਦਾ ਐਂਡ ਤੇ ਇਹੀ ਕਹੂੰਗਾ ਵੀ ਜਿਹੜਾ ਵਿਸ਼ਵਾਸ ਆ ਨਾ, ਜਦੋਂ ਤੁਹਾਡਾ ਵਿਸ਼ਵਾਸ ਪੈਦਾ ਹੋ ਗਿਆ ਕਿਸੇ ਵੀ ਚੀਜ਼ ਦੇ ਉੱਤੇ, ਤਾਂ ਫਿਰ ਤਾਂ ਧੰਨੇ ਭਗਤ ਵਾਲੀਆਂ ਕਹਾਣੀਆਂ ਪੱਥਰਾਂ ਚੋਂ ਵੀ ਸਾਰਾ ਕੁਛ ਨਿਕਲਿਆ ਹੁੰਦਾ। ਤੇ ਵਿਸ਼ਵਾਸ ਜੇ ਤੁਸੀਂ ਕਿਸੇ ਚੀਜ਼ ਤੇ ਰੱਖ ਲਿਆ ਫਿਰ ਤੁਸੀਂ ਉਹਦਾ ਇੱਕ ਕਾਰਨ ਹੁੰਦਾ, ਇਕੱਲਾ ਇਹ ਨੀ ਹੁੰਦਾ ਵੀ ਉਹ ਅੰਨਾ ਵਿਸ਼ਵਾਸ ਹੁੰਦਾ, ਬੰਦਾ ਜੋ ਵਿਸ਼ਵਾਸ ਕਰ ਲੈਂਦਾ ਨਾ ਉਹਦੀ ਗਹਿਰਾਈ ਚ ਉਤਰ ਜਾਂਦਾ, ਤੇ ਕਿਸੇ ਵੀ ਚੀਜ਼ ਦੀ ਜਦੋਂ ਤੁਸੀਂ ਗਹਿਰਾਈ ਚ ਉਤਰ ਜਾਂਦੇ ਹੋ
ਜਗਤਾਰ ਭਾਜੀ ਹਾਂਗਕਾਂਗ ਵਾਲੇ ਕਹਿੰਦੇ ਨੇ, ਕਹਿੰਦੇ ਮਿੰਟੂ ਭਾਜੀ ਕਹਿੰਦੇ ਢੀਂਡਸੇ ਨੇ ਅਕਾਲੀ ਦਲ ਤੇ ਮਜੀਠੀਆ ਪਰਿਵਾਰ ਵਿੱਚੋਂ ਕੋਈ ਢੀਂਡਸੇ ਮਸਲੇ ਤੇ ਕੋਈ ਨੀ ਬੋਲਿਆ ਅਕਾਲੀ ਦਲ ਤੇ ਮਜੀਠੀਆ ਦੇ, ਇਹ ਕੀ ਚੱਕਰ ਹੈ?
ਬਸ ਇਗਨੋਰ ਪਾਲਿਸੀ ਨਾਲ ਮਾਰ ਰਹੇ ਆ ਜੀ, ਉਹ ਕਹਿ ਰਹੇ ਆ ਵੀ ਸਾਡੇ ਹਿਸਾਬ ਨਾਲ ਇਹ ਸਾਨੂੰ ਕੋਈ ਸਾਡੇ ਐਗਜ਼ਿਸਟ ਹੀ ਨਹੀਂ ਕਰਦਾ ਸਾਡੇ ਸਾਹਮਣੇ ਕਿਤੇ, ਅਸੀਂ ਸਾਨੂੰ ਕੀ ਯਾਦ ਚੇਤੇ, ਇਹ ਚੀਜ਼ ਆ ਬਸ, ਸਿੰਪਲ ਫੰਡਾ,
ਸਿੰਪਲ
ਪੋਲਿਟਿਕਸ ਦਾ ਪਹਿਲਾ ਲੈਣੀ ਆ ਵੀ ਕਿਸੇ ਨੂੰ ਵੀ ਇਗਨੋਰ ਕਰਕੇ ਮਾਰੋ।
ਅੱਛਾ, ਉਹੀ ਗੱਲ ਹੋ ਗਈ ਵੀ ਜਿਹੜੀ ਮੈਂ ਸਵੇਰੇ ਵਿਚਾਰ ਚ ਦੱਸੀ ਸੀ ਵੀ ਜਿੱਥੇ ਬੋਲਣ ਹਾਰੀ ਉੱਥੇ ਚੰਗੀ ਚੁੱਪ, ਕਿਉਂਕਿ ਮੋਹਰੇ ਰੌਲਾ ਪੈਣਾ ਸੀ। ਖੈਰ ਮਿੰਟੂ ਭਾਜੀ, ਚਾਹ ਦਾ ਮਾਣੋ ਆਨੰਦ, ਤੇ ਮੇਰਾ ਖਿਆਲ ਕੰਮ ਕਾਫੀ ਜ਼ੋਰਾਂ ਦੇ ਚੱਲ ਰਿਹਾ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ।
ਬਿਲਕੁਲ
ਸਮਾਂ ਕੱਢਿਆ, ਸ਼ੁਕਰਾਨਾ ਜੀ।
ਬਿਲਕੁਲ ਜੀ, ਮਿਲਦੇ ਹਾਂ, ਜੇ ਕਿਸੇ ਨੇ ਤਾਜ਼ੇ ਸੰਤਰੇ ਖਾਣੇ ਆ ਤਾਂ ਜੀ ਸਦ ਕੇ ਜੀਆਂ ਇਹਨੂੰ, ਤੇ ਬਸ ਮਹਿਫਲਾਂ ਲੱਗੀਆਂ ਹੋਈਆਂ ਤੇ ਜ਼ਰੂਰ ਆਓ ਜੀ।
ਜੀ ਜੀ, ਥੈਂਕ ਯੂ ਜੀ। ਸੋ ਮਿੱਤਰ ਪਿਆਰਿਓ, ਪ੍ਰੋਗਰਾਮ ਜਾਰੀ ਹੈ ਤੇ ਮੈਂ ਸੁਨੇਹੇ ਹੋਰ ਲੈਣਾ, ਇਹ ਤੋਂ ਬਾਅਦ ਗੱਜਣ ਵਾਲਾ ਬਾਈ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਜਾਣਗੇ। ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਕਰਨਵੀਰ ਹੁਣੀ ਜੁੜੇ ਨੇ। ਕੀ ਹਾਲ ਹੈ ਜੀ ਛੱਪਟਣ ਵਾਲੇ, ਠੀਕ ਠਾਕ ਹੋ? ਉਮੀਦ ਰੱਖਦੇ ਹਾਂ ਤੁਸੀਂ ਤੰਦਰੁਸਤ ਹੋਵੋਗੇ। ਰਾਜਨਦੀਪ ਸਿੰਘ ਕੈਨਬਰਾ ਤੋਂ ਸ਼ਾਮਿਲ ਹੋ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਸੁਖਪ੍ਰੀਤ ਸਿੱਧੂ ਵੈਲਿੰਗਟਨ ਤੋਂ, ਸੁਖਪ੍ਰੀਤ ਸਿੰਘ ਸਿੱਧੂ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਸ਼ੁਕਰਾਨਾ ਤੁਹਾਡਾ ਬਹੁਤ ਬਹੁਤ। ਤੇ ਜਗਤਾਰ ਭਾਜੀ ਨੇ ਸੁਨੇਹਾ ਭੇਜਿਆ ਸੀ ਬਹੁਤ ਸੋਹਣਾ ਤਸਵੀਰ ਤੇ, ਜਿਹੜਾ ਮੈਂ ਸ਼ੇਅਰ ਕੀਤਾ ਹੈ। ਕਹਿੰਦੇ ਹਰ ਸਮੱਸਿਆ ਦੀ ਸਮਝ ਵਿੱਚ ਹੀ ਉਸ ਦਾ ਅਸਲ ਹੱਲ ਹੁੰਦਾ ਹੈ, ਸੋ ਸਮੱਸਿਆ ਦਾ ਹੱਲ ਲੱਭਣ ਤੋਂ ਪਹਿਲਾਂ ਉਸ ਨੂੰ ਸਮਝਣਾ ਜ਼ਰੂਰੀ ਹੈ ਜੀ। ਬਿਲਕੁਲ, ਵੀ ਸਮੱਸਿਆ ਕੀ ਹੈ ਨਾ, ਅਤੇ ਜਿਵੇਂ ਕੱਲ੍ਹ ਵੀ ਆਪਾਂ ਪ੍ਰੋਗਰਾਮ ਦੇ ਸ਼ੁਰੂ 'ਚ ਕੀਤਾ ਸੀ ਕਿ ਵੈਦ ਚੰਗਾ ਉਹੀ ਕਹਾਉਂਦਾ ਜਿਹੜਾ ਪਹਿਲਾਂ ਰੋਗ ਨੂੰ ਸਮਝ ਸਕੇ। ਤਾਂ ਮਹਿੰਦਰ ਸਿੰਘ ਹੰਸ ਕਹਿੰਦੇ ਨੇ ਕਿ ਬਹੁਤ ਵਧੀਆ ਜੀ ਆਈਡੀਆ ਜਿਹੜਾ ਚਾਹ ਦਾ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਗੌਰਵ ਸ਼ਰਮਾ ਹੁਣੀ ਕਹਿੰਦੇ ਭਾਜੀ ਤੁਸੀਂ ਲਖਵਿੰਦਰ ਦੀ ਪੋਲ ਖੋਲ ਦਿੱਤੀ ਅੱਜ, ਮੈਨੂੰ ਹੁਣ ਸਮਝ ਆਇਆ ਕਿ ਮੇਰਾ ਪ੍ਰਿੰਟਰ ਠੀਕ ਕਿਉਂ ਨਹੀਂ ਕਰ ਰਿਹਾ। ਵੈਸੇ ਤੁਸੀਂ ਅੱਜ ਦੂਜੀ ਵਾਰੀ ਲਖਵਿੰਦਰ 'ਤੇ ਗਾਲਾਂ ਕੱਢਣ ਦਾ ਇਲਜ਼ਾਮ ਲਗਾਇਆ, ਪਹਿਲਾਂ ਵੀ ਇੱਕ ਵਾਰੀ ਟੋਲ ਟੈਕਸ ਬੈਰੀਅਰ 'ਤੇ ਕੱਢ ਚੁੱਕਾ ਹੈ ਜੀ, ਬੜਾ ਚੇਤਾ ਰੱਖਦੇ ਹੋ ਤੁਸੀਂ। ਖੈਰ ਲਖਵਿੰਦਰ ਲਖਵਿੰਦਰ ਹੀ ਹੈ ਜੀ, ਉਹ ਜਿਹੜੇ ਕੰਮ ਉਹ ਕਰ ਸਕਦਾ ਉਹ ਆਪਾਂ ਨਹੀਂ ਕਰ ਸਕਦੇ, ਤੋ ਬੜਾ ਵਧੀਆ ਮਾਹੌਲ ਰਹਿੰਦਾ ਉੱਥੇ। ਖੈਰ ਆਪਾਂ ਆਪਣੇ ਸਰੋਤਿਆਂ ਨੂੰ ਦੱਸ ਦਈਏ, ਇਹ ਤੋਂ ਪਹਿਲਾਂ ਕਿ ਆਪਾਂ ਗੱਜਣ ਵਾਲਾ ਜੀ ਦੀਆਂ ਪਿੰਡਾਂ ਵਾਲੀਆਂ ਗੱਲਾਂ ਸੁਣੀਆਂ, ਅੱਜ ਬਹੁਤ ਆਲਾ ਦਰਜੇ ਦੀ ਗੱਲ ਉਹਨਾਂ ਨੇ ਸਾਡੇ ਨਾਲ ਸਾਂਝੀ ਕਰਨੀ ਆ। ਮਿੱਤਰ ਪਿਆਰਿਓ, ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ, ਹਰ ਰੋਜ਼ ਮੰਗਦੇ ਹਾਂ, ਉੱਠਦੇ ਬਹਿੰਦੇ ਸੌਂਦੇ ਹਰ ਸਿੱਖ ਮੰਗਦਾ ਆ, ਜਿਹੜਾ ਸਿੱਖੀ ਸਿਧਾਂਤਾਂ ਨਾਲ ਜੁੜਿਆ ਉਹ ਵੀ ਮੰਗਦਾ ਆ, ਚਾਹੁੰਦਾ ਵੀ ਆ ਵੀ ਸਾਰੇ ਸੁਖੀ ਹੋਣ। ਕਿਉਂਕਿ ਜੇ ਸਾਡਾ ਆਸ ਪਾਸ ਕੋਈ ਵੀ ਸਾਡੇ ਪਸ਼ੂ ਪੰਛੀ ਵੀ ਦੁਖੀ ਨੇ, ਕੋਈ ਰਾਤ ਨੂੰ ਕੁਰਲਾ ਰਿਹਾ ਆ, ਕੋਈ ਗਾਂ ਰੰਭ ਰਹੀ ਆ ਪੇਨ ਦੇ ਵਿੱਚ, ਤਾਂ ਸਾਨੂੰ ਵੀ ਦੁੱਖ ਲੱਗਦਾ ਹੈ। ਸੋ ਇਸ ਕਰਕੇ ਹਰ ਬੰਦਾ ਚਾਹੁੰਦਾ ਕਿ ਉਸਦਾ ਜਿਹੜਾ ਮਾਹੌਲ ਆਸ ਪਾਸ ਦਾ ਜਿਹੜਾ ਆ ਉਹ ਸੁਖਦ ਹੋਵੇ, ਉਹ ਸਹਿਜ ਭਰਿਆ ਹੋਵੇ। ਸੋ ਅਸੀਂ ਵੀ ਮੰਗਦੇ ਹਾਂ ਸਰਬੱਤ ਦਾ ਭਲਾ। ਅਤੇ ਅਸੀਂ ਕਾਫ਼ੀ ਚਿੰਤਨ ਕੀਤਾ, ਮੈਂ ਅਤੇ ਸਰਬਜੀਤ ਹੋਣਾ ਨੇ ਅਤੇ ਸਾਡੀ ਟੀਮ ਨੇ, ਦਲਜੀਤ ਸਿੰਘ ਮਹਿਤਾ ਚੌਂਕ ਨੇ, ਅਤੇ ਕਾਫ਼ੀ ਡਿਮਾਂਡ ਵੀ ਆ ਰਹੀ ਸੀ। ਅਤੇ 1 ਅਗਸਤ ਤੋਂ ਨਾ ਅਸੀਂ ਸਰਬੱਤ ਦੇ ਭਲੇ ਲਈ ਸਹਿਜ ਪਾਠ ਆਰੰਭ ਕਰ ਰਹੇ ਹਾਂ ਹਰਮਨ ਰੇਡੀਓ 'ਤੇ, ਔਰ ਇਹ ਸਵੇਰ ਨੂੰ 7:30 ਵਜੇ ਜਾਂ ਸੋਰੀ 7 ਵਜੇ 1 ਅਗਸਤ ਤੋਂ ਐਵਰੀ ਡੇ ਜਦੋਂ ਤੱਕ ਭੋਗ ਨਹੀਂ ਪੈਂਦੇ, 4 ਪੰਨੇ ਤਕਰੀਬਨ ਰੋਜ਼ 20 ਮਿੰਟ ਪਾਠ ਅਸੀਂ ਕਰਿਆ ਕਰਾਂਗੇ। ਅਤੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਉਹ ਜ਼ਰੂਰ ਸਮਾਂ ਕੱਢ ਕੇ ਸਾਡੇ ਨਾਲ ਜੁੜਨ, ਪੋਡਕਾਸਟ ਵਿੱਚ ਵੀ ਪਾ ਦਿੱਤਾ ਜਾਵੇਗਾ, ਕਿਉਂਕਿ ਜਿਹੜਾ ਇਹ ਵੰਸ ਇਨ ਅ ਲਾਈਫ ਟਾਈਮ ਓਪਰਚੁਨਿਟੀ ਕਈ ਵਾਰੀ ਜਿਹੜੀ ਕੁਦਰਤ ਹੈ ਜਾਂ ਰੱਬ ਹੈ ਉਹ ਪ੍ਰੋਵਾਈਡ ਕਰਦਾ ਹੈ ਕਿ ਸਾਰੀ ਗੁਰਬਾਣੀ ਦੇ ਵਿੱਚੋਂ ਤੁਸੀਂ ਮਤਲਬ ਗਿਆਨ ਪ੍ਰਾਪਤ ਕਰਨਾ, ਉਹਦੇ ਵਿੱਚ ਸਫ਼ਰ ਕਰਨਾ ਆ 501 ਸਾਲ ਦਾ। ਅਤੇ ਹੁਣ ਸਮਾਂ ਆ ਮੈਨੂੰ ਲੱਗਦਾ ਕਿ ਆਪਾਂ ਸਰਬੱਤ ਦੇ ਭਲੇ ਦੇ ਲਈ ਪਾਠ ਕਰੀਏ। ਇਹਦੇ ਵਿੱਚ ਆਪਣਾ ਵੀ ਭਲਾ ਆ, ਸਭ ਤੋਂ ਪਹਿਲਾਂ ਆਪਣਾ ਭਲਾ, ਫਿਰ ਸਰਬੱਤ ਦਾ ਭਲਾ ਫਿਰ ਹੋਣਾ ਆ। ਅਤੇ ਨਾਲ ਦੀ ਨਾਲ ਅਸੀਂ ਫਿਰ ਆਪਣੇ ਗੁਰੂ ਘਰਾਂ ਨੂੰ ਸਪੋਰਟ ਕਰੀਏ, ਲਾਗੇ ਉੱਥੇ ਜਾ ਕੇ ਅਰਦਾਸ ਕਰਵਾਵਾਂਗੇ ਜਦੋਂ ਭੋਗ ਪੈਣਗੇ। ਸੋ ਲਾਗੇ ਲਾਗੇ, ਸੋ ਇਹਦੇ 'ਚ ਕੋਈ ਪੈਸੇ ਦਾ ਕੋਈ ਲੈਣ ਦੇਣ ਨਹੀਂ ਹੈਗਾ, ਕੋਈ ਅਸੀਂ ਪੈਸੇ ਨਹੀਂ ਮੰਗ ਰਹੇ, ਇਹ ਸਿਰਫ ਸਰਬੱਤ ਦੇ ਭਲੇ ਲਈ ਕਰ ਰਹੇ ਹਾਂ। ਸੋ ਤੁਸੀਂ ਆਪ ਵੀ ਪਾਠ ਕਰੋ, ਆਪਣੇ ਨਾਲ ਹੋਰਨਾਂ ਨੂੰ ਵੀ, ਪਰਿਵਾਰ ਵਾਲਿਆਂ ਨੂੰ ਵੀ ਕਹੋ ਵੀ ਪਾਠ ਕਰੋ, ਕਿਉਂਕਿ ਤੁਸੀਂ ਪੋਥੀ ਸਾਹਿਬ ਤੋਂ ਵੀ ਕਰ ਸਕਦੇ ਹੋ, ਫੋਨ ਤੋਂ ਵੀ ਕਰ ਸਕਦੇ ਹੋ, ਸੁਣ ਵੀ ਸਕਦੇ ਹੋ, ਇਕੱਲਾ ਸੁਣ ਵੀ ਸਕਦੇ ਹੋ, ਅਤੇ ਅਖੀਰ ਨੂੰ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਵੀ ਕਰ ਸਕਦੇ ਹੋ। ਸੋ ਇੱਕ ਸੁਨੇਹਾ ਮੈਂ ਦਲਜੀਤ ਸਿੰਘ ਮਹਿਤਾ ਚੌਂਕ ਦਾ ਤੁਹਾਨੂੰ ਦਿੰਦਾ, ਉਸ ਤੋਂ ਬਾਅਦ ਅਸੀਂ ਗੱਜਣ ਵਾਲਾ ਬਾਈ ਜੀ ਨੂੰ ਲਾਣ ਲਵਾਂਗੇ।
ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾ।
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਇੱਕ ਵਾਰੀ ਫੇਰ ਮੈਂ ਸਵਾਗਤ ਕਰਦਾ ਤੁਹਾਡਾ, ਆਪ ਸਭ ਦਾ, ਦੇਸ਼ ਵਿਦੇਸ਼ ਤੋਂ ਜਿਹੜੇ ਸਾਨੂੰ ਸੁਣਦੇ ਹੋ। ਔਰ ਅੱਜ ਦਿਨ ਐਤਵਾਰ ਹੈ ਤੇ ਅਸੀਂ ਗੱਲਬਾਤ ਕਰਨੀ ਹੈ ਆਪਣੇ ਬਾਈ ਗੱਜਣ ਵਾਲਾ ਸੁਖਮਿੰਦਰ ਹੋਣਾ ਦੇ ਨਾਲ, ਪੰਜਾਬ ਤੋਂ, ਚੰਡੀਗੜ੍ਹ ਤੋਂ। ਔਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਕਸਰ ਉਹ ਪਿੰਡਾਂ ਦੀਆਂ ਗੱਲਾਂ ਕਰਦੇ ਨੇ, ਰੂਟ ਲੈਵਲ ਦੀਆਂ, ਗਰਾਊਂਡ ਲੈਵਲ ਦੀਆਂ, ਜ਼ਮੀਨੀ ਪੱਧਰ ਦੀਆਂ ਗੱਲਾਂ ਕਰਦੇ ਨੇ, ਕਿਉਂਕਿ ਪਿੰਡਾਂ ਨਾਲ ਜੁੜੇ ਹੋਏ ਨੇ। ਹਾਲਾਂਕਿ ਉਹਨਾਂ ਨੇ ਜਿਹੜੀ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਨੌਕਰੀ ਕੀਤੀ, ਜੌਬ ਕੀਤੀ ਹੈ, ਬੜੀ ਸੀਨੀਅਰ ਪੋਜੀਸ਼ਨ ਤੇ ਰਿਸਰਚ ਸਕਾਲਰ ਵੀ ਰਹੇ ਨੇ, ਸਟੱਡੀ ਵੀ ਕੀਤੀ ਹੈ, ਪਰ ਉਹ ਪਿੰਡਾਂ ਨਾਲੋਂ ਨਹੀਂ ਟੁੱਟੇ ਤੇ ਪਿੰਡਾਂ ਦੇ ਵਿੱਚ ਅੱਜ ਵੀ ਉਹਨਾਂ ਦੇ ਸੰਪਰਕ ਨੇ। ਇਸੇ ਕਰਕੇ ਅਸੀਂ ਅਕਸਰ ਚਾਹੁੰਦੇ ਹੁੰਦੇ ਹਾਂ ਕਿ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲੈ ਕੇ ਆਈਏ ਔਰ ਪਿੰਡਾਂ ਦੇ ਨਾਲ ਜੁੜੀਏ ਕਿ ਗਲੀ ਮੁਹੱਲੇ ਲੈਵਲ ਤੇ ਖੁੰਡ ਚਰਚਾ ਕੀ ਹੋ ਰਹੀ ਹੈ, ਤੇ ਮੈਂ ਉਹਨਾਂ ਦਾ ਪ੍ਰੋਗਰਾਮ ਚ ਸਵਾਗਤ ਕਰਦਾ। ਬਾਈ ਜੀ, ਉਹ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਲੰਘਿਓ।
ਕੀ ਹਾਲ ਆ ਸਿੱਧੂ ਸਾਹਿਬ, ਆਦੀਏ ਬਾਰ ਖੁੱਲਾ?
ਹਾਂਜੀ ਹਾਂਜੀ ਹਾਂਜੀ, ਹਮੇਸ਼ਾ ਖੁੱਲਾ ਹੈ ਜੀ, ਚਾਹੇ ਕਰੋਨਾ ਆ, ਪਰ ਆਪਾਂ ਕੋਈ ਨੀ ਪਿੰਡਾਂ ਵਾਲੇ ਆ, ਕੋਈ ਚੱਕਰ ਨੀ।
ਹਾਂਜੀ
ਹਾਂਜੀ, ਹੋਰ ਸੁਣਾਓ ਕਿੱਦਾਂ, ਮਤਲਬ ਕੀ ਹਾਲਾਤ ਨੇ? ਤੁਸੀਂ ਕਾਫੀ ਨਿਗਾਹ ਰੱਖਦੇ ਹੋ ਕਰੋਨਾ ਤੇ, ਤੁਸੀਂ ਅੱਗੇ ਆਬਜ਼ਰਵੇਸ਼ਨ ਦਿੱਤੀ ਸੀਗੀ ਕਿ ਮਾਹੌਲ ਸਾਫ ਹੋ ਗਿਆ, ਵਾਤਾਵਰਨ ਸਾਫ ਹੈ, ਗੰਦਲਾਪਨ ਥੋੜਾ ਦੂਰ ਹੋ ਗਿਆ।
ਤੁਹਾਨੂੰ ਪਹਿਲਾਂ ਐ ਕਰਦੇ, ਪਹਿਲਾਂ ਕਰੋਨਾ ਦੀ ਤਾਜ਼ਾ ਜਿਹੜੀ ਪੋਜੀਸ਼ਨ ਹੈ ਸਾਡੇ ਪਿੰਡ ਪੱਧਰ ਦੀ ਜਾਂ ਪਿੰਡਾਂ ਵੱਲ ਦੀ, ਬਾਕੀ ਤਾਂ ਤੁਹਾਨੂੰ ਤਰਦਾ ਤਰਦਾ ਤਾਂ ਤੁਹਾਨੂੰ ਇਨਫੋਰਮੇਸ਼ਨ ਮਿਲੀ ਜਾਂਦੀ ਹੈ, ਉਹਦੀ ਬਾਬਤ ਪਹਿਲਾਂ ਗੱਲ ਕਰ ਲੈਣੇ ਫੇਰ
ਕੀ ਹਾਲਾਤ ਨੇ ਪਿੰਡਾਂ ਦੇ।
ਹਾਂ ਬਾਈ ਜੀ, ਕਰੋਨਾ ਪਿੰਡਾਂ ਵਾਲੇ ਜੋ ਕਹਿੰਦੇ ਸੀ, ਖਾਸ ਕਰ ਸਾਡੇ ਜੱਟ ਬਾਈ ਕਹਿੰਦੇ ਸੀ ਵੀ ਕਿਹੜਾ ਕਰੋਨਾ ਸਾਨੂੰ ਵੀ ਕਰ ਦੂ, ਇਹੋ ਜਿਹੇ ਕਰੋਨੇ ਅਸੀਂ ਵੀ ਵੇਖੇ ਆ। ਕਰੋਨੇ ਨੇ ਪਿੰਡਾਂ ਵੱਲ ਵੀ ਮੋੜਾ ਘੱਟ ਲਿਆ ਇਸ ਵੇਲੇ। ਜੇਕਰ ਤੁਹਾਡੇ ਮੈਲਬੋਰਨ ਵਰਗੇ ਬਹੁਤ ਹੀ ਪਲੈਂਡ ਸੁਰੱਖਿਅਤ ਸ਼ਹਿਰ ਦੇ ਲੋਕ ਕਰੋਨਾ ਲਿਆਉਣੋਂ ਨਹੀਂ ਟਲੇ ਤੇ ਦੁਬਾਰਾ ਵਾੜ ਕੇ ਹਟੇ ਆ, ਫੈਲਾ ਕੇ ਹਟੇ ਆ, ਤਾਂ ਸਾਡੇ ਪਿੰਡਾਂ ਵਾਲੇ ਕਿਵੇਂ ਘੱਟ ਰਹਿ ਸਕਦੇ ਆ? ਰੱਬ ਨਾ ਕਰੇ, ਰੱਬ ਨਾ ਕਰੇ, ਹੋਰ 15-20 ਦਿਨਾਂ ਨੂੰ ਲੱਗਦਾ ਹੈ ਵੀ ਸਾਡੇ ਪਿੰਡ ਵੀ ਸੀਲ ਹੋਣ ਲੱਗ ਪੈਣਗੇ। ਪਿੰਡ ਵਿੱਚ ਕੋਈ ਰੋਕਥਾਮ ਦੇ ਮਈਅਰ ਅਡੋਪਟ ਨਹੀਂ ਕੀਤੇ ਜਾ ਰਹੇ। ਬਾਈ ਜੀ, ਅੰਮ੍ਰਿਤਸਰ ਨੂੰ ਜਾਣ ਵਾਲੀਆਂ, ਬਠਿੰਡੇ ਨੂੰ ਜਾਣ ਵਾਲੀਆਂ, ਜਲੰਧਰਾਂ ਲੁਧਿਆਣਾ ਨੂੰ ਜਾਣ ਵਾਲੀਆਂ ਜਿਹੜੀਆਂ ਬੱਸਾਂ ਨਾ, ਉਹ ਚ 52-52 ਨਾਲ ਭਰੀਆਂ ਤੁਰੀਆਂ ਜਾਂਦੀਆਂ। ਸਾਰੇ ਸ਼ਹਿਰ ਜਿਹੜੇ ਸਾਡੇ ਪੰਜਾਬ ਦੇ ਆ, ਪਹਿਲੇ ਹੀ ਕਰੋਨੇ ਨੇ ਸਜਾਏ ਪਏ ਆ ਤੇ ਸੁੱਜੀ ਜਾ ਰਹੇ ਆ। ਸ਼ਹਿਰ ਜਾਣ ਦਾ ਮਤਲਬ ਇਹੀ ਹੈ ਵੀ ਕਰੋਨੇ ਨੂੰ ਜੀ ਆਇਆ ਕਹਿਣਾ। ਇਸ ਵੇਲੇ 3 ਦਿਨਾਂ ਚ ਹਿੰਦੁਸਤਾਨ ਚ 1,00,000 ਬੰਦਾ ਕਰੋਨਾ ਪੋਜ਼ਿਟਿਵ ਵੱਧ ਜਾਂਦਾ ਹੈ। ਸਾਡੇ ਭਾਰਤ ਵਿੱਚ ਰੱਬ ਨਾ ਕਰੇ ਹੋਰ 15 ਦਿਨਾਂ ਨੂੰ ਦਿਨ ਦਾ ਐ ਰਿਹਾ ਦਾ 1,00,000 ਵੀ ਹੋਣ ਲੱਗ ਪਊਗਾ। ਜੇ ਐਂ ਬੱਸਾਂ ਭਰੀਆਂ ਚੱਲੀ ਗਈਆਂ ਭਰ ਭਰ, ਤਾਂ ਪਿੰਡਾਂ ਚ ਰੋਹੜੇ ਪੈਣ ਲੱਗ ਪੈਣਗੇ। ਇੱਕ ਬੱਸ ਵਿੱਚ ਇੱਕ ਵੀ ਬੰਦਾ ਪੋਜ਼ਿਟਿਵ ਹੋਇਆ ਤਾਂ 52 ਨੂੰ ਸਜਾ ਦੂਗਾ ਉਹ, ਤੇ ਫਿਰ ਉਹ 52 ਅੱਗੇ ਆਪਦਾ ਕਰੋਨਾ ਪ੍ਰਸ਼ਾਦ ਵੰਡੀ ਜਾਣਗੇ। ਕਰੋਨੇ ਦੇ 3 ਇਲਾਜ ਆ, ਜਾਂ ਹੋਰ ਕੋਈ ਤਾਂ ਇਲਾਜ ਹੈ ਹੀ ਨੀ ਗਾ, 3 ਹੀ ਦੱਸੇ ਆ। ਇੱਕ ਮਾਸਕ ਪਹਿਨ ਕੇ ਰੱਖੋ ਆਲਵੇਜ਼, ਤੇ ਦੂਜਾ ਦੂਰੀ ਬਣਾ ਕੇ ਰੱਖੋ, ਘਰ ਵੜਨ ਸਾਰ ਹੱਥ ਧੋ ਲੋ, ਹੋਰ ਕੋਈ ਇਲਾਜ ਨੀ। ਪਰ ਸਾਡੇ ਪਿੰਡਾਂ ਵਾਲੇ ਇਹਦੇ ਉੱਤੇ ਬਹੁਤਾ ਅਮਲ ਨਹੀਂ ਕਰ ਰਹੇ ਗੇ। ਆਪੀ ਆਰ ਟੀ ਸੀ ਬੱਸਾਂ ਵਾਲੇ ਤੇ ਪੰਜਾਬ ਰੋਡ ਵਾਲੇ ਕਹੀ ਜਾਂਦੇ ਆ ਵੀ 25 ਸਵਾਰੀਆਂ ਨਾਲ ਸਾਡਾ ਸਰਦਾ ਨੀ ਗਾ, ਅਸੀਂ ਘੱਟ ਹੀ ਜਾ ਰਹੇ ਹਾਂ ਤੇ 52 ਚਲਾਉਣ ਦੀ ਆਗਿਆ ਦਿਓ। ਉਹ ਉਹਨਾਂ ਨੇ ਆਗਿਆ ਲੈ ਲਈ, ਸਰਕਾਰ ਤੇ ਪ੍ਰੈਸ਼ਰ ਬਣ ਜਾਂਦਾ, ਉਹ ਮੰਨ ਜਾਂਦੇ ਆ। ਤੇ ਜਿਹੜੇ ਮੈਰਿਜ ਪੈਲਸ ਵਾਲੇ ਉਹ ਕਹਿੰਦੇ ਜੀ ਅਸੀਂ ਕੀ ਕਰੀਏ, ਸਾਡਾ ਵੀ ਕਰੋੜਾਂ ਰੁਪਇਆ ਲੱਗਾ, ਕਰੋੜ ਕਰੋੜ ਲੱਗਿਆ, ਸਾਡਾ ਕੀ ਕਸੂਰ ਹੈ। ਉਹਨਾਂ ਨੇ ਵੀ ਪਹਿਲਾਂ ਤਾਂ ਬੰਦੇ ਜੇ ਵਧਾ ਲਏ ਸੀ, ਹੁਣ ਥੋੜੇ ਘਟਾ ਵੀ ਦਿੱਤੇ ਆ। ਬਸ ਕਸੂਤਾ ਗੇੜ ਬਣ ਗਿਆ। ਵੇਖਣਾ ਤਾਂ ਹੁਣ ਇਹੀ ਹੈ ਵੀ ਬਚਣਾ ਕਿਸ ਤੋਂ ਹੈ, ਪੈਸਾ ਜ਼ਰੂਰੀ ਹੈ ਜਾਂ ਜਾਨ ਜ਼ਰੂਰੀ ਹੈ। ਇਹ ਬਸ ਇਹਦੀ ਬਾਈ ਜੀ ਅੱਜ ਦੀ ਤਾਜ਼ਾ ਪੋਜੀਸ਼ਨ ਜੀ ਜਿਹੜੀ ਸਾਡੀ ਚੱਲਦੀ ਹੈ।
ਬਾਈ ਜੀ ਬੜੀ ਚਿੰਤਾਜਨਕ ਗੱਲ ਹੈ, ਆਪਣਾ ਏਹਤਿਆਤ ਰੱਖਣੀ ਚਾਹੀਦੀ ਹੈ। ਪਰ ਜਿੱਦਾਂ ਮੌਸਮ ਦੇ ਵਿੱਚ ਨਿਖਾਰ ਆਇਆ ਸੀ, ਸਾਫ਼ ਸੁਥਰਾ ਹੋਇਆ ਸੀ, ਥੋੜਾ ਰਸ਼ ਘਟਿਆ ਸੀਗਾ, ਵੈਸੇ ਅੱਗੇ ਨਾਲੋਂ ਤਾਂ ਘੱਟ ਹੋਏਗਾ, ਤੇ ਹੁਣ ਕੀ ਮਾਹੌਲ ਹੈ ਪਿੰਡਾਂ ਦਾ, ਸ਼ਹਿਰਾਂ ਦਾ? ਇਹ
ਵੀ ਗੱਲ ਵਧੀਆ ਤੁਹਾਡੀ ਬਾਈ। ਜਦ ਪਹਿਲਾਂ ਲੋਕਡਾਊਨ ਹੋਏ ਨੂੰ 15 ਦਿਨ ਹੋਏ ਸੀ ਨਾ ਪਹਿਲੇ ਲੋਕਡਾਊਨ ਨੂੰ,
ਹਾਂਜੀ,
ਤਾਂ ਆਪਾਂ ਕੁਦਰਤ ਦੀ ਸੁੰਦਰਤਾ ਸੰਬੰਧੀ ਹਰਮਨ ਰੇਡੀਓ ਤੇ ਗੱਲਾਂ ਕੀਤੀਆਂ ਸੀ, ਚੰਗੀਆਂ ਚੰਗੀਆਂ ਵੀ। ਦਰਖਤ ਜਿਹੜੇ ਦਰਖਤ ਹੈ, ਬਨਸਪਤੀ ਹੈ, ਹੱਸਣ ਲੱਗ ਪਈ ਹੈ, ਨਵੇਂ ਪੰਛੀ ਚਹਿਚਹਾ ਰਹੇ ਹੈ, ਦੂਰੋਂ ਪਹਾੜ ਦਿਸਣ ਲੱਗ ਪਏ ਹੈ, ਤੇ ਜਿਹੜੇ ਨਾ 10 ਦਿਨ ਸਾਡੀ ਪੱਗ ਤਾਰ ਤੇ ਪਈ ਰਵੇ ਤਾਂ ਉਹ ਨਾ ਮੈਲੀ ਨੀ ਸੀ ਹੁੰਦੀ, ਇੰਨੇ ਸਾਫ਼ ਸੁਥਰਾ ਪ੍ਰਦੂਸ਼ਣ ਹੋ ਗਿਆ ਸੀਗਾ, ਤੇ ਪਾਣੀ ਸ਼ੁੱਧ ਹੋ ਗਿਆ। ਉਦੋਂ ਆਪਾਂ ਗੱਲਾਂ ਕਰਦੇ ਪਾਣੀ ਸ਼ੁੱਧ ਹੋ ਗਏ, ਸਬਜ਼ੀਆਂ ਦੇ ਜ਼ਾਇਕੇ ਬਦਲ ਗਏ ਹਨ। ਫਿਰ ਆਪਾਂ ਗੱਲ ਚਲਾਈ ਸੀ ਵੀ ਬਈਏ ਚਲੇ ਗਏ ਆ ਤੇ ਕਣਕ ਦੀ ਵਾਢੀ ਔਖੀ ਹੋ ਜੂਗੀ, ਤੇ ਝੋਨਾ ਕਿਵੇਂ ਲੱਗੂਗਾ। ਫਿਰ ਆਪਾਂ ਕਿਹਾ ਵੀ ਜੱਟਾਂ ਦੇ ਮਜ਼ਦੂਰਾਂ ਵਿੱਚ ਦੂਰੀ ਪੈ ਚੱਲੀ ਹੈ, ਗੁਰੂ ਘਰਾਂ ਤੋਂ ਹੁੱਕ ਕੇ ਦਵਾਈ ਜਾ ਰਹੇ ਆ, ਬਾਈ ਵੱਧ ਪੈਸੇ ਨੀ ਲਵਾਈ ਦੇ ਦੇਣੇ, ਉਹ ਆਨੇ ਸੀ ਘੱਟ ਨੀ ਲੈਣੇ। ਚਲੋ ਖੈਰ ਉਹ ਵੀ ਸਰ ਗਿਆ ਤੇ ਝੋਨਾ ਲੱਗ ਗਿਆ। ਕਈਆਂ ਨੇ ਬਿਨਾਂ ਕੱਦੂ ਕੀਤਿਆਂ ਖੜੀ ਪੈਲੀ ਚ ਝੋਨਾ ਬੀਜ ਦਿੱਤਾ। ਪਿੰਡ ਦੇ ਦਲਿਤ ਭਾਈਚਾਰਾ ਜਿਹੜਾ ਸੀ, ਮਜ਼੍ਹਬੀ ਸਿੱਖ ਭਾਈਚਾਰਾ ਸੀ, ਉਹਨਾਂ ਦੀ ਮਦਦ ਨਾਲ ਝੋਨੇ ਲੱਗ ਗਏ, ਕਣਕਾਂ ਵੱਢੀਆਂ ਗਈਆਂ, ਵਿਕ ਗਈਆਂ ਤੇ ਪਿੰਡ ਬਚ ਗਿਆ ਸੀ। ਬਾਈ ਜੀ ਜਦ ਇਹ ਸਾਰਾ ਕੁਝ ਸੁਖੀ ਸਾਂਦੀ ਇਹ ਤਾਂ ਨਿਬੜ ਗਿਆ ਸੀ, ਪਰ ਕਿਸੇ ਦੇ ਯਾਦ ਚੇਤੇ ਨਹੀਂ ਸੀ, ਇੱਕ ਆ ਹੁਣ ਨਵੀਂ ਆਫ਼ਤ ਜੀ ਆ ਪਈ ਹੈ ਕਿਸਾਨਾਂ ਦੇ ਸਿਰ ਤੇ। ਉਹ ਇਹ ਹੈ ਵੀ ਸਾਡੇ ਮਾਲਵੇ ਦੇ ਪਿੰਡਾਂ ਵਿੱਚ ਇੱਕ ਨਵੀਂ ਵਿਪਤਾ ਆ ਪਈ ਹੈ। ਜਿਹਨੂੰ ਵੀ ਪੁੱਛੀਦਾ ਉਹ ਇਹੀ ਕਹਿੰਦਾ ਵੀ ਚੂਹੇ ਪਤਾ ਨੀ ਕਿੱਥੋਂ ਆ ਗਏ ਖੇਤਾਂ ਦੇ ਵਿੱਚ।
ਚੂਹੇ?
ਹਾਂ, ਚੂਹੇ ਪਤਾ ਨੀ ਕਿੱਥੋਂ ਆ ਗਏ, ਹੇੜਾਂ ਦੀਆਂ ਹੇੜਾਂ ਖੇਤਾਂ ਚ ਡਾਂਸ ਕਰਦੀਆਂ, ਭੱਜੀਆਂ ਫਿਰਦੀਆਂ, ਝੋਨੇ ਦੇ ਬੂਟਿਆਂ ਨੂੰ ਖਾਈ ਜਾਂਦੇ ਆ। ਸਾਨੂੰ ਤਾਂ ਦੁਬਾਰਾ ਉਹ ਡੱਕੇ ਲਾਉਣੇ ਪਏ, ਇਹ ਝੋਨੇ ਨੂੰ ਦੁਬਾਰਾ ਜਦੋਂ ਪਲਾਂਟ ਕਰਦੇ ਉਹਨੂੰ ਡੱਕਾ ਲਾਉਣਾ ਕਹਿੰਦੇ, ਡੱਕੇ ਲਾਉਣੇ ਪੈ ਗਏ ਆ। ਝੋਨੇ ਦਾ ਬਹੁਤ ਨੁਕਸਾਨ ਹੋ ਰਿਹਾ ਸਾਡਾ, ਹੋਈ ਜਾ ਰਿਹਾ। ਤੇ ਮੈਂ ਨਾ ਸਿੱਧੂ ਸਾਹਿਬ ਆਪਦੇ ਭਾਣਜੇ ਨੂੰ ਫੋਨ ਕਰਕੇ ਪੁੱਛਿਆ, ਯਾਰ ਤੂੰ ਦੱਸ ਕੀ ਹਿਸਾਬ ਕਿਤਾਬ ਕੀ ਹੈ।
ਅੱਛਾ,
ਉਹ ਆਂਦਾ ਵੀ ਮੈਂ ਉਹ ਆਂਦਾ ਵੀ ਰਾਤ ਨੂੰ ਨਾ ਜਦੋਂ ਅਸੀਂ ਖੇਤਾਂ ਖੂਤਾਂ ਵੱਲ ਜਾਂਦੇ ਹਾਂ ਤਾਂ 9-10 ਵਜੇ ਸੜਕਾਂ ਦੇ 25-25-30 ਇਕੱਠੇ ਨਿਕਲਦੇ ਆ, ਗੈਠ ਗੈਠਦੇ ਆ, ਨਰੋਏ ਬਹੁਤ ਆ।
ਅੱਛਾ,
ਤੇ ਉਹ ਆਂਦਾ ਵੀ ਅਸੀਂ ਕਿਹੜਾ ਤਰੀਕਾ ਨੀ ਵਰਤਿਆ, ਖੁੱਡਾਂ ਚ ਗੁੜ ਰਲਾ ਕੇ ਦਵਾਈ ਪਾਈ, ਕਣਕਾਂ ਚ ਕਣਕ ਚ ਰਲਾ ਕੇ ਪਾਈ, ਰੋਟੀਆਂ ਚ ਪਾ ਕੇ ਦਵਾਈ ਸਿੱਟੀ, ਸਾਲੇ ਨਿਆਂ ਹੀ ਨੀ ਦਿੰਦੇ, ਹਰਲ ਹਰਲ ਕਰਦੇ ਤੁਧ ਭੱਜੇ ਫਿਰਦੇ ਆ ਨਾ ਭਾਣਜਿਆਂ ਦਾ। ਬਾਸਮਤੀ ਲਾਉਣ ਦਾ ਜਦ ਹੁਣ ਬਾਸਮਤੀ ਲਾਉਣੀ ਸੀ ਨਾ ਵਾਂਡਾ ਵੀ ਇੱਕ ਦਿਨ ਅਸੀਂ ਕੱਦੂ ਕਰ ਲਈ ਪਾਣੀ ਛੱਡਿਆ ਸੀਗਾ ਤਾਂ ਖੇਤ ਚ ਚੂਹੇ ਪਾਣੀ ਚ ਚੂਹੇ ਤਰਦੇ ਫਿਰਨ, ਭੱਜੇ ਫਿਰਨ ਸਾਲੇ, ਤੇ ਪਾਣੀ ਭੱਜੇ ਫਿਰਨ ਉਹ ਜਿਹੜੇ ਹੁਣ ਦਿਹਾੜੀਏ ਵਿਚਾਰੇ ਡਰਦੇ ਆ, ਡਰਦੇ ਸੀਗੇ ਵੀ ਕੀ ਕਰੀਏ। ਸ਼ਹਿਰ ਵਾਲੇ ਤਾਂ ਚੂਹਾ ਵੇਖ ਕੇ ਭੱਜ ਜਾਂਦੇ ਆ, ਉਹ ਆਉਣਾ ਪਰ ਅਸੀਂ ਹੁਣ ਕਿੱਥੇ ਜਾਈਏ, ਅਸੀਂ ਤਾਂ ਝੋਨਾ ਲਾਉਣਾ ਹੀ ਸੀਗਾ ਤੇ ਲਾਇਆ। ਇਸ ਵੇਲੇ ਉਹ ਆਉਂਦਾ ਵੀ ਪਿੰਡਾਂ ਚ ਇਸ ਵੇਲੇ ਚੂਹਿਆਂ ਦੀਆਂ ਗੱਲਾਂ ਹੁੰਦੀਆਂ, ਕੋਈ ਕਹਿੰਦਾ ਮੈਂ 100 ਮਾਰਤੇ, ਕੋਈ ਆਹ ਮੈਂ 125 ਭੜਕਾ ਤੇ, ਕੋਈ ਆਹ ਮੈਂ 65 ਫੜਕਾ ਤੇ, ਐਂ ਗੱਲਾਂ ਕਰੀ ਜਾਂਦੇ ਆ। ਤੇ ਸਿੱਧੂ ਸਾਹਿਬ ਮੈਂ ਸੋਚਿਆ ਵੀ ਕਿਤੇ ਇੱਕ ਅੱਧੇ ਪਿੰਡ ਚ ਘਟਨਾ ਨਾ ਹੋਈ ਹੋਵੇ, ਆਪਾਂ ਕਦੋਂ ਹੋਰ ਕਨਫਰਮੇਸ਼ਨ ਜੀ ਲੈ ਲਈਏ, ਪੁਸ਼ਟੀ ਹੋਰ ਬਾਹਰ ਇਧਰ ਉਧਰ ਵੀ ਪੁੱਛ ਲਈਏ, ਤਾਂ ਪੁੱਛਣ ਦੇ ਪਤਾ ਲੱਗਾ ਵੀ ਇਹ ਧਰਮਕੋਟ ਜੀਰਾ ਮੋਗਾ ਦੂਰ ਦੂਰ ਤੱਕ ਇਹ ਚੂਹਿਆਂ ਦਾ ਹੱਲਾ ਹੋਇਆ ਪਿਆ ਤੇ ਪਰ ਹੈ ਖੇਤਾਂ ਜੀ ਘਰਾਂ ਪਿੰਡਾਂ ਚ ਹੈ ਨੀਗਾ। ਅਣਜਾਣ ਹੈ ਵੀ ਮਾਮਾ ਸ਼ਹਿਰ ਚ ਚੂਹਿਆਂ ਨੂੰ ਮਾਰਨ ਵਾਲੀਆਂ ਜਿੰਨੀਆਂ ਵੀ ਦਵਾਈਆਂ ਸੀ ਐ ਲੱਗਦਾ ਵੀ ਸਾਰੀਆਂ ਹੀ ਮੁੱਕ ਗਈਆਂ ਇਸ ਵੇਲੇ। ਹਜ਼ਾਰਾਂ ਚੂਹਿਆਂ ਨੂੰ ਮਾਰਨਾ ਕਿਹੜਾ ਸੌਖਾ ਕੰਮ ਹੈ ਖੇਤਾਂ ਦੇ ਵਿੱਚ, ਘਰ ਦੇ ਚੂਹੇ ਭਜਾਉਣੇ ਤਾਂ ਚਲੋ ਇੱਕ ਅੱਧੀ ਦਵਾਈ ਨਾਲ ਸਰ ਜੂਗਾ। ਮੈਂ ਕਿਹਾ ਭਾਣਜੇ ਜਿਹੜੀ ਲੁਧਿਆਣੇ ਵਾਲੀ ਯੂਨੀਵਰਸਿਟੀ ਵਾਲੀ ਉਹ ਕੀ ਰਹਿ ਦਿੰਦੇ ਇਹਦੀ ਬਾਬਤ ਵੀ ਇਹ ਕਿੱਥੋਂ ਆ ਗਏ? ਉਹ ਆਂਦਾ ਪਤਾ ਨੀ, ਉਹ ਤਾਂ ਪੂਰੀ ਸਟੱਡੀ ਕਰਕੇ ਅਗਲੇ ਸਾਲ ਦੱਸਣਗੇ ਵੀ ਅਸਲ ਕਾਰਨ ਕੀ ਹੈ, ਤੇ ਸਾਨੂੰ ਤਾਂ ਕੁਛ ਨਾ ਕੁਛ ਕਰਨਾ ਹੀ ਪੈਣਾ ਸੀਗਾ। ਫਿਰ ਮੈਂ ਕਿਹਾ ਭਾਣਜੇ ਇਹ ਹੋ ਕਿਵੇਂ ਗਿਆ? ਪਿਛਲੇ ਸਾਲਾਂ ਤਾਂ ਇਸ ਤਰ੍ਹਾਂ ਕਦੇ ਹੋਇਆ ਹੀ ਨੀ ਸੀਗਾ। ਤਾਂ ਉਹ ਆਂਦਾ ਵੀ ਮਾਮਾ ਲੋਕ ਨਾ ਅਣਦਾਈਆ ਜਾ ਲਾ ਕੇ ਇਸ ਦੇ ਚਾਰ ਤਿੰਨ ਚਾਰ ਕਾਰਨ ਦੱਸਦੇ ਆ। ਹਾਂ, ਕਾਰਨ ਬੜੇ ਕਮਾਲ ਦੇ ਜਿਹੜੇ ਦੱਸਦੇ ਹੋ। ਨੰਬਰ
ਇੱਕ, ਖੁੰਡ ਚਰਚਾ ਦਾ ਵੀ ਕਾਰਡ ਲੱਗਦੀ ਮੈਨੂੰ।
ਖੁੰਡ ਚਰਚਾ ਦੀ ਨੀ ਹੈ, ਸੱਚਾਈ ਦੇ ਨੇੜ ਤੇੜੀ ਹੈ ਗੱਲ, ਸੱਚੀ ਹੈ। ਹਾਂ ਨੀ, ਐਵੇਂ ਐਵੇਂ ਮਜ਼ਾਕ ਨੀ, ਸੀਰੀਅਸ ਗੱਲ।
ਕੀ ਆਂਦੇ ਮੈਨੂੰ?
ਉਹ ਆਂਦਾ ਵੀ ਉਹਨੇ ਲੋਕਾਂ ਨੇ ਫੰਦਾ ਜੀ ਪਿੰਡ ਨੇ ਤਾਂ ਲਾਉਣਾ ਹੀ ਨਾ, ਵੀ ਗੱਲ ਕੀ ਹੋਈ ਸਾਲੇ, ਕਿੱਥੋਂ ਆ ਗਏ ਇੰਨੇ ਜਾਲੇ, ਹੈ ਕਿ ਨਾ? ਉਹਨਾਂ ਇੱਕ ਤਾਂ ਜੱਟਾਂ ਨੇ ਨਾ ਐਤਕੀ ਕਣਕਾਂ ਵੱਢਣ ਤੋਂ ਬਾਅਦ ਅੱਗਾਂ ਨੀ ਲਾਈਆਂ।
ਅੱਛਾ ਜੀ,
ਅੱਗੇ ਕਣਕ ਵੱਢਣ ਤੋਂ ਬਾਅਦ ਅੱਗ ਲਾ ਦਿੰਦੇ ਹੁੰਦੇ ਸੀ, ਹਥਿਆਰ ਚੂਰ ਸੜ ਜਾਂਦੇ ਸੀਗੇ, ਤੇ ਅੱਗ ਲਾਉਣ ਨਾਲ ਜੀਵ ਜੰਤੂ ਜਿਹੜਾ ਲਟਰਮ ਪਟਰਮ ਸਾਰਾ ਮੁੱਕ ਮਰ ਜਾਂਦਾ ਸੀਗਾ ਅੱਗੇ। ਤੇ ਉਹ ਐਤਕੀ ਉਹ ਲਾਈਆਂ ਨੀ, ਤੇ ਉਹ ਕਣਕਾਂ ਵਿਹਲੀਆਂ ਪਈਆਂ ਰਹੀਆਂ, ਡੂਢ ਮਹੀਨਾ ਵਾਹਣ ਖਾਲੀ ਪਏ ਰਹੇ। ਤੇ ਜਿਹੜੀਆਂ ਚੂਹੀਆਂ ਨੀ ਸੀਗੀਆਂ ਫੀਮੇਲ, ਜਿਹੜੀਆਂ ਚੂਹੀਆਂ ਨੂੰ ਫਿਰ ਸੂਣ ਲਈ ਖੁੱਲਾ ਟਾਈਮ ਮਿਲ ਗਿਆ,
ਥਾਂ ਮਿਲ ਗਿਆ,
ਖੁੱਲਾ ਟਾਈਮ ਮਿਲ ਗਿਆ। ਹਾਂ, ਥਾਂ ਵੀ ਮਿਲ ਗਿਆ, ਸਾਰਾ ਕੁਛ ਹੋ ਗਿਆ। ਸ਼ਹਿਰ ਵਾਲੇ ਆਂਦੇ ਸੀ ਵੀ ਜੱਟ ਅੱਗ ਲਾ ਕੇ ਪ੍ਰਦੂਸ਼ਣ ਫੈਲਾਉਂਦੇ ਆ, ਤੇ ਸਾਨੂੰ ਪਰ ਸਾਨੂੰ ਪ੍ਰਦੂਸ਼ਣ ਨਾ ਫੈਲਾਉਣ ਦੇ ਬਦਲੇ ਆਹ ਤੋਹਫਾ ਮਿਲ ਗਿਆ। ਭਾਂਜਾ ਫੇਰ ਆਂਦਾ ਮਾਮਾ ਜੀ ਇਹ ਜਿਹੜੀਆਂ ਚੂਹੀਆਂ ਨਾ ਇਹ ਬੱਚੇ ਵੀ ਬਹੁਤ ਦਿੱਤੀਆਂ, ਦਸ ਦਸ ਬਾਰਾਂ ਬਾਰਾਂ, ਇੰਨੇ ਟਾਈਮ ਚ ਤਾਂ ਦੋ ਦੋ ਵਾਰੀ ਇਹਨਾਂ ਨੇ ਉਹ ਹੈ ਨਾ ਬੱਚੇ ਦੇ ਦਿੱਤੇ ਹੋਣਗੇ। ਭਾਂਜਾ ਨਾ ਵੀ ਜਿਹੜਾ ਦੂਜਾ ਕਾਰਨ ਆ ਨਾ ਉਹ ਇਹ ਹੈ ਮਾਮਾ ਜੀ ਵੀ ਐਤਕੀ ਮਸ਼ੀਨਾਂ ਨਾਲ ਪੈਲੀ ਵਾਹ ਕੇ ਝੋਨੇ ਦੀ ਬਿਜਾਈ ਵੀ ਵਾਹਵਾ ਕੀਤੀ ਗਈ ਹੈ। ਖੜੀ ਪੈਲੀ ਚ ਵੀ ਝੋਨਾ ਬੀਜਤਾ ਨਾ ਪਾਣੀ ਤੋਂ ਬਿਨਾਂ, ਕੱਦੂ ਕੀਤੇ ਤੋਂ ਬਿਨਾਂ,
ਬਿਲਕੁਲ
ਐਤਕੀ ਪਾਣੀ ਛੱਡ ਕੇ ਪੈਲੀ ਨੂੰ ਕੱਦੂ ਨੀ ਕੀਤਾ ਤੇ ਮਸ਼ੀਨਾਂ ਨਾਲ ਹੀ ਬੀਜ ਦਿੱਤਾ। ਉਹ ਉਸ ਕਰਕੇ ਵੀ ਉਹ ਪੈਲੀ ਖਾਲੀ ਰਹੀਆਂ, ਖੁੱਡਾਂ ਖਾਲੀ ਰਹੀਆਂ, ਤੇ ਪਾਣੀ ਅੱਗੇ ਪਾਣੀ ਭਰਨ ਨਾਲ ਚੂਹੇ ਮਰ ਜਾਂਦੇ ਸੀਗੇ, ਇਸ ਕਰਕੇ ਚੂਹੇ ਮਰੀ ਨੀ ਉਹ। ਇਹ ਵੀ ਹੋ ਸਕਦਾ ਹੈਗਾ,
ਇਹ ਵੀ ਇੱਕ ਵੱਡਾ
ਅੱਗੇ। ਹਾਂ, ਇਹ ਵੀ ਉਹ ਅੱਗੇ ਚੂਹੇ ਖੁੱਡਾਂ ਦੀ ਮਰ ਜਾਂਦੇ ਸੀ, ਐਤਕੀ ਉਹ ਨਹੀਂ ਮਰੇਗੇ। ਤੇ ਉਹ ਮਸ਼ੀਨਾਂ ਨਾਲ ਜਿਵੇਂ ਹੀ ਮਸ਼ੀਨਾਂ ਨਾਲ ਲਾਇਆ ਹੋਇਆ ਝੋਨਾ ਉੱਗਿਆ ਹੋਇਆ ਕਿ ਜਦੋਂ ਉੱਗਿਆ ਤੇ ਉਹਨਾਂ ਨੇ ਹੋਏ ਦੋ ਦੋ ਇੰਚ ਚਾਰ ਚਾਰ ਇੰਚ ਆਏ ਤੇ ਚੂਹੇ ਬਾਹਰ ਨਿਕਲੇ, ਉਹ ਸੀਗੇ ਭੁੱਖੇ ਤੇ ਉਹ ਝੋਨੇ ਦੀਆਂ ਲਵੀਆਂ ਲਵੀਆਂ ਲਗਰਾਂ ਨੂੰ ਟੁੱਟ ਕੇ ਪੈ ਗਏ ਤੇ ਉਹਨਾਂ ਨੇ ਬਹੁਤ ਨੁਕਸਾਨ ਕੀਤਾ। ਹੁਣ ਜਿਹੜਾ ਤੀਜਾ ਕਾਰਨ ਉਹ ਇਹ ਦੱਸਦਾ ਹੈ ਕਿ ਮਾਮਾ ਜੀ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਵੀ ਐਤਕੀ ਸਿਆਲਾਂ ਚ ਨਾ ਕਣਕ ਵੇਲੇ ਮੀਂਹ ਬਹੁਤ ਢੰਗ ਦੇ ਵਧੀਆ ਪਏ ਸੀਗੇ, ਜਿਸ ਕਰਕੇ ਕਣਕ ਆਪਣੇ ਆਪ ਹੀ ਪਲ ਗਈ। ਤੇ ਮੋਟਰਾਂ ਨਾਲ ਜਦੋਂ ਆਪਾਂ ਪਾਣੀ ਲਾਉਣੇ ਆ ਜਾਂ ਨਹਿਰ ਦਾ ਪਾਣੀ ਲਾਉਣੇ ਉਦੋਂ ਫਿਰ ਕਿਆਰੇ ਭਰ ਹੀ ਦਿੰਦੇ ਹੁੰਦੇ ਨਾ, ਸਾਰੇ ਟੋਟਲੀ ਭਰ ਦਿੰਦੇ ਹੁੰਦੇ ਆ, ਹੈ ਨਾ? ਉਹਦੇ ਹਾਂ, ਉਹ ਭਰਨ ਦੇ ਨਾਲ ਕੀ ਸੀ ਵੀ ਖੁੱਡਾਂ ਖੱਡਾਂ ਵੀ ਭਰ ਜਾਂਦੀਆਂ ਸੀ, ਚੂਹੇ ਉਦੋਂ ਵੀ ਮਰ ਜਾਂਦੇ ਸੀਗੇ। ਤੂੰ ਐਤਕੀ ਕੁਦਰਤੀ ਮੀਂਹ ਦੇ ਨਾਲ ਹੀ ਫਸਲ ਸਿਰੇ ਲੱਗ ਗਈ ਤੇ ਉਸ ਕਰਕੇ ਵੀ ਚੂਹੇ ਚੂਹੇ ਜਿਹੜੇ ਹੋਣਗੇ ਉਹਨਾਂ ਨੂੰ ਵਧਣ ਫੁੱਲਣ ਦਾ ਸੋਹਣਾ ਮੌਕਾ ਮਿਲ ਗਿਆ। ਅੱਛਾ, ਜਿਹੜਾ ਚੌਥਾ ਕਾਰਨ ਹੈ ਉਹ ਭਾਂਜਾ ਦੱਸਦਾ ਹੈ, ਉਹ ਆਂਦਾ ਵੀ ਇਹ ਕਰੋਨੇ ਦੀ ਕਰਤੂਤ ਲੱਗਦੀ ਹੈ। ਉਹ ਇਉਂ ਹੈ ਵੀ ਜਿਹੜੇ ਚੂਹੇ ਚੂਹੀਆਂ ਹੁੰਦੇ ਆ ਨਾ,
ਅੱਛਾ,
ਚੂਹੇ ਹੀ ਕਹਿ ਲੋ, ਚੂਹੀਆਂ ਤਾਂ ਆਪੇ ਵਿੱਚ ਹੀ ਆ ਜਾਣੀਆਂ। ਇਹ ਨਾ ਗੰਦ ਮੰਦ ਵਿੱਚ ਹੀ ਪਲਦੇ ਹੁੰਦੇ, ਗੰਦ ਮੰਦ ਬਹੁਤ ਖਾਂਦੇ ਆ।
ਅੱਛਾ,
ਬਚਿਆ ਖੁਚਿਆ।
ਅੱਛਾ
ਅੱਛਾ, ਕਰੋਨੇ ਦੇ ਨਾਲ ਕੀ ਹੋਇਆ, ਜਦੋਂ ਪਹਿਲਾਂ ਲਾਕਡਾਊਨ ਜਿਹਾ ਹੋਇਆ ਤੇ ਉਹਦੇ ਨਾਲ ਸਾਰੇ ਹੋਟਲ ਬੰਦ ਹੋ ਗਏ।
ਅੱਛਾ,
ਸਾਰੇ ਢਾਬੇ ਬੰਦ ਹੋ ਗਏ।
ਹਾਂਜੀ,
ਤੇ ਚੂਹਿਆਂ ਦਾ ਜਿਹੜਾ ਗਾੜਾ ਮੈਰਿਜ ਪੈਲਸ ਬੰਦ ਹੋ ਗਏ, ਜੋ ਚੂਹਿਆਂ ਦੇ ਅਸਲ ਘਰ ਸੀਗੇ ਸਾਰੇ।
ਅੱਛਾ,
ਉਹ ਪਹਿਲਾਂ ਇਦੂ ਪਹਿਲਾਂ ਕਰੋਨੇ ਤੋਂ ਪਹਿਲਾਂ ਉੱਥੇ ਵਧੀ ਪਲੀ ਜਾਂਦੇ ਸੀਗੇ ਤੇ ਉਹ ਖੇਤਾਂ ਵੱਲ ਨਹੀਂ ਸੀ ਆਉਂਦੇ। ਬਸ ਇਹੀ ਸੀ ਵੀ ਇਹ ਜਿਹੜਾ ਮੈਰਿਜ ਪੈਲਸ ਤੇ ਹੋਟਲ ਬੰਦ ਹੋ ਗਏ ਤੇ ਖਾਣ ਨੂੰ ਕੁਝ ਨਾ ਮਿਲਿਆ ਤਾਂ ਚੂਹੇ ਭੁੱਖੇ ਮਰਦੇ ਖੇਤਾਂ ਵੱਲ ਨੂੰ ਹੋਰ ਨਿਕਲੇ ਤੇ ਖੇਤਾਂ ਦੇ ਵਿੱਚ ਉਹਨਾਂ ਨੇ ਪਨਾਹ ਗਾਹਾਂ ਬਣਾ ਲਈਆਂ। ਉਹ ਆਂਦਾ ਮਾਮਾ ਜੀ ਕੀ ਦੱਸਾਂ, ਜਦੋਂ ਖੇਤ ਚ ਵੇਖੀਆਂ ਨਾ ਪੱਟ ਕੇ ਅਸੀਂ, ਪੰਜ ਪੰਜ ਗਜ ਲੰਮੀਆਂ ਖੁੱਡਾਂ ਮਿਲੀਆਂ ਸਾਨੂੰ। ਉਦੋਂ ਪਤਾ ਲੱਗਦਾ ਵੀ ਇਹਨਾਂ ਨੂੰ ਬਹੁਤ ਖੁੱਲਾ ਟਾਈਮ ਮਿਲ ਗਿਆ, ਤਾਂ ਹੀ ਇੰਨੀਆਂ ਲੰਮੀਆਂ ਖੁੱਡਾਂ ਪੱਟ ਗਏ, ਤਾਜ਼ੇ ਨਹੀਂ ਆਏ।
ਕਈ ਮਹੀਨੇ ਹੋ ਗਏ,
ਹਾਂ ਕਈ ਮਹੀਨਿਆਂ ਦੇ ਇੱਥੇ ਆਏ ਸੀਗੇ ਤੇ ਇਸੇ ਕਰਕੇ ਇਹਨਾਂ ਦਾ ਵਾਧਾ ਹੁੰਦਾ ਗਿਆ ਉੱਥੇ, ਤੇ ਇਹ ਕਾਰਨ ਹੈ। ਉਹ ਹੁਣ ਅੱਗੇ ਦੱਸਦਾ, ਹਾਂ
ਅੱਛਾ ਕੀ
ਕਹਿੰਦਾ, ਉਹ ਆਉਣਾ ਵੀ ਮਾਮਾ ਜਦ ਸਾਰੀਆਂ ਦਵਾਈਆਂ ਅਸੀਂ ਵਰਤ ਲਈਏ ਨਾ, ਨਿੱਕੀਆਂ ਮੋਟੀਆਂ ਜਿਹੀਆਂ ਜਿਹੜੀਆਂ ਪਾਉਂਦੇ ਹੁੰਦੇ ਆ, ਸਾਰੇ ਓੜ ਪੋੜ ਦੇ ਕਰਕੇ ਵੇਖ ਲੇ, ਤਾਂ ਜਦੋਂ ਸਾਡਾ ਬਿਲਕੁਲ ਨਾ ਸਰਿਆ ਤਾਂ ਫਿਰ ਅਸੀਂ ਅਖੀਰਲੀ ਦਵਾ ਲਿਆਂਦੀ ਆ ਹੁਣ।
ਅੱਛਾ,
ਇਹ ਉਹ ਪਤਾ ਨੀ ਮੈਨੂੰ ਅੰਗਰੇਜ਼ੀ ਚ ਪ੍ਰੋਪਰ ਮੈਂ ਉਚਾਰਨ ਉਹਦਾ ਕਰ ਦੂ ਜਾਂ ਨਾ, ਜਿਵੇਂ ਉਹਨੇ ਮੈਨੂੰ ਦੱਸਿਆ, ਉਹ ਕਹਿੰਦਾ ਵੀ ਇਹਦਾ ਨਾਂ ਹੈਗਾ ਥਿਰ, ਬਹੁਤ ਭਿਆਨਕ ਦਵਾਈ ਹੈ, ਸਲਫਾਸ ਵਰਗੀ ਹੁੰਦੀ ਹੈ।
ਅੱਛਾ,
ਤੇ ਬਹੁਤ ਭੈੜਾ ਇਹਦਾ ਆਉਂਦੀ ਸਮੈਲ, ਮੁਸ਼ਕ ਮਾਰਦਾ ਇਹਦਾ ਜਦੋਂ ਪਾਉਂਦੇ ਅਸੀਂ, ਛੇਤੀ ਛੇਤੀ ਖੁੱਡਾਂ ਚ ਪਾ ਦਿਓ ਤਾਂ ਠੀਕ ਹੈ, ਨਹੀਂ ਤਾਂ ਬੰਦੇ ਦਾ ਬੁਰਾ ਹਾਲ ਕਰ ਦਿੰਦੇ ਬੰਦੇ ਦਾ ਜੀ।
ਅੱਛਾ,
ਇਹ ਲੀੜਿਆਂ ਚੋਂ ਮੁਸ਼ਕ ਆਉਣ ਲੱਗ ਪੈਂਦਾ
ਜੀ,
ਬਸ ਐ ਆਂਦਾ ਵੀ ਚਮਚੇ ਨਾਲ ਥੋੜੀ ਜਿਹੀ ਖੁੱਡ ਚ ਪਾਈ ਦੀ ਤੇ ਮਿੱਟੀ ਉਤੋਂ ਬੰਦ ਕਰਕੇ ਸਿਰ ਸ਼ਿਰੀ ਪਾਸੇ ਹੋ ਜਾਈਦਾ ਤੇ ਉਹ ਜਿਹੜੇ ਚੂਹੇ ਅੰਦਰ ਹੀ ਦਾਮ ਘੁੱਟ ਕੇ ਮਰ ਮੁਰ ਜਾਂਦੇ ਆ। ਸਵੇਰੇ ਸਵੇਰੇ ਕੰਮ ਨਿਬੇੜ ਲੋ ਤਾਂ ਚੰਗਾ, ਧੁੱਪ ਚੜੀ ਤੋਂ ਤਾਂ ਇਹਦੇ ਨਾਲ ਬੁਰਾ ਹਾਲ ਹੋ ਜਾਂਦਾ। ਤੇ ਜੀ ਬਾਈ ਜੀ, ਉਹ ਇਹ ਉਹ ਦਵਾਈ ਆ ਉਹਨਾਂ ਵੀ ਜਿਹੜੀ ਨਾ ਕਮਾਦਾਂ ਤੇ ਪਾਉਂਦੇ ਹੁੰਦੇ ਸੀ ਕਿਸੇ ਵੇਲੇ, ਉਹਦੇ ਵਿੱਚ ਸੱਪ ਤੇ ਚੂਹੇ ਤੇ ਹੋਰ ਲਟਰ ਪਟਰ ਨੂੰ ਮਾਰਨ ਵਾਸਤੇ ਉਹ ਸਾਰਾ ਕੁਝ ਮਾਰ ਦਿੰਦੇ ਸੀ। ਉਹ ਇੰਨੀ ਭੈੜੀ ਦਵਾਈ ਹੁੰਦੀ ਸੀ ਵੀ ਜਿਹੜੇ ਕਮਾਦ ਦੀ ਫਸਲ ਤੇ ਛਿੜਕੀ ਜਾਂ ਪਾਈ ਹੁੰਦੀ ਸੀ ਨਾ, ਜਿਹੜਾ ਉੱਤੋਂ ਦੀ ਜਾਨਵਰ ਕਾਂ ਹੋਰ ਚਿੜੀ ਜਨੌਰ ਘੁੱਗੀ ਲੰਘਦੀ ਸੀ, ਉਹ ਲੰਘ ਹੀ ਨੀ ਸਕਦੀ ਖੇਤੋਂ ਦੀ, ਉਹ ਵੀ ਉਹਦੀ ਮਾਰ ਚ ਆ ਕੇ ਮਰ ਜਾਂਦੀ, ਡਿੱਗ ਪੈਂਦੀ ਸੀ ਅੱਗੇ ਜਾ ਕੇ, ਇੰਨੀ ਭਿਆਨਕ ਦਵਾਈ ਸੀਗੀ ਹਨਾ। ਫਿਰ ਇਹਦੇ ਨਾਲ ਅਸੀਂ ਚੂਹੇ ਸੂਤ ਕੀਤੇ ਆ ਤੇ ਸਾਨੂੰ ਆਂਦਾ ਤੁਹਾਨੂੰ ਹੈਰਾਨੀ ਹੋਊਗੀ, ਚੂਹੇ ਮਾਰਨ ਵਾਸਤੇ ਦਿਹਾੜੀਏ ਪਾਏ। ਅੱਗੇ ਤਾਂ ਹੁੰਦਾ ਸੀ ਨਾ ਗੋਡੀ ਗਾਡੀ ਵਾਸਤੇ ਜਾਂ ਕਾਂ ਘਾਹ ਘੂ ਕੱਢਣ ਕੁੱਢਣ ਵਾਸਤੇ ਹੁੰਦੇ ਸੀਗੇ, ਉਹਨਾਂ ਦਾ ਦਿਹਾੜੀਏ ਪਾਉਣੇ ਪਏ ਚੂਹੇ ਮਾਰਨ ਵਾਸਤੇ। ਚੂਹਿਆਂ ਨੇ ਆਇਆ ਝੂਨਾ ਟੁੱਕਦੇ ਸੀ ਆਂਦੇ ਇਕੱਠੇ ਹੋ ਕੇ, ਜਿਵੇਂ ਨਾ ਪਾਂਤ ਲਾ ਕੇ ਕਣਕ ਵੱਢੀ ਦੀ ਹੁੰਦੀ ਹੈ, ਐਂ ਕੋ ਟੁੱਕਦਾ ਆਂਦਾ
ਜਿਵੇਂ ਆਵਤ ਤੇ ਆਏ ਹੁੰਦੇ ਆ।
ਆਹੋ, ਤੇ ਉਹ ਹੁਣ ਬਣ ਜਾਣਾ ਵੀ ਡਰ ਜਿਹਾ ਲੱਗ ਰਿਹਾ, ਸੈਂਕੜੇ ਹਜ਼ਾਰਾਂ ਚੂਹੇ ਦਵਾਈ ਖਾ ਕੇ ਖੇਤਾਂ ਚ ਹੀ ਮਰ ਗਏ ਹੋਣਗੇ, ਹੈਗਾ ਮਾਰੀ ਗਏ ਹੋਣਗੇ, ਰੱਬ ਖੈਰ ਰੱਖੇ ਕੋਈ ਹੋਰ ਨਾ ਗੱਲ ਹੋ ਜੇ, ਕੀ ਪਤਾ ਲੱਗਦਾ ਹੈਗਾ ਕੀ ਕਰੀਏ, ਝੋਨਾ ਤਾਂ ਬਚਾਉਣਾ ਹੀ ਸੀਗਾ ਨਾ। ਹੁਣ ਇੱਕ ਪਾਸੇ ਕਰੋਨੇ ਨੇ ਸੁੱਕਣੇ ਪਾਇਆ, ਦੂਜੇ ਪਾਸੇ ਚੂਹਿਆਂ ਨੇ
ਝੋਨੇ,
ਤੇ ਇੱਕ ਪਾਸੇ ਕਰੋਨੇ ਨੇ ਤੇ ਦੂਜੇ ਪਾਸੇ ਚੂਹਿਆਂ ਨੇ, ਤੇ ਤੂੰ ਕਹਿੰਦਾ ਮਾਮਾ ਸਿਆਣੇ ਬਣ ਕੇ ਰਿਹਾ ਕਰੋ, ਸਾਡੀ ਤਾਂ ਇਹਨੇ ਚੂਹਿਆਂ ਨੇ ਵਿਵਾਹ ਕਰ ਦਿੱਤੀ ਹੈ, ਤੂੰ ਕਹਿੰਦਾ ਮਾਮਾ ਸਿਆਣੇ ਬਣ ਕੇ ਰਿਹਾ ਕਰੋ, ਦਾਰੂ ਨਾ ਪੀਆ ਕਰੋ, ਇਹ ਘਰਾਂ ਨੂੰ ਤਬਾਹ ਕਰ ਦਿੰਦੀ ਹੈ, ਘਰਾਂ ਨੂੰ ਲੈ ਬਹਿੰਦੀ ਹੈ, ਦੋ ਲੰਡੂ ਜੇ ਨਾ ਲਾਈਏ ਤਾਂ ਸਾਨੂੰ ਨੀਂਦ ਨੀ ਆਉਂਦੀ, ਮਾਮਾ 2020 ਤਾਂ ਬਾਲਾ ਹੀ ਮਾੜਾ ਚੜਿਆ, ਆਪ ਹੀ ਦੱਸ ਹੁਣ ਕਰੀਏ ਤਾਂ ਕੀ ਕਰੀਏ।
ਬਾਈ ਜੀ, ਬਹੁਤ ਖੂਬਸੂਰਤ ਵਧੀਆ ਗੱਲਬਾਤ ਸੁਣਾਈ ਤੁਸੀਂ। ਆ ਜਿਹੜੀ ਮੈਂ ਕਹਿੰਦਾ ਪ੍ਰੋਗਰਾਮ ਹੈ ਤੁਹਾਡੇ ਮਾਮੇ ਭਾਣਜੇ ਦੀ ਗੱਲਬਾਤ, ਯੂਨੀਵਰਸਿਟੀ ਵਾਲਿਆਂ ਨੂੰ ਨਾ ਭੇਜ ਦਈਏ ਵੀ ਤੁਸੀਂ ਸਾਲ ਕੱਲ ਹੀ ਇੰਤਜ਼ਾਰ ਕਰਨਾ, ਸਟੱਡੀ ਕੀਤੀ ਕਰਾਈ ਲੈ ਲਓ।
ਆਹੋ, ਤੁਹਾਨੂੰ ਕਾਰਨ ਦੱਸਤੇ ਇਹਨਾਂ ਤੇ, ਇਹਨਾਂ ਤੇ ਵੇਖ ਲੋ, ਰਿਸਰਚ ਕਰੋ।
ਰਿਸਰਚ ਤਾਂ ਹੋਈ ਹੋਇਆ ਵੀ ਮਸਲੇ ਦਾ ਹੱਲ ਵੀ ਕੱਢ ਲਿਆ ਵੀ ਤੁਸੀਂ ਅਗਲੇ ਸਾਲ ਆਉਣਾ ਹੈ ਵੀ ਫੀਲਡ ਚ ਆਓ, ਕੰਮ ਤਾਂ ਹੋਏ ਪਏ ਨੇ। ਬਾਈ ਜੀ, ਇੱਕ ਹੋਰ ਥੋੜਾ ਜਿਹਾ ਸੀਰੀਅਸ ਚਿੰਤਨ ਹੈ ਚੂਹਿਆਂ ਨੂੰ ਲੈ ਕੇ, ਵੀ ਕਈ ਵਾਰੀ ਜਿਹੜੀ ਪਲੇਗ ਜਾਂ ਏਦਾਂ ਦੀ ਮਹਾਮਾਰੀਆਂ ਚੂਹਿਆਂ ਦੇ ਨਾਲ ਫੈਲਦੀਆਂ। ਤੁਹਾਡੇ ਵਿਚਾਰ ਦੇ ਵਿੱਚ ਬਰੀਫਲੀ ਛੋਟੀ ਜਿਹੀ ਗੱਲਬਾਤ ਕਰਿਓ ਵੀ ਇੱਧਰ ਨੂੰ ਤਾਂ ਨਹੀਂ ਕਿਤੇ ਤੁਰਨ
ਦਾ। ਮੈਂ ਉਹੀ ਸੀ ਨਾ, ਉਹ ਕਹਿੰਦਾ ਮਾਮਾ ਡਰ ਜਿਹਾ ਲੱਗ ਰਿਹਾ ਵੀ ਚੂਹੇ ਹਜ਼ਾਰਾਂ ਚੂਹੇ ਵਿੱਚ ਮਰ ਗਏ ਹੋਣਗੇ ਖੁੱਡਾਂ ਚ, ਉੱਥੇ ਜਾਂਦੇ ਉਹ ਫਿਰ ਅੰਦਰ ਅੰਦਰ ਕਿਤੇ ਹੋਰ ਨਾ ਕੋਈ, ਉਹੀ ਡਰ ਚ ਕਹਿ ਰਹੇ ਕਿਤੇ ਹੋਰ ਕੋਈ ਗੱਲ ਨਾ ਹੋ ਜੇ, ਐ ਨੀ ਪਲੇਗ ਤਾਂ ਨੀ ਉਹਨੇ ਕਿਹਾ, ਕਿਤੇ ਹੋਰ ਗੱਲ ਹੀ ਨਾ ਹੋ ਜੇ ਕਿਤੇ। ਤੇ ਵੈਸੇ ਪਿੱਛੇ ਜੇ ਚੂਹਿਆਂ ਤੇ ਜਦੋਂ ਸੀ ਨਾ, ਕੇਲਿਆਂ ਦੀ ਬਿਮਾਰੀ ਪਈ ਸੀ ਹਿੰਦੁਸਤਾਨ ਚ, ਗੁਜਰਾਤ ਵੱਲ ਉੱਥੇ ਪਾਸੇ, ਉੱਥੇ ਚੂਹਿਆਂ ਤੇ ਹੋਈ ਸੀ, ਚੂਹੇ ਹੜ੍ਹ ਬਹੁਤ ਵੱਡਾ ਆ ਗਿਆ ਸੀ ਇੱਕ ਵਾਰੀ ਤੇ ਸਾਰੇ ਚੂਹੇ ਮਰ ਗਏ ਸੀ ਉੱਥੇ, ਤੇ ਫਿਰ ਉਹ ਦਿੱਲੀ ਤੱਕ ਪਲੇਗ ਜੀ ਦਾ ਅਸਰ ਪਿਆ ਸੀ ਉਹਦਾ ਹੈਗਾ। ਪਰ ਰੱਬ ਨਾ ਕਰੇ ਆਪਾਂ ਕਾਹਨੂੰ ਸੋਚੀਏ ਵਾਜੇ, ਹਨਾ ਆਪਾਂ ਪਹਿਲਾਂ ਕਰੋਨੇ ਨਾ ਹੀ ਭੁਗਤੀਏ, ਇਹਨੂੰ ਭੁਗਤਾਈਏ ਵੀ ਇਹ ਕੀ ਕਹਿੰਦਾ
ਹੈਗਾ। ਬਾਈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਬਹੁਤ ਬਹੁਤ ਸ਼ੁਕਰਾਨਾ ਤੁਹਾਡਾ, ਤੁਸੀਂ ਟਾਈਮ ਕੱਢਿਆ ਔਰ ਗੱਲਾਂ ਬਾਤਾਂ ਕੀਤੀਆਂ ਔਰ ਆਪਣੀ ਜਿਹੜੀ ਗੱਲਬਾਤ ਦਾ ਅਰਕ ਕੱਢ ਕੇ ਸਾਨੂੰ ਦੱਸਿਆ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਾਈ ਜੀ।
ਠੀਕ ਹੈ, ਅੱਛਾ ਵੀ ਪਿਆਰੇ ਸਰੋਤਿਓ, ਮਿੱਤਰੋ, ਭਰਾਵੋ, ਖੁਸ਼ ਰਹਿਆ ਜੋ, ਚੜ੍ਹਦੀ ਕਲ ਚ ਰਹਿਓ, ਅਗਲੀ ਵਾਰ ਨੂੰ ਕੋਈ ਹੋਰ ਗੱਲ ਲੈ ਕੇ ਆਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ
ਜੀ। ਬਹੁਤ ਬਹੁਤ ਧੰਨਵਾਦੀ ਆ ਜੀ ਗੱਜਣ ਵਾਲਾ ਬਾਈ ਜੀ ਤੇ, ਜਿਨ੍ਹਾਂ ਨੇ ਬੜੇ ਖੂਬਸੂਰਤ ਤਰੀਕੇ ਦੇ ਨਾਲ ਇੱਕ ਨਵੀਂ ਸਮੱਸਿਆ ਵੱਲ ਨੂੰ ਧਿਆਨ ਦਵਾਇਆ। ਵੈਸੇ ਪੰਜਾਬ ਤਾਂ ਪਹਿਲਾਂ ਘੱਟ ਰਿਹਾ ਪ੍ਰਕੋਪ, ਜਿਹੜਾ ਟਿੱਡੀ ਦਲ ਦਾ ਹਮਲਾ ਹੋਇਆ, ਇੱਧਰ ਪਾਕਿਸਤਾਨ ਦੇ ਵਿੱਚ ਕਾਫੀ ਨੁਕਸਾਨ ਹੋਇਆ, ਰਾਜਸਥਾਨ ਦੇ ਵਿੱਚ ਹੋਇਆ, ਤੇ ਹੁਣ ਮੌਸਮ ਅਨੁਕੂਲ ਹੋਣ ਕਾਰਨ ਚੂਹਿਆਂ ਦੀ ਵੀ ਸਮੱਸਿਆ ਜਿਹੜੀ ਆ ਉਹ ਪੰਜਾਬ ਦੇ ਵਿੱਚ ਹੋ ਰਹੀ ਹੈ। ਤੇ ਜਗਤਾਰ ਭਾਜੀ ਕਹਿ ਰਹੇ ਨੇ, ਕਹਿੰਦੇ ਉਹ ਜਿਹੜੀ ਦਵਾਈ ਸੀ ਨਾ ਜਿਹਦਾ ਜ਼ਿਕਰ ਹੈ, ਉਸਦਾ ਨਾਮ ਹੈਗਾ ਥੀਮਟ। ਹਾਂਜੀ ਬਾਈ ਜੀ, ਤੇ ਉੱਥੇ ਥੋੜੀ ਜਿਹੀ ਆਵਾਜ਼ ਘੱਟ ਹੋ ਗਈ ਜੀ, ਪਰ ਬਹੁਤ ਬਹੁਤ ਧੰਨਵਾਦ। ਤੇ ਸਾਡੇ ਨਾਲ ਵਾਹ ਜੀ ਵਾਹ ਜੀ ਵਾਹ ਜੀ ਹਰਨਾਮ ਸਿੰਘ ਹੁਣੀ ਜੁੜੇ ਨੇ ਜੀ, ਕਿਆ ਬਾਤ ਹੈ, ਜੰਮੂ ਕਸ਼ਮੀਰ ਤੋਂ। ਤੇ ਉਹਨਾਂ ਨੇ ਆਡੀਓ ਮੈਸੇਜ ਭੇਜਿਆ ਤੇ ਮੈਂ ਚਲੋ ਲਾਉਣਾ ਮੈਸੇਜ ਕਿ ਉਹ ਕੀ ਕਹਿ ਰਹੇ ਨੇ। ਉਹਨਾਂ ਵੀ ਗੱਜਣ ਵਾਲਾ ਬਾਈ ਜੀ ਦਾ ਪ੍ਰੋਗਰਾਮ ਸੁਣ ਰਹੇ ਨੇ ਲਾਈਵ, ਤੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਤੇ ਹਾਂਜੀ ਮੈਸੇਜ ਹੈਗਾ ਜੀ ਇਹ ਹਰਨਾਮ ਸਿੰਘ ਹੋਣਾ ਦਾ ਜੰਮੂ ਕਸ਼ਮੀਰ ਤੋਂ।
ਚੂਹਿਆਂ ਵਾਲੀ ਜਿਹੜੀ ਸੁਖਜਿੰਦਰ ਜੀ ਸੁਣਾ ਰਹੇ ਨੇ, ਉਹਦੀ ਗੱਲ ਇਸ ਤਰ੍ਹਾਂ ਹੈਗੀ ਹੈ, ਚੂਹੇ ਕਿਉਂ ਆ ਗਏ ਨੇ, ਡਾਂਸ ਕਿਉਂ ਕਰਦੇ ਨੇਗੇ, ਜਿਹੜਾ ਵਾਤਾਵਰਨ ਹੈ ਨਾ ਸਾਰਾ ਡਾਂਸ ਤੇ ਲੱਗਿਆ ਹੋਇਆ, ਦਰਖਤ ਵੀ ਡਾਂਸ ਸੁਣਨਾ ਚਾਹੁੰਦੇ ਨੇਗੇ, ਦੇਖਣਾ ਚਾਹੁੰਦੇ ਨੇਗੇ, ਆਲੇ ਦੁਆਲੇ ਦੀ ਜਿਹੜੀ ਵਾਤਾਵਰਨ ਹੈ ਸਾਰਾ ਹੀ ਹੈ ਨਾ, ਉਹ ਬਿਲਕੁਲ ਭ੍ਰਿਸ਼ਟ ਹੋ ਗਿਆ ਹੈਗਾ। ਜਿੱਦਾਂ ਹੁਣ ਮੈਰਿਜ ਪੈਲਸ ਬੰਦ ਹੋ ਗਏ ਨੇ, ਡਾਂਸ ਉੱਤੇ ਹੁੰਦੇ ਨਹੀਂ ਹੈਗੇ, ਤਾਂ ਇਸ ਤਰ੍ਹਾਂ ਫਿਰ ਕੁਦਰਤ ਨੇ ਚੂਹਿਆਂ ਨੂੰ ਕਿਹਾ ਕਿ ਤੁਸੀਂ ਨਾ ਲੋਕਾਂ ਨੂੰ ਥੋੜਾ ਡਾਂਸ ਦਿਖਾਓ, ਨਹੀਂ ਤਾਂ ਫਿਰ ਉਹ ਜਿਹੜੇ ਲੋਕ ਹੈ ਨਾ ਉਹਨਾਂ ਨੂੰ ਥੋੜੀ ਜਿਹੀ ਮੁਸ਼ਕਿਲ ਆਉਣੀ ਹੈਗੀ ਹੈ, ਕਬਜ਼ ਦੀ ਵੀ ਆ ਸਕਦੀ ਹੈ, ਡਿਪਰੈਸ਼ਨ ਵੀ ਹੋ ਸਕਦਾ ਹੈਗਾ, ਪਾਗਲ ਵੀ ਹੋ ਸਕਦੇ ਨੇਗੇ। ਇਸ ਲਈ ਕੁਦਰਤ ਨੇ ਚੂਹਿਆਂ ਨੂੰ ਹਦਾਇਤ ਦਿੱਤੀ ਹੈਗੀ ਹੈ ਕਿ ਉਹ ਪਿੰਡਾਂ ਵਿੱਚ ਜਾ ਕੇ ਖੇਤਾਂ ਦੇ ਵਿੱਚ ਡਾਂਸ ਕਰਨ, ਤਾਂ ਕਿ ਜਿਹੜੇ ਵਿਆਹ ਦੇ ਡਾਂਸ ਕਰਦੇ ਸਨ ਜਾਂ ਵਿਆਹ ਦੇ ਡਾਂਸ ਸੁਣਨ ਨੂੰ ਲੱਗੇ ਹੋਏ ਸਨ ਉਹਨਾਂ ਨੂੰ ਥੋੜੀ ਜਿਹੀ ਰਾਹਤ ਮਿਲੇ। ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ ਅਮਨਦੀਪ ਜੀ, ਤੁਹਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ।
ਹਾਂਜੀ ਪਿਆਰੇ ਬਹੁਤ ਬਹੁਤ ਧੰਨਵਾਦ ਮੈਸੇਜ ਪਾਉਣ ਦੇ ਲਈ। ਤੇ ਡਾਂਸ ਤੇ ਕਹਿੰਦੇ ਗੱਜਣ ਵਾਲਾ ਬਾਈ ਜੀ ਨੇ ਕਿਹਾ ਸੀ ਕਿ ਚੂਹੇ ਡਾਂਸ ਕਰ ਰਹੇ ਨੇ, ਤੇ ਡਾਂਸ ਦਾ ਵਜ੍ਹਾ ਤਾਂ ਵੈਸੇ ਗੱਜਣ ਵਾਲਾ ਬਾਈ ਜੀ ਨੇ ਵੀ ਦੱਸੀ ਸੀ ਕਿ ਮੈਰਿਜ ਪੈਲਸ ਬੰਦ ਹੋ ਗਏ ਤਾਂ ਉਹ ਖੇਤਾਂ ਨੂੰ ਆ ਗਏ। ਤੇ ਦੇਖੋ ਵਿਚਾਰ ਕਿੰਨੇ ਮਿਲਦੇ ਆ, ਤੇ ਇਹ ਵੀ ਬੜੇ ਸੀਨੀਅਰ ਹੈ, ਇਹਨਾਂ ਦੇ ਆਪਣੇ ਮੈਰਿਜ ਪੈਲਸ ਹੈ, ਤੇ ਇਹਨਾਂ ਨੇ ਦੱਸਤਾ ਵੀ ਸਾਡੇ ਇੱਧਰ ਡਾਂਸ ਘੱਟ ਹੁੰਦਾ ਹੁਣ, ਤੇ ਹੁਣ ਲੋਕਾਂ ਨੂੰ ਐਂਟਰਟੇਨ ਵੀ ਕਰਨਾ ਹੈ। ਮਲਕੀਤ ਸਿੰਘ ਸਾਡੇ ਨਾਲ ਜੁੜੇ ਨੇ ਜੀ ਕੈਨਬਰਾ ਤੋਂ, ਕਹਿੰਦੇ ਥੀਮਟ ਤੇ ਯੂਰੀਆ ਮਿਲਾ ਕੇ ਝੋਨੇ ਦੇ ਵਿੱਚ ਪਾਉਂਦੇ ਨੇ ਜੀ ਸਾਡੇ ਵੱਲ ਚੂਹਿਆਂ ਵਾਸਤੇ। ਹਾਂਜੀ ਇਹ ਸਾਰੀ ਜਾਣਕਾਰੀ ਦੇਖੋ ਤੁਸੀਂ ਦਿੱਤੀ ਹੈ, ਧੰਨਵਾਦ। ਤੇ ਇਸ ਜਿਹੜੇ ਨਤੀਜੇ ਆ ਉਹ ਵੀ ਸਾਹਮਣੇ ਆ, ਪਰ ਇਹ ਸਮੇਂ ਸਮੇਂ ਸਿਰ ਇੱਦਾਂ ਦੀਆਂ ਸਮੱਸਿਆਵਾਂ ਜਿਹੜੀਆਂ ਖੇਤੀਬਾੜੀਆਂ ਦੇ ਵਿੱਚ ਆਉਂਦੀਆਂ ਰਹਿੰਦੀਆਂ। ਸੋ ਮਿੱਤਰ ਪਿਆਰਿਓ ਪ੍ਰੋਗਰਾਮ ਸਮਾਪਤੀ ਵੱਲ ਨੂੰ ਹੈ, ਤੇ ਇਹ ਪ੍ਰੋਗਰਾਮ ਤੁਸੀਂ ਲਾਈਵ ਜਿਹੜਾ ਸੁਣਿਆ ਇਹ ਪੋਡਕਾਸਟ ਤੇ ਵੀ ਤੁਸੀਂ ਦੁਬਾਰਾ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਔਰ ਅਗਲੇ ਹਫ਼ਤੇ ਫਿਰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਆਵਾਂਗੇ, ਤੇ ਸਹਿਜ ਪਾਠ ਅਸੀਂ ਆਰੰਭ ਕਰ ਰਹੇ ਹਾਂ, ਉਸ ਦੇ ਬਾਰੇ ਜ਼ਰੂਰ ਤੁਸੀਂ ਚਿੰਤਨ ਕਰਿਓ, ਸੋਚਿਓ, ਆਪਣਾ ਮਾਇੰਡ ਬਣਾਇਓ। ਤਾਂ ਆਉਣ ਵਾਲੇ ਹਫ਼ਤੇ ਫਿਰ ਹੋਰ ਗੱਲਾਂ, ਨਵੇਂ ਚਿੰਤਨ ਤੁਹਾਡੇ ਨਾਲ ਸਾਂਝੇ ਕਰਾਂਗੇ ਦਿਲ ਵਾਲੀਆਂ। ਸੋ ਜਾਂਦੇ ਜਾਂਦੇ ਤੁਹਾਨੂੰ ਇੱਕ ਮੈਂ ਗੀਤ ਸੁਣਾਵਾਂਗਾ ਤਰਸੇਮ ਜੱਸੜ ਹੋਣਾ ਦਾ, ਤੇ ਅਸੀਂ ਲੈਂਦੇ ਹਾਂ ਜੀ ਇਜਾਜ਼ਤ, ਮਿਲਦੇ ਹਾਂ ਜੀ ਫਿਰ ਅਗਲੇ ਹਫ਼ਤੇ, ਰੱਬ ਰਾਖਾ।